is written, uchcharaned by Guru Arjan Dev Ji Maharaj, our fifth Guru, Guru Arjan Dev Ji Maharaj. And in the Rahau Pangatiya, Rahau means pause. Jivein aapa sahaj paath karde haan tan Rahau nahi aunda hunda. Rahau da matlab hai to pause, to stop, and to understand the whole Shabad, you need to understand those two lines where the Rahau is. Jiri Rahau di Pangatiya, o samjali, ta baki sara Shabad os Pangatiya diya prakarma karta. ਹੁਣ ਜਿਵੇਂ ਇਹ ਸ਼ਬਦ ਆ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਆ ਰਹਾਉ ਦੀ ਪੰਗਤੀ ਇਹ ਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਰਨ ਸਮਰੱਥ ਸਵਾਮੀ ਪੂਰਨ ਪੁਰਖ ਵਿਧਾਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੇਇੰਗ ਮਾਈ ਗੁਰੂ ਇਜ਼ ਪਰਫੈਕਟ ਗੁਰੂ ਗ੍ਰੰਥ ਸਾਹਿਬ ਜੀ ਵੀ ਨੀਡ ਟੂ ਸੀ ਓਕੇ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਸੇਇੰਗ ਮਾਈ ਗੁਰੂ ਇਜ਼ ਪਰਫੈਕਟ ਸੋ ਆਈ ਨੀਡ ਟੂ ਨੋ ਹੂ ਇਜ਼ ਮਾਈ ਗੁਰੂ Because so many people have questions, okay, who is my guru? Who was the guru before Guru Nanak Dev Ji? Guru Nanak Pasha nu kinne sikhaya? Guru Guru Nanak Pasha to pehla keda si? Eh vi ek sawal uthda fir. Guru Nanak Pasha kende ne ke the guru is the Shabad. When the Siddhas asked Guru Nanak Dev Ji Maharaj, jadon Siddh ghost hoi si, Guru Nanak Pasha nu puchhya gaya siga ke tuhada guru kaun aa? Who is your guru? ਇੰਨੀਆਂ ਵਧੀਆ ਵਧੀਆ ਗੱਲਾਂ ਤੁਸੀਂ ਕਰਦੇ ਆ ਸਮਝਾਉਂਦੇ ਆ ਆਪਾਂ ਬਾਣੀ ਪੜ੍ਹਦੇ ਆ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਪੜ੍ਹਦੇ ਆ ਉਸ ਵੇਲੇ ਉਚਾਰਨ ਕੀਤਾ ਜਪਜੀ ਸਾਹਿਬ ਦਾ ਪਾਠ ਸਿੱਧਾ ਨੇ ਪੁੱਛਿਆ ਕਿ ਤੁਹਾਨੂੰ ਕੌਣ ਸਿਖਾਲਦਾ ਇਹ ਦੱਸੋ ਹੂ ਟੀਚਸ ਯੂ ਐਂਡ ਦ ਸਿੱਧਸ ਆਸਕਡ ਦਿਸ ਕੁਐਸਚਨ ਦੇ ਸੈਡ ਟੈਲ ਅਸ ਹੂ ਇਜ਼ ਯੋਰ ਗੁਰੂ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਚੇਲਾ ਮੀਨਸ ਡਿਸਾਈਪਲ ਗਾਈਜ਼ ਕਿ ਤੇਰਾ ਗੁਰੂ ਕੌਣ ਆ ਤੁਸੀਂ ਡਿਸਾਈਪਲ ਕਹਿੰਦੇ ਆ ਚੇਲੇ ਕਹਿੰਦੇ ਆ ਐਂਡ ਗੁਰੂ ਨਾਨਕ ਪਾਤਸ਼ਾਹ ਟਰਨਡ ਅਰਾਊਂਡ ਐਂਡ ਸੈਡ ਸ਼ਬਦ ਗੁਰੂ ਸੁਰਤ ਧੁਨ ਚੇਲਾ ਦ ਸ਼ਬਦ ਇਜ਼ ਮਾਈ ਗੁਰੂ ਦੈਟ ਵਿਜ਼ਡਮ ਇਜ਼ ਮਾਈ ਗੁਰੂ ਦੈਟ ਅੰਡਰਸਟੈਂਡਿੰਗ ਇਜ਼ ਮਾਈ ਗੁਰੂ ਐਂਡ ਜਦੋਂ ਮੈਂ ਸਮਝਦਾ ਤਾਂ ਕੌਣ ਸਮਝ ਰਿਹਾ ਪਿਆਰਿਓ ਸਿੱਖ ਸਮਝਦਾ ਹੈ ਨਾ ਜੀ ਫਿਰ ਸਿੱਖ ਕੌਣ ਹੋਇਆ ਸਿੱਖ ਹੈ ਸੁਰਤ Surat Tun Chela. Chela means disciple. So when we understand Gurbani, we need to make sure, Pai Sabji Kal Dwan Cha Keh Rehe Si, Vekho Koi Duron Duron Chal Ke Aunda. People travel from so far to come to a program. Jahaj Vich Flight Lende Ya, Sri Nu Phir Apa Gaddi Cha Bithal De Ya, Gaddi Cha Apa Bende Ya, Gaddi Cha Baith Ke Phir Apa Ithi Turke Aunde Ya, Darbar Sahib Vich Aunde Ya, Matha Teke Ke Baith Jande Ya, ਪਰ ਮਨ ਕੀ ਕਰਦਾ ਮਨ ਸਰੀਰ ਨੂੰ ਇੱਥੇ ਬਿਠਾ ਲਕੇ ਆਪ ਮਨ ਕਿਤੇ ਬਾਹਰ ਬੋਲੋ ਪਿਆਰੇ ਉਹ ਕਿਤੇ ਬਾਹਰ ਤੁਰਿਆ ਫਿਰਦਾ ਹੁਣ ਜੇ ਆਪਾਂ ਇੱਥੇ ਅੱਜ ਪ੍ਰੋਗਰਾਮ ਤੇ ਆਏ ਆ ਕਿਵੇਂ ਆ ਗਏ ਪੈਰਾਂ ਨੇ ਕਿਹਾ ਸੀ ਚਲੋ ਚੱਲੀਏ ਪ੍ਰੋਗਰਾਮ ਤੇ ਡਿਡ ਆਰ ਫੀਟ ਸੇ ਟੂ ਅਸ ਲੈਟਸ ਗੋ ਟੂ ਦ ਦੀਵਾਨ ਡਿਡ ਆਰ ਹੈਂਡ ਸੇ ਇਟ ਡਿਡ ਆਰ ਆਈ ਸੇ ਇਟ ਡਿਡ ਆਰ ਈਅਰ ਸੇ ਇਟ ਟੂ ਅਸ ਨੋ ਇਟ ਵਾਸ ਦ ਮਾਈਂਡ That thought came into our mind ke aaj program ho reya ta aapan gurdwara sahib jana ek khyal aaya si ta mann ne sharir nu itthe bitha lita we've come and sat here the physical body is here but the mind is going around somewhere else oh god I've got school tomorrow it's monday I need to go work tomorrow aaj aitwar sham pe gayi asveer nu school jana hale meri homework rehndi I still got some homework to complete This is the thoughts that are going around in our mind continuously. But what we need to understand, according to Guru Nanak Pasha Shabad, the surat is your conscience which is inside your mind. And is surat nu shabad de naal jodna, and the day you connect your conscience to your guru's wisdom, then ki hoega? Asal vich gur sikh apan udo banange jadon surat sikh guru de shabad naal ਜੁੜੇਗੀ ਇਹਨੂੰ ਕਹਿੰਦੇ ਆ ਗੁਰਸਿੱਖ ਬਣ ਗਿਆ ਬੰਦਾ ਵੀ ਸਮਟਾਈਮਸ ਜੱਜ ਪੀਪਲ ਫਰਮ ਦ ਵੇ ਦੇ ਲੁੱਕ ਡੋਨਟ ਵੀ ਗਾਈਸ ਆਪਾਂ ਕਿਸੇ ਦਾ ਪਹਿਰਾਵਾ ਵੇਖ ਕੇ ਜੱਜ ਕਰ ਲੈਂਦੇ ਆ ਬਾਹਰੋਂ ਵੇਖੋ ਜੀ ਚੋਲਾ ਪਾਇਆ ਇਹ ਕੋਈ ਸਾਧੂ ਹੋਣਾ ਆ ਜੀ ਪਾਟੇ ਕੱਪੜੇ ਪਾਏ ਆ ਕੋਈ ਗਰੀਬ ਹੋਣਾ ਆ ਕਿਸੇ ਨੇ ਵਧੀਆ ਪੋਸ਼ਾਕ ਪਾ ਲਈ ਆ ਇਹ ਤਾਂ ਅਮੀਰ ਬੰਦਾ ਹੋਏਗਾ ਵੀ ਜੱਜ ਪੀਪਲ ਬਟ ਦੇਰ ਇਜ਼ ਅ ਸੇਇੰਗ ਇਨ ਇੰਗਲਿਸ਼ ਦੈਟ ਯੂ ਮੇ ਆਲ ਨੋ ਡੋਨਟ ਜੱਜ ਅ ਬੁੱਕ ਬਾਈ ਇਟਸ Bolo pyare ho, don't judge a book by its cover. You can't judge somebody like that. And secondly, we shouldn't be judging anyone anyway, because we don't know their full story of their life. ਭਾਈ ਸਾਹਿਬ ਜੀ ਬਹੁਤ ਵਾਰ ਇਹ ਗੱਲ ਸਮਝਾਉਂਦੇ ਹੁੰਦੇ ਆ, ਆਪਾਂ ਬੰਦੇ ਨੂੰ 2 ਸਕਿੰਟ ਵੇਖ ਕੇ ਜੱਜ ਕਰ ਲੈਂਦੇ ਆ ਕਿ ਇਹਦੀ ਲਾਈਫ ਇਦਾਂ ਦੀ ਆ। ਹੁਣ ਵੇਖੋ, ਸਵੇਰੇ ਬੰਦਾ ਉੱਠਿਆ, ਸਾਰਾ ਘਰ ਦਾ ਕੰਮ ਕੀਤਾ, ਕੰਮ ਤੇ ਗਿਆ, ਡਿਊਟੀ ਗਿਆ, ਜੌਬ ਗਿਆ, ਬੱਚਿਆਂ ਨੂੰ ਸਕੂਲ ਵੀ ਛੱਡਿਆ, ਕੰਮ ਕਰਦੇ ਗਏ ਨਾ ਸਾਰਾ ਦਿਨ। ਤਾਂ ਸ਼ਾਮ ਨੂੰ ਬਹਿ ਗਿਆ ਟੀਵੀ ਅੱਗੇ 8:30 ਇੱਕ ਪ੍ਰੋਗਰਾਮ ਵੇਖਣ ਵਾਸਤੇ, ਸਿਟਸ ਐਟ ਹਾਫ 8 ਟੂ ਵਾਚ ਅ ਪ੍ਰੋਗਰਾਮ ਸੋਪ ਸੀਰੀਜ਼ ਔਰ ਵਾਟਐਵਰ ਔਨ ਟੀਵੀ ਨੈਟਫਲਿਕਸ। ਐਂਡ ਆਪਾਂ ਉਹਨਾਂ ਦੇ ਘਰ ਜਾਈਏ 8:30, ਉਹਨਾਂ ਨੇ 8:30 ਤੋਂ ਲੈ ਕੇ 9 ਵਜੇ ਤੱਕ ਅੱਧਾ ਘੰਟਾ ਪ੍ਰੋਗਰਾਮ ਵੇਖਣਾ। ਐਂਡ ਆਪਾਂ ਜਦੋਂ ਉਹਨਾਂ ਨੂੰ ਵੇਖਾਂਗੇ ਟੀਵੀ ਵੇਖਦੇ ਆ, ਵੀ ਸੀ ਦੈਮ ਵਾਚਿੰਗ ਟੀਵੀ ਫਰੋਮ ਹਾਫ 8 ਟਿਲ 9, ਵਾਟ ਵੁੱਡ ਵੀ ਟਰਨ ਅਰਾਊਂਡ ਐਂਡ ਸੇ, ਯਾਰ ਇਹ ਤਾਂ ਬੰਦਾ ਟੀਵੀ ਅੱਗੇ ਬੈਠਾ ਰਹਿੰਦਾ, ਇਹਨੂੰ ਕੋਈ ਹੋਰ ਕੰਮ ਨਹੀਂ ਹੈ। ਵੀ ਜੱਜ ਦ ਪਰਸਨ ਜਸਟ ਫਰੋਮ ਦੈਟ ਹਾਫ ਐਨ ਆਵਰ। ਪਰ ਜੋ ਉਹ ਬੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀਤਾ, ਘਰ ਦਾ ਕੰਮ, ਸਕੂਲ, ਸਟੱਡੀਜ਼, ਉਹ ਵਾਟਐਵਰ ਦੇ ਡਨ ਦੈਟ ਜੌਬ, ਉਹ ਬੀਨ ਟੂ ਦ ਖੇਤ, ਟੂ ਦ ਫਾਰਮਸ, ਦ ਫੀਲਡਸ, ਮਸਾ ਟਾਈਮ ਮਿਲਿਆ ਅੱਧਾ ਘੰਟਾ ਆਪਾਂ ਰਿਲੈਕਸ ਥੋੜਾ ਕਰਨਾ ਆ, ਮਨ ਨੂੰ ਹੋਰ ਪਾਸੇ ਲੈ ਕੇ ਜਾਣਾ, ਚਲੋ ਆਪਾਂ ਮੂਵੀ ਵੇਖਦੇ ਹਾਂ, ਨੈਟਫਲਿਕਸ ਸੀਰੀਜ਼ ਵੇਖਦੇ ਹਾਂ। ਯੂ ਕਾਂਟ ਜੱਜ ਸਮਬਡੀ ਫਰੋਮ ਦੈਟ ਪੀਰੀਅਡ ਆਫ ਟਾਈਮ ਗਾਈਜ਼, ਐਂਡ ਦੈਟਸ ਜਸਟ ਐਨ ਐਗਜ਼ਾਮਪਲ ਆਫ ਸਮਬਡੀਜ਼ ਲਾਈਫ। ਜੇ ਮਾੜਾ ਆ ਗਿਆ ਜ਼ਿੰਦਗੀ 'ਚ, ਇੱਕ ਦਿਨ ਮਾੜਾ ਆ ਗਿਆ, ਮੁਸ਼ਕਲ ਆ ਗਈ, ਸਾਲ ਪ੍ਰੋਬਲਮ ਆ ਗਈ, 2 ਸਾਲ ਪ੍ਰੋਬਲਮ ਆ ਗਈ, ਇਹ ਥੋੜੋ ਆਪਾਂ ਕਹਿ ਸਕਦੇ ਹਾਂ ਸਾਰੀ ਜ਼ਿੰਦਗੀ ਮਾੜੀ ਹੋ ਗਈ। Because your life is made of little chapters, guys. Don't judge a book by its cover. Just because you're looking at someone's one chapter of their life, you can't judge their whole life. And jadon eh nukta sanu samajh aayega ke judge kar rahe hain, pehraveyan to judge kar rahe hain, what somebody looks like from the outside apa judge kar rahe hain. And isi tarah je bande ne gatra pa liya, kisi ne janu pa liya, ਕਿਸੇ ਕੋਲ ਬੋਧੀ ਆ, ਆਪਾਂ ਕਹਿਣਾ ਇਹ ਤਾਂ ਰੱਬ ਦਾ ਬੰਦਾ, ਠੀਕ ਆ ਜੀ। ਇਫ ਸਮਬਡੀ ਅ ਮੁਸਲਿਮ ਬ੍ਰਦਰ ਇਜ਼ ਵੇਅਰਿੰਗ ਦੈਟ ਅਟਾਇਰ, ਵੀ ਵਿਲ ਸੇ ਦਿਸ ਇਜ਼ ਅ ਟਰੂ ਮੁਸਲਿਮ। ਵਾਈ? ਬਿਕਾਜ਼ ਹੀ ਇਜ਼ ਡ੍ਰੈਸ ਲਾਈਕ ਦੈਟ। ਸਮਵਨਸ ਗਾਟ ਅ ਦਸਤਾਰ ਫੰਦਾ ਹੈ, ਦੇਵ ਗਾਟ ਅ ਬੇਡ, ਆਪਾਂ ਦਾੜੀਆਂ ਰੱਖਣੀਆਂ, ਪੱਗਾਂ ਬੰਨਣੀਆਂ, ਬਟ ਦੈਟ ਡਸਨਟ ਡਿਫਾਈਨ ਦੈਟ ਯੂ ਆਰ ਅ ਗੁਰਸਿੱਖ ਇਨ ਗੁਰੂਜ਼ ਆਈਜ਼। ਅ ਗੁਰਸਿੱਖ ਇਸ ਸੰਵਾਨ ਜਿਹਦੀ ਸੁਰਤ ਗੁਰੂ ਦੇ ਸ਼ਬਦ ਨਾਲ ਜੁੜੀ ਆ ਪਿਆਰਿਓ, ਐਂਡ ਉਹ ਕੋਈ ਵੀ ਹੋ ਸਕਦਾ। ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੇ ਪਾਤਸ਼ਾਹ ਇਹ ਸਮਝਾਉਂਦੇ ਨੇ ਕਿ ਗੁਰੂ ਇਜ਼ ਐਵਰੀਵੇਅਰ। ਜੇ ਆਪਾਂ ਸਿੱਖਿਆ ਲੈਣੀ ਆ ਪਿਆਰਿਓ, ਗੁਰੂ ਸਿੱਖਿਆ ਹੁੰਦੀ ਆ, ਗੁਰੂ ਇਜ਼ ਅ ਟੀਚਿੰਗ ਗੁਰ। ਜਿਵੇਂ ਆਪਾਂ ਕਹਿੰਦੇ ਆ ਗੁੜ ਲੈਣਾ ਆ ਜ਼ਿੰਦਗੀ ਚ, ਗਿਆਨ ਲੈਣਾ ਆ, ਸਮਝ ਲੈਣੀ ਆ। ਐਂਡ ਭਾਈ ਸਾਹਿਬ ਜੀ ਵੀ ਬਹੁਤ ਵਾਰ ਸਮਝਾਉਂਦੇ ਹੁੰਦੇ ਆ, ਜੇ ਆਪਣੀ ਸੁਰਤ ਸਿੱਖਣ ਵਾਸਤੇ ਹਨਾ ਆਪਾਂ ਸਵਿਚ ਆਨ ਕਰ ਲਈਏ, ਤਾਂ ਪੱਤੇ ਡਿੱਗਦੇ ਤੋਂ ਵੀ ਆਪਾਂ ਸਿੱਖ ਸਕਦੇ ਹਾਂ ਕਿ ਬੰਦਿਆ ਇੱਕ ਦਿਨ ਤੂੰ ਵੀ ਇੱਦਾਂ ਮੁੱਕ ਜਾਣਾ, ਤੂੰ ਵੀ ਝੜ ਜਾਣਾ। ਜੇ ਬੰਦੇ ਨੇ ਸਿੱਖਣਾ ਨੀ, ਸੂਰਜ ਛਿਪਦੇ ਵੱਲ ਵੇਖ ਕੇ ਵੀ ਬੰਦਾ ਸਿੱਖਦਾ ਕਿ ਨਾਓ ਇਟ ਸਨਸੈਟ, ਸੂਰਜ ਛਿਪ ਰਿਹਾ ਕਿ ਬੰਦਿਆ ਅੱਜ ਦਿਨ ਮੁੱਕ ਗਿਆ, ਕੱਲ ਨੂੰ ਨਵਾਂ ਦਿਨ ਸੂਰਜ ਵਾਂਗੂ ਚੜ ਜੀ। ਯੂ ਰਾਈਜ਼ ਲਾਈਕ ਦ ਸਨ ਇਜ਼ ਵੈਲ, ਯੂ ਮੇ ਹੈਵ ਬੈਡ ਟਾਈਮਸ ਟੂਡੇ ਬਟ ਟੁਮਾਰੋ ਯੂ ਮੇ ਰਾਈਜ਼। ਇਹ ਵੀ ਸੂਰਜ ਸਿਖਾਲਦਾ, ਕੀ ਕਰਨਾ ਪਏਗਾ ਬੋਲ ਕੇ ਦੱਸੋ ਪਿਆਰਿਓ, ਸੁਰਤ ਨੂੰ ਸਵਿਚ ਆਨ ਕਰਕੇ ਇਹ ਕਹਿਣਾ ਪੈਣਾ ਆਪਣੇ ਆਪ ਨੂੰ ਕਿ ਮੈਂ ਸਿੱਖਣਾ, ਬੋਲੋ ਪਿਆਰਿਓ, ਮੈਂ ਸਿੱਖਣਾ ਚਾਹੁੰਦਾ। We need to say this, that I want to learn, I want to gain knowledge, I want wisdom. Guru Granth Sahib Pasha ne sanu iddan di sikhya deni aa, ki sikhya ke sat gur mera sada sada na aave na jaye. Sat guru mera sada sada aaya, jiddar vi main vekh reha mainu mera sat gur disda. Wherever I look, that true wisdom, that knowledge is everywhere. ਜਿਹੜੀ ਵੀ ਫੀਲਡ, whatever field you go into, whether that is pharmacy, whether that is law, whether that is medicine, whatever you want to do in your future plans, mechanics, whatever business you want to start, each business has its own protocols that you have to follow. ਹਰੇਕ business ਦਾ ਆਪੋ ਆਪਣਾ ਪ੍ਰੋਟੋਕੋਲ ਆ ਜਿਹੜਾ ਸਾਨੂੰ ਫੋਲੋ ਕਰਨਾ ਪੈਣਾ। ਤਾਂ ਉਹ ਬਿਜ਼ਨਸ ਵਿੱਚ ਜਾ ਕੇ ਜਦੋਂ ਆਪਾਂ ਸਿੱਖਿਆ ਲਵਾਂਗੇ ਤਾਂ ਆਪਾਂ ਕੀ ਲੈ ਰਹੇ ਹਾਂ, ਬੋਲੋ ਪਿਆਰਿਓ, ਗੁਰੂ ਗਿਆਨ। ਜਿੰਨਾ ਜਿੰਨਾ ਗਿਆਨ ਆਪਾਂ ਲਈ ਜਾਵਾਂਗੇ, ਹੁਣ ਦੇਖੋ ਇੱਕ ਵੀਰ ਕਹਿ ਰਿਹਾ ਮੈਂ ਇੰਡੀਆ ਤੋਂ ਆਇਆ, ਇੱਥੇ ਖੇਤੀ ਵਾਲਾ ਕੰਮ ਆ ਚੱਲਦਾ, ਦੇਰ ਲੁੱਕ ਪੀਪਲ ਫਾਰਮਰਸ ਹੇਅਰ, in Wulgulga and maybe hun kam business shuru karni hai hun itthe veer baithe honge oh jehde nave nave aaye si ta veeran naal baith booth ke ta vicharan kar kur ke hai na ji ideas le ta ajj unna ne apne hun kam shuru kite hoye ne par gyan kinu lena paya bahut var eh sunde ha who needs to take that wisdom yourself who needs to take that step you do ਸਾਰੀ ਜ਼ਿੰਦਗੀ ਸੁਣਦੇ ਰਹੀਏ ਪਰ ਕਦਮ ਸਾਨੂੰ ਹੀ ਚੱਕਣਾ ਪੈਣਾ ਕਿਸੇ ਨੇ ਆ ਕੇ ਸਾਡੇ ਵਾਸਤੇ ਕੋਈ ਕਦਮ ਨਹੀਂ ਚੱਕਣਾ ਵੀ ਨੀਡ ਟੂ ਲਿਫਟ ਦੈਟ ਸਟੈਪ ਆਰਸੈਲਵਸ ਦੈਟ ਫਰਸਟ ਸਟੈਪ ਐਂਡ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਜਦੋਂ ਇਹ ਗੱਲ ਸਮਝ ਆ ਗਈ ਕਿ ਗੁਰੂ ਸਦਾ ਸਦਾ ਆਇਆ ਤਾਂ ਆਪਾਂ ਕੀ ਕੀਤਾ ਇੱਕ ਕਦਮ ਚੱਕਿਆ ਚਰਨ ਸ਼ਰਨ ਗੁਰੂ ਦੀ ਸ਼ਰਨ ਵੱਲ ਕੀ ਕਰਨਾ ਇੱਕ ਕਦਮ ਚੱਕ ਹੁਣ ਆਪਾਂ ਕਹਿ ਰਹੇ ਹਾਂ ਅੱਛਾ ਮੈਂ ਖੇਤ ਲੈਣੇ ਨੇ ਕੰਮ ਸ਼ੁਰੂ ਕਰਨਾ ਆ ਵੀਰਾਂ ਨਾਲ ਬੈਠੇ ਹਾਂ ਗੱਲਬਾਤ ਕੀਤੀ ਵਿਚਾਰਾਂ ਕੀਤੀਆਂ ਉਹਨਾਂ ਨੇ ਮੈਨੂੰ ਦੱਸਿਆ ਆਹ ਸਿਸਟਮ ਆ ਆਹ ਪ੍ਰੋਟੋਕੋਲ ਆ ਇੱਦਾਂ ਕਰਨਾ ਪੈਣਾ ਯੂ ਨੀਡ ਟੂ ਡੂ ਦਿਸ ਯੂ ਨੀਡ ਟੂ ਡੂ ਦਿਸ ਇਨ ਦਿਸ ਫੀਲਡ ਐਂਡ ਆਪਾਂ ਸ਼ੁਰੂ ਕਰਦੇ ਕਰਦੇ ਕੀ ਹੋਇਆ ਅੰਦਰੋਂ ਵਿਚਾਰਾਂ ਹੋਰ ਉੱਠੀਆਂ ਕੀ ਉੱਠੀਆਂ ਚਲੋ ਮੈਂ ਇੱਦਾਂ ਕੰਮ ਕਰਾਂ ਆਹ ਕਰਾਂ ਇਹ ਕਰਾਂ ਇੱਦਾਂ ਵੀ ਕਰ ਸਕਦੇ ਹਾਂ ਇੱਧਰੋਂ ਵੀ ਮੈਂ ਪਤਾ ਕਰ ਸਕਦਾ ਹਾਂ ਠੀਕ ਆ ਜੀ ਇੱਦਾਂ ਵੀ ਪਰਮਿਸ਼ਨ ਲੈ ਸਕਦੇ ਹਾਂ ਪਰ ਪਹਿਲਾਂ ਕਿੱਥੋਂ ਸ਼ੁਰੂ ਹੋਏ ਸੀਗੇ ਬਾਈ ਅੰਡਰਸਟੈਂਡਿੰਗ ਦੈਟ ਵਨ ਸਟੈਪ ਦੈਟ ਯੂ ਟੁੱਕ ਐਂਡ ਵੀ ਰੀਡ ਦਿਸ ਇਨ ਜਪਜੀ ਸਾਹਿਬ ਐਵਰੀ ਡੇ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਵਨ ਸਿੱਖ ਆ ਵਨ ਟੀਚਿੰਗ ਯੂ ਟੁੱਕ ਹਿਮ ਐਂਡ ਵਾਟ ਹੈਪਨਡ ਡਾਇਮੰਡਸ ਹੀਰੇ ਜਵਾਹਰਾਤ ਰਤਨ ਅੰਦਰੋਂ ਪੈਦਾ ਹੋਏ ਅੰਦਰੋਂ ਭਾਈ ਸਾਹਿਬ ਜੀ ਐਗਜ਼ਾਮਪਲ ਦਿੰਦੇ ਹੁੰਦੇ ਆ ਦੇ ਸੇ ਸੋ ਮੈਨੀ ਟਾਈਮਸ ਵੀ ਵਾਂਟ ਟੂ ਗੋ ਟੂ ਦ ਜਿਮ ਯੂ ਨੋ ਨਥਿੰਗ ਅਬਾਊਟ ਦ ਜਿਮ ਯੂ ਨੋ ਨਥਿੰਗ ਹਾਊ ਟੂ ਟ੍ਰੇਨ ਬਾਈਸੈਪਸ ਟ੍ਰਾਈਸੈਪਸ ਬੈਕ ਚੈਸਟ ਨਥਿੰਗ ਬਟ ਯੂ ਲਰਨਡ ਫਰੋਮ ਵਨ ਪਰਸਨ ਓਕੇ ਦਿਸ ਇਜ਼ ਵਾਟ ਆਈ ਡੂ ਹੇਅਰ ਦਿਸ ਇਜ਼ ਵਾਟ ਆਈ ਡੂ ਦੈਨ ਦਿਸ ਇਜ਼ ਵਾਟ ਆਈ ਡੂ ਬਾਈਸੈਪਸ ਲੈਟਸ ਪੁੱਲ ਡਾਊਨ ਓਕੇ ਬਾਈਸੈਪਸ ਟ੍ਰਾਈਸੈਪਸ ਦਿਸ ਇਜ਼ ਵਾਟ ਆਈ ਨੀਡ ਟੂ ਡੂ ਕਰਲਸ ਸਿੱਖ ਗਏ ਤਾਂ ਅੱਜ ਅੰਦਰੋਂ ਹੀਰੇ ਜਵਾਹਰਾਤ ਅੰਦਰੋਂ ਪੈਦਾ ਹੋ ਰਹੇ ਆ ਚਲੋ ਇੱਕ ਦਿਨ ਪੁਸ਼ ਕਰਾਂਗੇ ਇੱਕ ਦਿਨ ਪੁੱਲ ਕਰਾਂਗੇ ਇੱਕ ਦਿਨ ਬੈਕ ਲਾਵਾਂਗੇ ਇੱਕ ਦਿਨ ਚੈਸਟ ਲਾਵਾਂਗੇ ਆਪਣੇ ਅੰਦਰੋਂ ਹੀ ਪੈਦਾ ਹੋ ਰਹੇ ਨੇ ਪਿਆਰਿਓ ਆਲ ਦਿਸ ਵਿਚਾਰ ਕਮਸ ਫਰੋਮ ਵਿਦ ਇਨ ਇਹਨੂੰ ਕਹਿੰਦੇ ਆ ਹੀਰੇ ਚੰਗੇ ਵਿਚਾਰ ਗੁੱਡ ਵਿਚਾਰ ਗੁੱਡ ਥੋਟਸ ਆਰ ਰਿਜ਼ਨ ਫਰੋਮ ਇਨਸਾਈਡ ਵੈਨ ਯੂ ਟੇਕ ਦੈਟ ਵਨ ਗੁੱਡ ਟੀਚਿੰਗ ਵਿਦ ਇਨ ਐਂਡ ਇਸੇ ਤਰ੍ਹਾਂ ਜੇ ਇੱਕ ਨੈਗੇਟਿਵ ਇੱਕ ਨੈਗੇਟਿਵ ਅੰਦਰ ਵਿਚਾਰ ਚੱਲ ਗਈ ਤਾਂ ਕੌਡੀਆਂ ਹੀ ਅੰਦਰੋਂ ਪੈਦਾ ਹੋਣੀਆਂ ਨੇ ਦੈਨ ਇਟ ਵਿਲ ਬੀ ਸ਼ੈਲਸ ਬਿਕਾਜ਼ ਯੂਵ ਟੇਕਨ ਨੈਗੇਟਿਵ ਵਿਊਜ਼ ਇਨਸਾਈਡ ਯੂ ਸੋ ਦ ਸ਼ਬਦ ਨਾਓ ਵੀਵ ਗਾਟ ਦ ਤਬਲਾ ਦ ਸ਼ਬਦ ਨਾਓ ਵੀ ਗੋਇੰਗ ਟੂ ਬੀ ਸਿੰਗਿੰਗ ਮੇਰਾ ਗੁਰ ਪੂਰਾ ਸੁਖ ਦਾਤਾ ਮੇਰਾ ਗੁਰੂ ਪੂਰਾ ਆਇਆ ਜਦੋਂ ਮੈਨੂੰ ਪੂਰੀ ਸਿੱਖਿਆ ਮਿਲੀ ਤਾਂ ਮੇਰੀ ਜ਼ਿੰਦਗੀ ਸੁੱਖਾਂ ਨਾਲ ਭਰਪੂਰ ਹੋ ਗਈ We're trying to find happiness, guys. We're trying to find happiness. But what we need to understand that happiness isn't far away, it's within us. Appa khushi labde ya khushi milegi par eh bhul jande ya khushi labban ture ya par khushi sade andar hi hai. I'm going to give you guys a quick example in English and then we're going to start singing the Shabad. There's a deer. A deer goes running around because it can smell a scent called musk. It goes on riverbanks. It goes into forests because it can smell such a beautiful fragrance, which is musk. And it thinks that it's somewhere far away in the forest. So that deer keeps jumping around riverbanks trying to find that smell. But then when someone goes up to that deer and says, "Oh, deer, why are you going around trying to find that fragrance? Don't you know that that fragrance is coming from within you?" A deer gives off a fragrance called musk. It's from within. But the deer thinks it's coming from outside. And guys, appa vi iddan de ya, appa nu lagda ke baro khushi mil jayegi. Aj itthe baithe ha, appa sochde ha, let's go to Bali, Indonesia. Bali ja ke khushi mil jayegi. Let's go to America. Utthe ja ke khushi mil jayegi. ਇੰਡੀਆ ਸੀ ਆਪਾਂ ਕਹਿੰਦੇ ਆਸਟ੍ਰੇਲੀਆ ਜਾਈਏ ਤਾਂ ਉੱਥੇ ਜਾ ਕੇ ਖੁਸ਼ੀ ਮਿਲ ਜਾਏਗੀ ਪਰ ਪਿਆਰਿਓ ਖੁਸ਼ੀ ਕਿਤੇ ਜਾ ਕੇ ਨਹੀਂ ਮਿਲਦੀ ਹੈਪੀਨੈਸ ਇਜ਼ ਫਰੋਮ ਵਿਦ ਇਨ ਯੂ ਕੈਨ ਬੀ ਐਨੀਵੇਅਰ ਇਨ ਦ ਵਰਲਡ ਯੂ ਕੈਨ ਥਿੰਕ ਦਿਸ ਇਜ਼ ਦ ਵਰਸਟ ਆਫ ਵਰਸਟ ਪਲੇਸਿਸ ਬਟ If you have happiness from within, if you have your Satguru, Gyan, wisdom from within, then guys, you're happy. Then you have Khushi forever. So, oh, let's just sing this Shabbat together. Kesidi Rasana Banji Narave. What time is it? 10 to 6. Bhai Sab will be here by 6 o'clock. Gajje ke sare naal boleo. Main binti pehla hi kar deya ke sangat nu binti. I know the speakers are here, so it blocks the view. But je thode thode agge aa sakde ha, fir jehdi jehdi sangat baad ch aayegi, oh matha tek tek ke piche baithi jayegi. Naal naal sare veer bhain bhara gajje ke boleo shabd vich.
करण कारण समरथ स्वामी पूरण पुरख विदाता करण कारण समरथ स्वामी पूरण पुरख विदाता मेरा गुर पूरा मेरा गुर पूरा करण कारण समरथ स्वामी पूर्ण पुरख विदाता करण कारण समरथ स्वामी पूर्ण पुरख विदाता मेरा गुर पूरा मेरा गुर पूरा सिमर गुर सत गुर अपना सगला दुख मिटाया सगला दुख मिटाया दुख मिटाया सिमर सिमर गुर सत गुर अपना सगला दुख मिटाया सगला दुख मिटाया सगला रोग गए गुर बचनी मन इच्छे फल पाया मन इच्छे फल पाया मन इच्छे फल पाया करण कारण समरथ स्वामी पूर्ण पुरख विदाता करण कारण समरथ स्वामी पूर्ण पुरख विदाता मेरा गुर पूरा मेरा गुर पूरा गुर पूरा मेरा गुर पूरा गुर पूरा सुख दाता गुर पूरा सुख दाता गुर पूरा सुख दाता गुर पूरा सुख दाता करण कारण समरथ स्वामी पूर्ण पुरख विदाता करण कारण समरथ स्वामी पूर्ण पुरख विदाता मेरा गुर पूरा मेरा गुर पूरा ਵਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਪਏ ਦਿਆਲਾ
ਗੁਰੂ ਨਾਨਕ ਪਏ ਦਿਆਲਾ ਗੁਰੂ ਨਾਨਕ ਪਏ ਦਿਆਲਾ
ਜੈ ਜੈਕਾਰ ਪਏ ਜਗ ਪੀਤਰ ਹੋ ਅਪਾਰ ਬ੍ਰਹਮ ਰਖਵਾਲਾ ਹੋਆ
ਪਾਰ ਬ੍ਰਹਮ ਰਖਵਾਲਾ ਹੋਆ ਪਾਰ ਬ੍ਰਹਮ ਰਖਵਾਲਾ
ਕਰਨ ਕਾਰਨ ਸਮਰਥ ਸੁਭਾਵੇ ਪੂਰਨ ਪੁਰਖ ਵਿਦਾਤਾ ਕਰਨ ਕਾਰਨ ਸਮਰਥ ਸੁਭਾਵੇ ਪੂਰਨ ਪੁਰਖ ਵਿਦਾਤਾ ਮੇਰਾ ਗੁਰ ਪੂਰਾ ਸਮਰਥ ਸੁਭਾਵੇ ਪੂਰਨ ਪੁਰਖ ਵਿਦਾਤਾ ਕਰ ਕਾਰਨ ਸਮਰਥ ਸੁਭਾਵੇ ਪੂਰਨ ਪੁਰਖ ਵਿਦਾਤਾ ਮੇਰਾ ਗੁਰ ਪੂਰਾ
ਕੋਈ ਸੰਗੇ ਨਾ ਗੱਜ ਕੇ ਬੋਲਿਆ ਗੁਰੂ ਭਾਈ ਐਵਰੀਵਨ ਟੁਗੇਦਰ
ਵਾਹਿਗੁਰੂ ਹਾਂਜੀ ਵਾਹਿਗੁਰੂ ਜੀ ਵਾਹਿਗੁਰੂ 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 Guru,
Vahe Guru, Vahe Guru, Vahe Guru, Vahe Guru,
Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru,
Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru,
Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Vahe Guru, Bolo Vahe Guru, 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 Vahe Guru,
Vahe Guru, Vahe Guru.
गुरपुरा सुख दाता मेरा गुरपुरा सुख दाता गुरपुरा सुख दाता मेरा गुरपुरा सुख दाता
गुरपुरा सुख दाता मेरा गुरपुरा
कोई संगे ना सारे बोलो भाई
गुरपुरा
सुख दाता मेरा गुरपुरा सुख दाता
करण कारण समरथ स्वामी करण कारण समरथ स्वामी
कारण समरथ स्वामी करण कारण समरथ स्वामी
पूर्ण पुरख विदाता मेरा गुरपुरा सुख दाता गुरपुरा सुख दाता मेरा गुरपुरा सुख दाता
गुरपुरा सुख दाता मेरा गुरपुरा सुख दाता गुरपुरा सुख दाता मेरा गुरपुरा सुख दाता
सो एज वी वर अंडरस्टैंडिंग दिस शब्द बिफोर बाय पंचम पाशा मेरा गुरपुरा सुख दाता That teaching, that Satguru, that true wisdom is the one that when I understand, implement, I get happiness in life. Is the giver of happiness. So, aao, main binti kar rahi haan bhai saab ji stage te aa chukke ne. All the brothers and sisters, bhain bhra, veer jehde bahar ne, unhan nu binti hai ke tusi darbar hall vich pahunchiye, apan vadh to vadh laha le sakiye. So, okay, so. So as we're all settling down a bit, let's just do a bit more vichar in 5 minutes time. As we were understanding this shabad, simr simr gur satgur apna sagla dukh mitaya. By remembering, when we think of simran, we think about doing Vaheguru or Ram or Allah. When our parents say to us that let's sit down and do Vaheguru Simran, we always refer to Simran ke Vaheguru kar rahe hain, apna Simran kar rahe hain. But when Gurbani talks about reputation, Gurbani says that there's so many people out there that are going around saying, we found God, we find God, how? In Gurbani, Mara says, Ram Ram karta sab jag firay, Ram na paya jaye. Kande Ram paya ni par sari dunia kum kum ke Ram Ram kar rahe ne, kande ture firde Ram Ram karde par Ram nu paya ni. They have not obtained that oneness. So in this Shabad, Pancham Pasha is saying, Rahao diyan pangtiyan pa samjhiyan ke mera gurpura sukh data. Jehdi vi field ch main kam kar rahe haan, whatever I'm doing in life, whatever I'm doing, I've understood that to do this, there's a protocol I have to follow. I followed that protocol and what's happened in my life, I've obtained happiness in whatever field that is. Hon main shant rehnda, hon main sukhi rehnda. And hon mainu samajh aayi that Satguru, I need to remember. If I'm doing a business, if I want to do medicine, if I want to become a doctor in life, I need to understand to become a doctor, there's a process. And to follow that process, I'm remembering it again and again and again. I need to remind myself. I need to bring that knowledge into my life. And as I'm bringing that understanding into my life, I'm simmering that, meaning I'm remembering that. I'm meditating upon that. Simmer simmer gur satgur apna. Because that knowledge is mine. Why is that knowledge? Apna means mine in Punjabi. Apna. Why is that mine? It's because I need that knowledge for me to achieve my goal, which is to become a doctor. And the only way that can happen is if I understand it. No one can understand it. Paisab says it so many times. If you're hungry, who needs to eat the food? You do. ਭੁੱਖ ਮੈਨੂੰ ਲੱਗੀ ਆ ਖਾਣਾ ਵੀ ਮੈਨੂੰ ਹੀ ਪੈਣਾ ਇਸੀ ਤਰ੍ਹਾਂ whatever you want to establish in life whatever business you want to start who needs to take that quality is yourself who needs to bring that understanding into life we do and then Mara says sagala dukh mitaya Before we were in that pain how will I start my work how will I start this business I can't do this but when that understanding came into your life now you're doing it perfectly fine Now you've gone to that extreme that you can help somebody else set up a business. You've gone to that ability where you can guide someone, brother, sister, this is how you will start work in life. This is how you can qualify. And then Pasha says, Taap rog gaye gur bachni man ichhe phal paya. All that takleef, that dukh, that taap, meaning pain that was inside you mentally. Because guys, If somebody comes and starts pushing you physically, that's fine. Koi physically aake sanu dhakka mare apan uth khadange koi na theek hai dhakka mare apan uth khadde hain. But you know the way we treat ourselves mentally, jede andro dhakke apne aap nu apan de rahe haan. No one can support you or lift you in that. You have to lift yourself. Oh dhakkeyan to koi nahi bacha sakda. Jede raat nu apan sutte pae haan dhakke pende ne. And sleeping at night when we can't sleep mentally, That upset mentally, those mental negative thoughts that are coming inside us. When you're on your own mental health, which is affecting us, depression, anxiety, that is affecting you. The only way you can support yourself, firstly, is from professional help. And then secondly, is by getting Gurbani, understanding, and then uplifting yourself. And let's start singing this Shabd again. Pai Sahib Ji is here. Sangat is coming. Sangat nu fir benti karde hain. ਕਿ ਭਾਈ ਸਾਹਿਬ ਜੀ ਪਹੁੰਚ ਚੁੱਕੇ ਨੇ ਆਪਾਂ ਆ ਦੋ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਕਰੀਏ ਦੋਜ਼ ਬ੍ਰਦਰਸ ਐਂਡ ਸਿਸਟਰਸ ਆਊਟਸਾਈਡ ਪਲੀਜ਼ ਕਮ ਇਨ ਟੂ ਦ ਦਰਬਾਰ ਸਾਹਿਬ ਗੱਜ ਕੇ ਬੋਲੇ
ਮੇਰਾ ਗੁਰ ਪੂਰਾ ਮੇਰਾ ਗੁਰ ਪੂਰਾ ਗੁਰ ਪੂਰਾ ਮੇਰਾ ਗੁਰ ਪੂਰਾ ਮੇਰਾ ਗੁਰ ਪੂਰਾ ਮੇਰਾ ਗੁਰ ਪੂਰਾ ਮੇਰਾ ਗੁਰ ਪੂਰਾ ਗੁਰ ਪੂਰਾ ਸੁਖਦਾਤਾ ਗੁਰ ਪੂਰਾ ਸੁਖਦਾਤਾ ਗੁਰ ਪੂਰਾ ਸੁਖਦਾਤਾ
ਗੁਰ ਪੂਰਾ ਮੇਰਾ ਗੁਰ ਪੂਰਾ
करो कृपा सारी संगत
मेरा गुरु पूरा
I say again, everybody come into the Darbar Sahib Ji. Bhai Sahib Ji is here. So, aao, thode samay to vad laha liye. Bhai Sahib Ji di sehat vi kal to theek ni. Par phir vi aapa sare ne ral milke naal saath dena. Gajj ke aakho ji, Vaheguru Ji ka. Vaheguru Ji ki fateh.
Thank you. ਧੰਨ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਸਾਹਿਬ ਜੀ। ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ, ਆਪਣਾ ਨਾਮ ਦੇਹੋ, ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ। ਨਾਨਕ ਚਾਓ, ਨਾਨਕ ਚਾਓ, ਸਾਮਤ ਦੇਹ ਦਿਆਲ ਪ੍ਰਭ, ਜਿਤ ਤੁਮ ਹੈ ਅਰਾਧੋ, ਨਾਨਕ ਮੰਗੇ ਨਾਨ ਪ੍ਰਭ, ਨਾਨਕ ਮੰਗੇ ਨਾਨ ਪ੍ਰਭ, ਰੇਣ ਪਗ ਸਾਧਾ, ਆਓ ਰਲ ਕੇ ਇਕਾਗਰ ਚਿਤ ਹੋ ਕੇ ਬੈਠੋ, ਮਨ ਬਿਰਤੀ ਇਕਾਗਰ ਕਰਕੇ ਪੰਚਮ ਪਾਤਸ਼ਾਹ ਦਾ ਸ਼ਬਦ ਗਾਇਨ ਕਰਦੇ ਹਾਂ। ਬੱਚਿਆਂ ਦਾ ਖਿਆਲ ਰੱਖਿਓ, ਜਿਵੇਂ ਜਿਵੇਂ ਆ ਰਹੇ ਹੋ, ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸੱਜਦੇ ਜਾਓ। ਟਕਾ ਬਣਾ ਕੇ ਆਪਾਂ ਥੋੜਾ ਚਿਰ ਨਾਲ ਮਿਲ ਕੇ ਹਰਜਸ ਕਰੀਏ, ਮਨ ਬਿਰਤੀ ਇਕਾਗਰ ਕਰਕੇ ਕੁਝ ਚਿਰ ਆਪਾਂ ਸਤਿਗੁਰੂ ਜੀ ਦੀ ਬਾਣੀ ਨੂੰ ਸੁਣ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦਾ ਯਤਨ ਕਰੀਏ। ਸੋਚ ਹੀ ਬਦਲਣੀ ਹੈ ਜੀ, ਵਿਚਾਰ ਹੀ ਬਦਲਣੇ ਹੁੰਦੇ ਨੇ। ਵਿਚਾਰ ਬਦਲ ਜਾਂਦੇ ਨੇ ਫਿਰ ਬੰਦੇ ਦੇ ਕਰਮ ਬਦਲ ਜਾਂਦੇ ਨੇ, ਕੰਮ ਬਦਲ ਜਾਂਦੇ ਨੇ। ਕੰਮ ਬਦਲ ਗਏ ਤੇ ਲਾਈਫ ਚੇਂਜ ਹੋ ਗਈ। ਟੋਟਲੀ ਲਾਈਫ ਚੇਂਜ ਕਰਨ ਵਾਸਤੇ ਵਿਚਾਰ ਬਦਲਣੇ ਪੈਂਦੇ, ਚੇਂਜ ਕਰਨੇ ਪੈਂਦੇ, ਸੋਚ ਬਦਲਣੀ ਪੈਂਦੀ। ਜਦੋਂ ਅਸੀਂ ਗੁਰਬਾਣੀ ਪੜ੍ਹਦੇ, ਸੁਣਦੇ, ਸਮਝਦੇ ਹਾਂ ਤਾਂ ਸਾਡੀ ਸੋਚ ਬਦਲ ਜਾਂਦੀ ਹੈ। ਸੋਚ ਬਦਲ ਗਈ, ਸਮਝ ਲਓ ਜ਼ਿੰਦਗੀ ਬਦਲ ਗਈ। ਸੋਚ ਵਿੱਚ ਬਦਲਾਵ ਆ ਗਿਆ, ਚੇਂਜ ਆ ਗਈ ਤੇ ਸਮਝ ਲਓ ਲਾਈਫ ਚੇਂਜ ਹੋ ਗਈ। ਸੋਚ ਵਿੱਚ ਮੋੜ ਆ ਗਿਆ, ਲਾਈਫ ਵਿੱਚ ਮੋੜ ਆ ਗਿਆ, ਬਦਲਾਵ ਆ ਗਿਆ। ਧਿਆਨ ਨਾਲ ਸੁਣਨ ਸਮਝਣ ਦੇ ਨਾਲ ਸੋਚ ਬਦਲ ਜਾਂਦੀ ਹੈ। ਜਿਸ ਤਰ੍ਹਾਂ ਦੇ ਵਿਚਾਰ ਸੁਣਦੇ ਰਹੀਏ, ਸਾਡੇ ਵਿਚਾਰ ਵੀ ਉਦਾਂ ਦੇ ਬਣਨ ਲੱਗ ਜਾਂਦੇ ਹਨ। ਇਸ ਕਰਕੇ ਗੁਰਬਾਣੀ ਦੇ ਵਿਚਾਰਾਂ ਨੂੰ ਸੁਣਨ ਦੇ ਨਾਲ, ਸਮਝਣ ਦੇ ਨਾਲ ਸਾਡੀ ਲਾਈਫ ਚੇਂਜ ਹੁੰਦੀ ਹੈ ਤੇ ਸਾਨੂੰ ਯਤਨ ਕਰਨਾ ਚਾਹੀਦਾ ਹੈ। ਆਓ ਪੰਚਮ ਪਾਤਸ਼ਾਹ ਦਾ ਸ਼ਬਦ ਗਾਉਂਦੇ ਹਾਂ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਤੇਰਾ ਜੀ, ਦੁੱਖ ਭੰਜਨ ਤੇਰਾ, ਦੁੱਖ ਭੰਜਨ ਤੇਰਾ ਨਾਮ ਜੀ,
ਦੁੱਖ ਭੰਜਨ ਤੇਰਾ ਨਾਮ,
भजन तेरा नाम जी, दुख भंजन तेरा, दुख भंजन तेरा नाम जी, दुख भंजन तेरा, दुख पहर
रातिए,
आठ पहर रातिए, पूरन सतगुर सतगुर ज्ञान, सतगुर ज्ञान, दुख भंजन तेरा नाम जी, दुख भंजन तेरा,
दुख भंजन तेरा
नाम
तेरा नाम जी, दुख भंजन तेरा नाम जी।
ਸੁਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਭੰਜਨ ਤੇਰਾ ਨਾਮ ਜੀ
ਆ
ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ ਰਾਮ ਕੁਸਈਆ ਜੀ ਕੇ ਜੀਵਨਾ ਮੋਹੇ ਨਾ ਵਸਾਰੋ ਮੈਂ ਜਨ ਤੇਰਾ ਮੋਹੇ ਨਾ ਵਸਾਰੋ ਮੈਂ ਜਨ ਤੇਰਾ ਜੀ ਮੋਹੇ ਨਾ ਵਸਾਰੋ ਪੜੋ ਪੜੋ ਸਾਰੇ ਬੋਲੋ ਸਾਰੇ ਹਾਂ ਜੀ ਮੋਹੇ ਨਾ ਵਿਸਾਰੋ ਬੋਲੋ ਜੀ ਬੋਲੋ ਹਾਂ ਮੋਹੇ ਨਾ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੂਰੋਂ ਨੇੜਿਓਂ ਚੱਲ ਕੇ ਸਤਿਗੁਰ ਦੇ ਪਾਵਨ ਦਰਬਾਰ ਵਿੱਚ ਹਾਜ਼ਰ ਹੋਏ ਹੋ, ਰਲ ਮਿਲ ਕੇ ਆਪਾਂ ਸਾਰੇ ਸਤਿਗੁਰ ਜੀ ਦੀ ਗੋਦ ਵਿੱਚ ਬੈਠੇ ਹਾਂ। ਸਰੀਰ ਜਿੱਥੇ ਹਾਜ਼ਰ ਹੋਇਆ ਉੱਥੇ ਮਨ ਕਰਕੇ ਹਾਜ਼ਰ ਹੋਣਾ ਜ਼ਰੂਰੀ ਹੁੰਦਾ। ਮਨ ਸੁਣੇ, ਮਨ ਸਮਝੇ ਤੇ ਮਨ ਬਦਲੇ। ਜਦੋਂ ਸਾਡੀ ਸੋਚ ਬਦਲਦੀ ਹੈ ਅਸਲ ਵਿੱਚ ਅਸੀਂ ਫੇਰ ਹੀ ਬਦਲਦੇ ਹਾਂ। ਜਦੋਂ ਕਿਸੇ ਬੰਦੇ ਦੀ ਸੋਚ ਬਦਲੇਗੀ ਫੇਰ ਹੀ ਅਸਲ ਵਿੱਚ ਬਦਲੇਗਾ। ਸੋ ਅਸੀਂ ਗੁਰੂ ਸਾਹਿਬ ਜੀ ਦੀ ਸੋਚ ਸਾਡੀ ਸੋਚ ਬਣ ਜਾਏ, ਸਤਿਗੁਰ ਜੀ ਦੇ ਵਿਚਾਰ ਸਾਡੇ ਵਿਚਾਰ ਬਣ ਜਾਣ, ਗੁਰੂ ਜੀ ਦਾ ਬਚਨ ਗੁਰੂ ਦਾ ਗਿਆਨ ਮੇਰੀ ਸੁਰਤ ਵਿੱਚ ਵਸ ਜਾਏ। ਗੁਰ ਕਾ ਬਚਨ ਵਸੈ ਜੀ ਨਾਲੇ, ਬੋਲੋ ਗੁਰ ਕਾ ਬਚਨ
ਵਸੈ ਜੀ ਨਾਲੇ,
ਮੇਰੀ ਜਿੰਦ ਦੇ ਨਾਲ ਵਸਦਾ ਹੈ ਜਦੋਂ ਗਿਆਨ ਮੈਂ ਲੈਂਦਾ ਹਾਂ। ਜਦੋਂ ਮੈਂ ਗਿਆਨ ਲੈਂਦਾ ਹਾਂ ਇਹ ਮੇਰੇ ਮਨ ਚ ਵਸਦਾ, ਦਿਮਾਗ ਚ ਵਸਦਾ। ਤੇ ਭਰਾਵੋ ਮੇਰਿਓ, ਭੈਣੋ ਮੇਰੀਓ, ਧਿਆਨ ਨਾਲ ਸੁਣੋ, ਜਦੋਂ ਅਸੀਂ ਗਿਆਨ ਲੈਂਦੇ ਹਾਂ ਸਾਡੇ ਦਿਮਾਗ ਵਿੱਚ ਵਸਦਾ ਹੈ। ਤੁਸੀਂ ਟੀਚਰਾਂ ਤੋਂ ਗਿਆਨ ਲਿਆ, ਨੌਲੇਜ ਲਈ, ਪੜ੍ਹਾਈ ਕੀਤੀ, ਤੇ ਤੁਸੀਂ ਦੱਸੋ ਵੀ ਅੱਜ ਸਾਨੂੰ ਕੋਈ ਚੋਰ ਲੁਟੇਰਾ ਮਿਲ ਪਵੇ, ਸਾਡੀ ਗੱਡੀ ਖੋ ਸਕਦਾ ਹੈ, ਸਾਡੇ ਕੱਪੜੇ ਖੋ ਸਕਦਾ ਹੈ, ਸਾਡੇ ਪਰਸ ਖੋ ਸਕਦਾ ਹੈ, ਸਾਡਾ ਪੈਸਾ ਖੋ ਸਕਦਾ ਹੈ, ਸਾਡੇ ਕਾਰਡ ਵਗੈਰਾ ਸਭ ਕੁਝ ਖੋ ਸਕਦਾ ਹੈ, ਪਰ ਤੁਸੀਂ ਦੱਸੋ ਮੈਟ੍ਰਿਕ ਦੀ ਕੀਤੀ ਪੜ੍ਹਾਈ ਜਾਂ ਗ੍ਰੈਜੂਏਸ਼ਨ ਕੀਤੀ ਕੀ ਉਹ ਖੋ ਸਕਦਾ ਹੈ? ਨਹੀਂ, ਕਿਉਂਕਿ ਉਹਦਾ ਸੰਬੰਧ ਤੁਹਾਡੇ ਤਨ ਨਾਲ ਨਹੀਂ, ਉਹਦਾ ਸੰਬੰਧ ਤੁਹਾਡੇ ਮਨ ਨਾਲ ਹੈ। ਜਿਹੜੀ ਚੀਜ਼ ਦਾ ਸੰਬੰਧ ਤੁਹਾਡੇ ਮਨ ਨਾਲ ਹੈ ਉਹ ਖੋਈ ਨਹੀਂ ਜਾ ਸਕਦੀ। ਗੁਰ ਕਾ ਬਚਨ ਗਿਆਨ ਹੈ ਜਿਹੜਾ ਇਹ ਮੇਰੇ ਮਨ ਵਿੱਚ ਵਸਦਾ ਹੈ। ਗੁਰ ਕਾ ਬਚਨ ਵਸੈ ਜੀ ਨਾਲੇ, ਬੋਲੋ ਗੁਰ ਕਾ ਬਚਨ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੇ ਜਾਲੇ। ਇਹ ਜਿਹੜਾ ਅਸੀਂ ਗਿਆਨ ਲੈ ਲੈਂਦੇ ਹਾਂ, ਮੈਂ ਬਚਨ ਗੁਰੂ ਸਾਹਿਬ ਦਾ ਸੁਣ ਕੇ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰ ਲੈਂਦਾ ਹਾਂ, ਹੁਣ ਇਸ ਗਿਆਨ ਨੂੰ ਜਿਹੜਾ ਮੇਰੇ ਦਿਮਾਗ ਵਿੱਚ ਵਸ ਗਿਆ, ਬਾਹਰ ਅੱਗ ਲੱਗ ਜੇ ਦਿਮਾਗ ਵਾਲਾ ਗਿਆਨ ਤੇ ਉੱਥੇ ਹੀ ਰਹਿਣਾ, ਇਹ ਥੋੜ੍ਹਾ ਗਿਆਨ ਸੜ ਗਿਆ। ਮੰਨ ਲਓ ਮੇਰਾ ਸਰੀਰ ਸੜ ਜੇ, ਲੱਤ ਸੜ ਜੇ, ਹੱਥ ਪੈਰ ਸੜ ਜਾਣ, ਪਰ ਦਿਮਾਗ 'ਤੇ ਅੰਦਰ ਜਿਹੜਾ ਗਿਆਨ ਵਸਿਆ ਉਹ ਤੇ ਨਹੀਂ ਸੜਦਾ। ਸਰੀਰ ਮੇਰਾ ਪਾਣੀ 'ਚ ਡੁੱਬ ਗਿਆ, ਗਿਆਨ ਨਹੀਂ ਡੁੱਬਦਾ, ਗਿਆਨ ਸਾਡੀ ਸੁਰਤ ਵਿੱਚ ਵਸਦਾ ਹੈ। ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਚੋਰ ਚੁਰਾ ਨਹੀਂ ਸਕਦਾ ਭਾਹੇ ਨਾ ਸਕੈ ਜਲੇ, ਅੱਗ ਸਾੜ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ, ਉਹ ਮੇਰੀ ਸਾਡੀ ਸੁਰਤ ਚ ਵਸਦਾ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਹੈ ਇਹਨੂੰ ਚੇਤਾ ਰੱਖਿਆ ਕਰੋ, ਇਹ ਗਿਆਨ ਨੂੰ ਚੇਤਾ ਰੱਖਿਆ ਕਰੋ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਮੈਂ ਜਦੋਂ ਚੇਤਾ ਰੱਖਦਾ ਮੈਂ ਬੜਾ ਸੁਖੀ ਹੁੰਦਾ ਹਾਂ। ਬੋਲੋ ਸਿਮਰੋ ਸਿਮਰ ਸਿਮਰ ਸੁਖ ਪਾਵੋ, ਬੋਲੋ ਸਿਮਰੋ ਸਿਮਰ ਸਿਮਰ ਸੁਖ ਪਾਵੋ। ਮੈਂ ਬੜਾ ਸੁਖੀ ਹੁੰਦਾ ਹਾਂ, ਮੈਂ ਸੁਖ ਪਾਉਂਦਾ ਹਾਂ, ਸਾਸ ਸਾਸ ਸੰਭਾਲੇ। ਮੈਂ ਗਿਆਨ ਨੂੰ ਇੱਕ ਇੱਕ ਸਾਹ ਦੇ ਨਾਲ ਚੇਤਾ ਰੱਖਦਾ ਹਾਂ ਵੀ ਮੇਰੇ ਗੁਰੂ ਜੀ ਮੈਨੂੰ ਕੀ ਬਚਨ ਕਰਦੇ ਹਨ। ਗੁਰਬਾਣੀ ਦੇ ਬਚਨ ਮੇਰੀ ਸੁਰਤ ਵਿੱਚ ਮੇਰੇ ਸਾਹਾਂ ਦੇ ਨਾਲ ਚੇਤਾ ਰਹਿੰਦੇ ਹੈ। ਜਿਵੇਂ ਮੈਂ ਸਾਹ ਲੈਂਦਾ ਹਾਂ, ਹਰ ਸਾਹ ਦੇ ਨਾਲ ਮੈਨੂੰ ਆਪਣੇ ਗੁਰੂ ਜੀ ਦਾ ਬਚਨ ਚੇਤੇ ਰਹਿੰਦਾ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ, ਬੋਲੋ ਇਹ ਲੋਕ ਪਰਲੋਕ ਸੰਗ ਸਹਾਈ, ਇਹ ਲੋਕ ਪਰਲੋਕ ਸੰਗ ਸਹਾਈ। ਜਤ ਕਤ ਮੋਹੇ ਰਖਵਾਲੇ, ਜਿੱਥੇ ਕਿਤੇ ਵੀ ਮੈਨੂੰ ਮੇਰੀ ਜ਼ਿੰਦਗੀ 'ਚ ਲੋੜ ਪਵੇਗੀ, ਜਿਹੜਾ ਗਿਆਨ ਮੇਰੇ ਦਿਮਾਗ ਵਿੱਚ ਵਸੇਗਾ ਮੇਰੇ ਲਈ ਸਹਾਈ ਹੋਵੇਗਾ। ਜਿੱਥੇ ਕਿਤੇ ਵੀ ਜ਼ਿੰਦਗੀ 'ਚ ਮੇਰਾ ਮਨ ਡੋਲਣ ਲੱਗੇਗਾ ਤੇ ਗੁਰੂ ਜੀ ਦਾ ਗਿਆਨ ਮੇਰੇ ਕੰਮ ਆ ਜਾਏਗਾ। ਜਤ ਕਤ ਮੋਹੇ ਰਖਵਾਲੇ, ਗਿਆਨ ਮੇਰੀ ਰਕਸ਼ਾ ਕਰਦਾ ਹੈ ਜ਼ਿੰਦਗੀ ਵਿੱਚ, ਤੁਹਾਨੂੰ ਤੁਹਾਡਾ ਗਿਆਨ ਬਚਾਉਂਦਾ ਹੈ। ਭਰਾਵੋ ਭੈਣੋ, ਇੱਕਦਮ ਟਰੱਕ ਆ ਜਾਏ, ਗੱਡੀ ਰੋਂਗ ਸਾਈਡ ਤੇ ਆ ਰਹੀ ਹੋਵੇ, ਇੱਕਦਮ ਫਿਰ ਉਹ ਗਿਆਨ ਹੈ ਨਾ ਜਿਹੜਾ ਵੀ ਇੱਧਰ ਨੂੰ ਕੱਢ ਲੈ, ਐਟ ਏ ਟਾਈਮ ਤੁਹਾਨੂੰ ਤੁਹਾਡੀ ਨੌਲੇਜ ਨੇ ਬਚਾਉਣਾ ਹੈ। ਇੱਥੇ ਤੁਸੀਂ ਬੈਠੇ ਹੈ, ਇੱਥੇ ਉੱਤੋਂ ਪੱਖਾ ਟੁੱਟ ਕੇ ਡਿੱਗ ਪਵੇ ਥੱਲੇ, ਜੇ ਤੁਹਾਡਾ ਧਿਆਨ ਪੈ ਗਿਆ ਡਿੱਗਣ ਲੱਗਿਆ, ਤੁਸੀਂ ਇੱਕਦਮ ਛਾਲ ਮਾਰ ਕੇ ਪਰੇ ਹਟ ਜਾਣਾ ਵੀ ਬਚ ਮਨਾ ਕਿਵੇਂ ਬਚ ਸਕਦਾ। ਅੱਗ ਲੱਗ ਗਈ ਕਿੱਧਰ ਨੂੰ ਨਿਕਲੀਏ, ਕਿੱਧਰ ਨੂੰ ਭਜੀਏ, ਫਲੱਡ ਆ ਗਿਆ, ਪਾਣੀ ਤੇਜ਼ ਆ ਗਿਆ, ਕਿਵੇਂ ਬਚਣਾ ਹੈ। ਜ਼ਿੰਦਗੀ ਦੇ ਵਿੱਚ ਇਹ ਗਿਆਨ ਜਿਹੜਾ ਸਾਨੂੰ ਬਚਾ ਲੈਂਦਾ ਹੈ। ਜਤ ਕਤ ਮੋਹੇ ਰਖਵਾਲੇ, ਜਿੱਥੇ ਕਿਤੇ ਵੀ ਮੈਨੂੰ ਜ਼ਰੂਰਤ ਪੈਂਦੀ ਹੈ ਗਿਆਨ ਸਾਡੀ ਰਕਸ਼ਾ ਕਰਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕ ਕੇ ਜਾਲੇ। ਫਿਰ ਇਹ ਗਿਆਨ ਦੀ ਲੋੜ ਬੜੀ ਹੈ। ਨਿਰਧਨ ਕਉ ਧਨ, ਜਿਵੇਂ ਨਿਰਧਨ ਨੂੰ ਧਨ ਦੀ ਲੋੜ ਹੈ, ਨਿਰਧਨ ਕਉ ਧਨ ਅੰਧਲੇ ਕੋ ਟਿੱਕ, ਅੰਨੇ ਬੰਦੇ ਨੂੰ ਡੰਗੋਰੀ ਦੀ ਲੋੜ ਹੈ ਤੇ ਛੋਟੇ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ, ਮਾਤ ਦੂਧ ਜੈਸੇ ਬਾਲੇ। ਬੋਲੋ ਨਿਰਧਨ ਕਉ ਧਨ, ਬੋਲੋ ਨਿਰਧਨ ਕਉ ਧਨ ਅੰਧਲੇ ਕੋ ਟਿੱਕ, ਅੰਨੇ ਨੂੰ ਡੰਗੋਰੀ ਦੀ ਲੋੜ, ਅੰਧਲੇ ਕੋ ਟਿੱਕ ਮਾਤ ਦੂਧ ਜੈਸੇ ਬਾਲੇ। ਜਿਵੇਂ ਬੱਚੇ ਨੂੰ ਮਾਂ ਦੇ ਦੁੱਧ ਦੀ, ਛੋਟੇ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਪੈਂਦੀ ਹੈ, ਇਸੇ ਤਰ੍ਹਾਂ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਕਹਿੰਦੇ ਗਿਆਨ ਦਾ ਸਾਨੂੰ ਜਹਾਜ਼ ਦਿੱਤਾ, ਸਾਡੇ ਤੇ ਇਹੋ ਜਿਹੀ ਕਿਰਪਾ ਹੋਈ ਹੈ ਕਿ ਗਿਆਨ ਦੇ ਜਹਾਜ਼ ਤੇ ਸੁਰਤ ਆਪਣੀ ਚਾੜ ਦਿੰਦੇ ਹਾਂ, ਇਹ ਬੇੜੇ ਦੇ ਵਿੱਚ ਸਾਡੀ ਸੁਰਤ ਚੜ ਜਾਂਦੀ ਹੈ। ਹੁਣ ਅਸੀਂ ਆਪਣਾ ਸਾਰਾ ਪਰਿਵਾਰ, ਆਹ ਜਿਹੜਾ ਪਰਿਵਾਰ ਹੈ, ਅੱਖਾਂ ਮਾੜਾ ਨਹੀਂ ਵੇਖਦੀਆਂ, ਕੰਨ ਮਾੜਾ ਨਹੀਂ ਸੁਣਦੇ, ਜੀਭ ਮਾੜਾ ਨਹੀਂ ਬੋਲਦੀ, ਖਿਆਲਾਤ ਚੰਗੇ ਹੋ ਗਏ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਆਪਣੇ ਕਰਮ ਇੰਦਰੇ ਗਿਆਨ ਇੰਦਰੇ ਸਭ ਤੇਰੇ ਬੇੜੇ ਚੜਾਤੇ, ਗਿਆਨ ਸੁਣ ਕੇ ਮੈਂ ਕੰਮ ਮਾੜੇ ਛੱਡਤੇ, ਹੁਣ ਮੇਰਾ ਸਾਰਾ ਪਰਿਵਾਰ ਬੇੜੇ ਚੜ ਗਿਆ। ਪਰਿਵਾਰ, ਪਰਿਵਾਰ ਦਾ ਅਰਥ ਤੁਹਾਡੇ ਧੀਆਂ ਪੁੱਤਰ ਨਹੀਂ, ਆਹ ਪਰਿਵਾਰ ਜਿਹੜਾ ਸਾਡਾ ਅੱਖਾਂ ਕੰਨ ਨੱਕ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਪ੍ਰਾਣ ਇੰਦਰੇ, ਫਿਰ ਮਨ ਬੁੱਧ, ਇਹ 17 ਤੱਤ ਮੰਨੇ ਜਾਂਦੇ ਆ। ਕਹਿੰਦੇ ਸਾਰੇ ਦੇ ਸਾਰੇ ਹੁਣ ਤੇਰੇ ਬੇੜੇ ਚਾੜਤੇ ਭਾਈ, ਹੁਣ ਗਲਤ ਖਿਆਲ ਆਉਣੋਂ ਹਟ ਗਏ, ਅਸੀਂ ਬੰਦੇ ਬਣ ਗਏ, ਸਾਡੀ ਸੋਚ ਬਦਲ ਗਈ, ਲਾਈਫ ਸਟਾਈਲ ਸਾਡਾ ਚੇਂਜ ਹੋ ਗਿਆ। ਜਦੋਂ ਲਾਈਫ ਸਟਾਈਲ ਚੇਂਜ ਹੋ ਜੇ, ਉਹਨੂੰ ਕਹਿੰਦੇ ਆ ਭਗਤਾਂ ਕੀ ਚਾਲ ਨਿਰਾਲੀ। ਤੇਰੇ ਪਿਆਰਿਆਂ ਦੇ ਲਾਈਫ ਸਟਾਈਲ ਡਿਫਰੈਂਟ ਹੈ, ਆਮ ਲੋਕਾਂ ਨਾਲੋਂ ਸੈਪਰੇਟ ਹੋ ਗਏ। ਸੈਪਰੇਟ ਹੋਣ ਦਾ ਮਤਲਬ ਇਹ ਨਹੀਂ ਹੈ ਤੁਸੀਂ ਉਹਨਾਂ ਦੇ ਵਿਆਹ ਤੇ ਨਹੀਂ ਜਾਓਗੇ, ਸ਼ਾਦੀ ਤੇ ਨਹੀਂ ਜਾਓਗੇ, ਸਾਰੀਆਂ ਜ਼ਿੰਮੇਵਾਰੀਆਂ ਨਿਭਾਵਾਂਗੇ, ਪਰ ਸਾਡਾ ਥੋੜਾ ਜਿਹਾ ਲਾਈਫ ਸਟਾਈਲ ਵੱਖਰਾ ਹੋਏਗਾ। ਗਿਆਨ ਵਾਲੇ ਦਾ, ਸਮਝਦਾਰ ਦਾ ਲਾਈਫ ਸਟਾਈਲ ਵੱਖਰਾ ਹੈ, ਉਹਦਾ ਇੱਕ ਟਾਈਮ ਟੇਬਲ ਹੈ, ਉਹਦੀ ਲਾਈਫ ਬੈਲੈਂਸ ਹੈ। ਉਹ ਮਾਂ ਨੂੰ ਵੀ ਟਾਈਮ ਦੇ ਰਿਹਾ, ਪਿਤਾ ਨੂੰ ਵੀ ਟਾਈਮ ਦੇ ਰਿਹਾ, ਬੱਚਿਆਂ ਨੂੰ ਵੀ ਟਾਈਮ ਦੇ ਰਿਹਾ, ਘਰ ਵਾਲੀ ਨੂੰ ਵੀ ਟਾਈਮ ਦੇ ਰਿਹਾ, ਪੜ੍ਹਨ ਵਾਸਤੇ ਵੀ ਆਪਣਾ ਟਾਈਮ ਦੇ ਰਿਹਾ। ਬੈਲੈਂਸ ਹੋ ਗਈ ਲਾਈਫ, ਲਾਈਫ ਦਾ ਬੈਲੈਂਸ ਹੋ ਜਾਣਾ, ਇਹ ਹੈ ਅਸਲ ਦੇ ਵਿੱਚ ਚਾਲ ਨਿਰਾਲੀ। ਲਾਈਫ ਸਟਾਈਲ ਚੇਂਜ ਹੋ ਗਿਆ, ਉਹਨੂੰ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕਿਹਦੀ ਬਿਖਮ ਮਾਰਗ ਚੱਲਣਾ। ਸੈਪਰੇਟ ਹੋਣਾ ਸੌਖਾ ਨਹੀਂ ਪਿਆ, ਤੁਸੀਂ ਫਿਜੀਕਲੀ ਸੈਪਰੇਟ ਨਹੀਂ ਹੋਣਾ, ਮੈਂਟਲੀ ਸੈਪਰੇਟ ਹੋ ਜਾਣਾ, ਮਾਈਂਡ ਦੇ ਤਲ ਤੇ ਤੁਸੀਂ ਸੈਪਰੇਟ ਹੋ ਜਾਣਾ, ਤੁਹਾਡੀ ਸੋਚ ਬਦਲ ਜਾਏਗੀ, ਤੁਹਾਡੀ ਥਿੰਕਿੰਗ ਚੇਂਜ ਹੋ ਜਾਏਗੀ, ਵਿਚਾਰ ਬਦਲ ਜਾਣਗੇ। ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਨਾਲੇ ਇਹ ਵੀ ਯਾਦ ਰੱਖਣਾ ਇਹ ਇੰਨਾ ਸੌਖਾ ਨਹੀਂ, ਇੰਨਾ ਈਜ਼ੀ ਨਹੀਂ, ਇਹ ਬੜਾ ਔਖਾ ਕੰਮ ਹੈ, ਇਹ ਬਹੁਤ ਹਾਰਡ ਹੈ, ਬੜਾ ਮੁਸ਼ਕਲ ਹੈ। ਲੋਕੀ ਖਿੱਚ ਕੇ ਆਪਣੇ ਵਰਗਾ ਬਣਾਉਂਦੇ ਆ, ਤੂੰ ਇਕੱਲਾ ਹੀ ਵੱਖਰਾ ਤੁਰਿਆ ਫਿਰਦਾ, ਤੇਰੀ ਇਕੱਲੇ ਦੀ ਹੀ ਵੱਖਰੀ ਸੋਚ ਹੈ, ਤੂੰ ਇਕੱਲਾ ਹੀ ਅੱਡ ਸੋਚਦਾ, ਪਰ ਵੱਖਰਾ ਹੋਣਾ ਪੈਂਦਾ, ਸੋਚ ਵੱਖਰੀ ਹੋਣੀ ਚਾਹੀਦੀ ਹੈ, ਬੰਦੇ ਦੀ ਵੱਖਰਾ ਸੋਚਣਾ ਚਾਹੀਦਾ, ਭੀੜ ਨਾਲੋਂ ਵੱਖਰਾ ਸੋਚਣਾ ਚਾਹੀਦਾ, ਆਪਣੀ ਸੋਚ ਵਿੱਚ ਚੇਂਜ ਲਿਆਉਣਾ ਚਾਹੀਦਾ। ਇਹ ਕਹਿੰਦੇ ਇੰਨਾ ਸੌਖਾ ਨਹੀਂ ਪਿਆ, ਬਿਖਮ ਮਾਰਗ ਚੱਲਣਾ ਔਖਾ ਹੈ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਲਭ ਲੋਭ ਅਹੰਕਾਰ ਤਜਣੇ ਪੈਂਦੇ ਨੇ, ਛੱਡਣੇ ਪੈਂਦੇ ਨੇ। ਹੰਕਾਰ ਵਿੱਚ ਨਹੀਂ ਫਿਰ ਬੋਲੀ ਦਾ, ਮੇਰੇ ਕੋਲ ਇੰਨੀ ਪ੍ਰੋਪਰਟੀ ਆ, ਮੇਰੇ ਕੋਲ ਇੰਨਾ ਪੈਸਾ, ਮੇਰੇ ਕੋਲ ਆ, ਮੇਰੇ ਕੋਲ ਆ, ਮੇਰੇ ਕੋਲ ਆ, ਕਹਿੰਦੇ ਨਿਮਰਤਾ ਚ ਰਹੀਦਾ, ਬਹੁਤ ਨਾ ਹੀ ਬੋਲਣਾ। ਇਸ ਰਾਹ ਤੇ ਤੁਰਨਾ ਸੌਖਾ ਨਹੀਂ, ਖੰਨਿਓ ਤਿੱਖੀ ਵੱਲ ਉਹ ਨਿੱਕੀ ਏਤ ਮਾਰਗ ਜਾਣਾ, ਇਹ ਖੰਡੇ ਦੀ ਧਾਰ ਤੇ ਤੁਰਨ ਬਰਾਬਰ ਹੈ, ਵਾਲ ਨਾਲੋਂ ਨਿੱਕਾ ਹੈ ਇਹ ਰਸਤਾ, ਖੰਡੇ ਨਾਲੋਂ ਤਿੱਖਾ ਹੈ ਇਹ ਰਸਤਾ, ਜਿਹੜੇ ਰਸਤੇ ਤੇ ਜਾਣਾ ਪੈਂਦਾ। ਲਾਈਫ ਸਟਾਈਲ ਚੇਂਜ ਜਦੋਂ ਕਰਦੇ ਹੋ, ਸਾਰੀ ਦੁਨੀਆ ਤੁਹਾਡੇ ਵਿਰੁੱਧ ਹੋ ਜਾਏਗੀ, ਤੂੰ ਜ਼ਿਆਦਾ ਸਿਆਣਾ ਆ ਗਿਆ, ਤੂੰ ਇਕੱਲਾ ਹੀ ਸਿਆਣਾ ਹੈ, ਤੁਹਾਡਿਆਂ ਪਰਿਵਾਰਾਂ ਵਿੱਚ ਲੋਕ ਵਿਰੁੱਧ ਹੋ ਜਾਣਗੇ, ਫੈਮਿਲੀ ਮੈਂਬਰ ਨਾਰਾਜ਼ ਹੋ ਜਾਣਗੇ, ਤੁਹਾਡੇ ਪੇਰੈਂਟਸ ਵੀ ਨਾਰਾਜ਼ ਹੋ ਸਕਦੇ ਹੈ, ਤੁਹਾਡੇ ਚਾਚੇ ਤਾਏ ਨਾਰਾਜ਼ ਹੋ ਸਕਦੇ ਨੇ, ਤੂੰ ਕਿੱਧਰ ਦੀਆਂ ਗੱਲਾਂ ਲੱਗ ਪਿਆ ਕਰਨ, ਤੂੰ ਬਦਲ ਗਿਆ, ਤੂੰ ਚੇਂਜ ਹੋ ਗਿਆ, ਪਰ ਵੱਖਰਾ ਕਰਨਾ ਹੈ ਤੇ ਫਿਰ ਕਰਨਾ ਹੀ ਪੈਂਦਾ। ਉਹ ਕਹਿਣਗੇ ਸਾਡੇ ਆਖੇ ਲੱਗ ਕੇ ਕਬਰਾਂ ਤੇ ਮੱਥੇ ਨਹੀਂ ਟੇਕਦਾ, ਵੱਡੇ ਵਡੇਰਿਆਂ ਦੇ ਨਹੀਂ ਜਾਂਦਾ, ਸਾਡੇ ਜਿਹੜੇ ਵੱਡੇ ਵਡੇਰੇ ਆ ਉਹਨਾਂ ਦੇ ਨਹੀਂ ਜਾਂਦਾ, ਮੱਥੇ ਨਹੀਂ ਟੇਕਦਾ, ਤੂੰ ਇੱਥੇ ਨਹੀਂ ਜਾਂਦਾ, ਤੂੰ ਇੱਥੇ ਨਹੀਂ ਜਾਂਦਾ, ਤੂੰ ਇੱਥੇ ਨਹੀਂ ਜਾਂਦਾ। ਉਹ ਕਹਿੰਦਾ ਨਹੀਂ, ਮੈਨੂੰ ਸਮਝ ਆ ਗਈ, ਮੈਨੂੰ ਅਕਲ ਆ ਗਈ, ਮੈਨੂੰ ਗਿਆਨ ਹੋ ਗਿਆ। ਫਿਰ ਲੋਕ ਕਹਿੰਦੇ ਨੇ ਵਿਗੜ ਗਿਆ ਬਈ, ਇਹ ਆਖੇ ਨਹੀਂ ਲੱਗਦਾ, ਪਰ ਕਈ ਵਾਰੀ ਵੱਖਰੇ ਚੱਲਣਾ ਪੈਂਦਾ, ਵੀਰੋ ਭਰਾਵੋ ਭੈਣੋ ਵੱਖਰੇ ਚੱਲਣਾ ਪੈਂਦਾ। ਲੋਕੀ ਕਹਿਣਗੇ ਨਲਾਇਕ ਨਿਕਲਿਆ, ਮਾਂ ਪਿਓ ਦੇ ਆਖੇ ਨਹੀਂ ਲੱਗਦਾ। ਅਸੀਂ ਮਾਂ ਪਿਓ ਦੀ ਰਿਸਪੈਕਟ ਕਰਦੇ ਹਾਂ, ਮਾਤਾ ਪਿਤਾ ਜਿੱਥੇ ਜਾਂਦੇ ਨੇ ਜਾਣ, ਮੈਂ ਇੱਥੇ ਤੱਕ ਵੀ ਕਹਿੰਦਾ ਹੁੰਦਾ, ਜੇ ਮਾਂ ਪਿਓ ਕਹਿਣ ਵੀ ਮੈਂ ਕਬਰ ਤੇ ਜਾਣਾ, ਲੈ ਕੇ ਜਾ ਕੇ ਆ ਜਾ ਟੇਕ ਲੈ ਮੱਥਾ, ਬਾਪੂ ਜੀ ਤੁਹਾਨੂੰ ਤੁਹਾਡੀ ਭਾਵਨਾ ਮੁਬਾਰਕ। ਜਿਹੜੇ ਬੰਦੇ ਨੂੰ ਅਕਲ ਆ ਜੇ, ਮਾਂ ਪਿਓ ਨਾਲ ਲੜੋ ਨਾ, ਉਹਨਾਂ ਨੂੰ ਲੈ ਕੇ ਜਾਓ, ਚਲੋ ਜੀ ਜਾਓ, ਤੁਹਾਨੂੰ ਅਸੀਂ ਰੋਕਦੇ ਨਹੀਂ, ਤੁਸੀਂ ਸਾਨੂੰ ਨਾ ਰੋਕਿਓ। ਜੇ ਤੁਹਾਡੇ ਬੱਚੇ ਤੁਹਾਡੇ ਮਾਂ ਪਿਓ ਜੋ ਮੰਨਣਾ ਚਾਹੁੰਦੇ ਨੇ ਮੰਨ ਲੈਣ ਦਿਓ। ਲੜਾਈ ਨਹੀਂ ਪਾਉਣੀ ਘਰ ਵਿੱਚ, ਕਲੇਸ਼ ਨਹੀਂ ਪਾਉਣਾ, ਪਰ ਮੇਰੀ ਸੋਚ ਵੱਖਰੀ ਹੈ, ਮੈਂ ਕੀ ਕਰਾਂ। ਤੁਸੀਂ ਜਾਓ, ਮੈਂ ਤੁਹਾਨੂੰ ਰੋਕਦਾ ਨਹੀਂ, ਪਰ ਮੈਂ ਨਹੀਂ ਜਾ ਸਕਦਾ। ਤੁਸੀਂ ਮੱਥਾ ਟੇਕਣਾ ਟੇਕੋ, ਮੈਂ ਤੁਹਾਨੂੰ ਰੋਕਦਾ ਨਹੀਂ। ਤੁਸੀਂ ਜਠੇਰੇ ਮੰਨਣੇ ਨੇ ਮੰਨੋ, ਮੈਂ ਤੁਹਾਨੂੰ ਰੋਕਦਾ ਨਹੀਂ। ਤੁਸੀਂ ਵੱਡੇ ਮੰਨਣੇ ਨੇ ਮੰਨੋ, ਮੈਂ ਤੁਹਾਨੂੰ ਰੋਕਦਾ ਨਹੀਂ। ਤੁਸੀਂ ਜੋਤਾਂ ਲਾਉਣੀਆਂ ਨੇ ਲਾਓ, ਮੈਂ ਤੁਹਾਨੂੰ ਰੋਕਦਾ ਨਹੀਂ, ਪਰ ਮੈਂ ਨਹੀਂ ਕਰ ਸਕਦਾ। ਕਹਿਣਗੇ ਵਿਗੜ ਗਿਆ, ਨਲਾਇਕ ਹੋ ਗਿਆ, ਏਦਾਂ ਕਹਿਣਗੇ। ਜਿਹੜਾ ਕਹਿੰਦਾ ਕਹਿ ਲੈਣ ਦਿਓ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ ਮੈਂ ਨਹੀਂ ਜਨੇਊ ਪਾਉਣਾ, ਤੇ ਗੁਰੂ ਨਾਨਕ ਨੂੰ ਵੀ ਲੋਕ ਕਹਿੰਦੇ ਸੀ ਇਹ ਮਾਂ ਪਿਓ ਦੇ ਆਖੇ ਨਹੀਂ ਲੱਗਦਾ। ਗੱਲਾਂ ਤੇ ਸਭ ਨੂੰ ਹੀ ਕਰਦੇ ਹੁੰਦੇ ਆ, ਪਰ ਜੇ ਕੁਝ ਵੱਖਰਾ ਕਰਨਾ ਹੈ ਤੇ ਹਿੰਮਤ ਕਰਨੀ ਚਾਹੀਦੀ ਹੈ, ਆਪਣੀ ਇੱਕ ਸੋਚ ਬਣਾਉਣੀ ਚਾਹੀਦੀ ਹੈ, ਆਪਣਾ ਇੱਕ ਸਟੈਂਡਰਡ ਬਣਾਉਣਾ ਚਾਹੀਦਾ। ਵਹਿਮ ਭਰਮ ਸਾਰੇ ਕਰਮ ਕਾਂਡ ਸਭ ਛੱਡ ਦੇਣੇ ਚਾਹੀਦੇ। ਕਈ ਤੇ ਮਾਫ ਕਰਨਾ ਇਹਨਾਂ ਦੇਸ਼ਾਂ ਤੱਕ ਆ ਗਏ ਹੈ, ਬਹੁਤ ਵਿਕਸਿਤ ਦੇਸ਼ ਹਨ, ਬਹੁਤ ਕੁਛ ਤਰੱਕੀ ਕਰ ਚੁੱਕੇ ਆ ਇੱਥੇ, ਤੇ ਸਾਡੇ ਅੰਦਰ ਅਜੇ ਵੀ ਵਹਿਮ ਭਰਮ ਕਈ ਇੰਡੀਆ ਵਾਲੇ ਨਾਲ ਹੀ ਹਨ। ਮੈਂ ਪਹਿਲੀ ਵਾਰੀ ਜਦੋਂ ਕੈਨੇਡਾ ਆਇਆ ਗਿਆ ਸੀ 2005 ਵਿੱਚ ਮੈਂ ਗਿਆ, ਕਿੰਨੇ ਸਾਲ ਹੋ ਗਏ ਵੇਖੋ, ਤੇ 17 ਸਾਲ ਪਹਿਲਾਂ ਮੈਂ ਗਿਆ। ਮੈਨੂੰ ਲੈ ਕੇ ਕਹਿੰਦੇ ਜੀ ਘਰ ਸਾਡੇ, ਚਲੋ ਘਰ ਗਏ, ਘਰ ਘੁਮਾਉਣ ਲੱਗੇ ਕਹਿੰਦੇ ਪੂਜਾ ਸਥਲ ਸਾਡਾ ਉਹ ਵੀ ਵੇਖ ਲਓ। ਮੈਂ ਪੂਜਾ ਵਾਲੇ ਥਾਂ ਤੇ ਗਿਆ, ਆਹ ਸਾਡੇ ਗੁਟਕੇ ਪਏ ਆ, ਪੋਥੀਆਂ ਪਈਆਂ, ਇੱਥੇ ਬਹਿ ਕੇ ਅਸੀਂ ਪਾਠ ਕਰਦੇ ਹਾਂ। ਮੈਂ ਕਿਹਾ ਬਹੁਤ ਚੰਗਾ, ਤੇ ਮੈਂ ਵੇਖਿਆ ਇੱਕ ਸਾਈਡ ਦੇ ਉੱਤੇ ਨਾ ਕੱਪੜਾ ਵਿਛਾ ਕੇ 5 ਇੱਟਾਂ ਰੱਖੀਆਂ ਹੋਈਆਂ। ਮੈਂ ਵੇਖਿਆ 5 ਇੱਟਾਂ ਤੇ ਮੈਨੂੰ ਇੰਡੀਆ ਵਾਲੀਆਂ ਲੱਗਦੀਆਂ, ਕਿਉਂਕਿ ਕੈਨੇਡਾ ਦੀਆਂ ਇੱਟਾਂ ਤੇ ਇੰਡੀਆ ਦੀ ਇੱਟਾਂ ਤੇ ਪੱਖਰੀ ਪਛਾਣ ਆਉਂਦੀ ਹੈ। ਮੈਂ ਕਿਹਾ ਇੱਟਾਂ ਕਿੱਥੋਂ ਆ ਗਈਆਂ? ਉਹ ਕਹਿੰਦੇ ਜੀ ਸਾਡੇ ਬਾਬੇ ਦੀ ਜਗ੍ਹਾ ਸੀ, ਤੇ ਬਾਬਾ ਜੀ ਨੇ ਸਾਨੂੰ ਕਿਹਾ ਸੀ ਤੁਹਾਡੇ ਬਾਬੇ ਦੀ ਜਗ੍ਹਾ ਬਣਾਓ ਖੇਤਾਂ 'ਚ। ਕਹਿੰਦੇ ਅਸੀਂ ਜਗ੍ਹਾ ਬਣਾਈ, ਫਿਰ ਹੌਲੀ ਹੌਲੀ ਸਾਰੇ ਕੈਨੇਡਾ ਨੂੰ ਆ ਗਏ, ਵੱਡੇ ਵੀ ਆ ਗਏ, ਬੱਚੇ ਵੀ ਆ ਗਏ, ਸਾਰੇ ਕੈਨੇਡਾ ਆ ਗਏ। ਅਸੀਂ ਫਿਰ ਕਈ ਸਾਲਾਂ ਬਾਅਦ ਗਏ ਬਾਬਾ ਜੀ, ਵੀਰਵਾਰ ਦੇ ਵੀਰਵਾਰ ਦੀਵਾ ਜਗਾਉਂਦੇ ਸੀ, ਹੁਣ ਦੀਵਾ ਜਗਦਾ ਨਹੀਂ, ਹੁਣ ਕੀ ਕਰੀਏ? ਬਾਬਾ ਜੀ ਕਹਿੰਦੇ ਐਂ ਕਰੋ, ਫਿਰ ਤੁਸੀਂ ਕੈਨੇਡਾ ਗਏ ਸਾਰੇ? ਕਹਿੰਦੇ ਬਾਬਾ ਜੀ ਨੂੰ ਮਿਲੇ ਜੋ ਕੈਨੇਡਾ ਹੀ। ਕਹਿੰਦੇ 5 ਇੱਟਾਂ ਪੱਟੀਆਂ, ਬੈਗ 'ਚ ਰੱਖ ਲਈਆਂ ਤੇ ਲਿਆ ਕੇ ਇੱਥੇ ਪੂਜਾ ਸਥਾਨ ਤੇ ਰੱਖ ਲਈਆਂ। ਕਹਿੰਦੇ ਦੀਵਾ ਹੁਣ ਵੀਰਵਾਰ ਦੇ ਵੀਰਵਾਰ ਇੱਥੇ ਜਗਾ ਲਈਆਂ। ਮਤਲਬ ਕੈਨੇਡਾ ਚਲੇ ਗਏ, ਸੋਚ ਅਜੇ ਵੀ ਉਹੀ ਹੈ। ਸਮੁੰਦਰਾਂ ਦੇ ਵਿੱਚ ਉੱਥੇ ਨਹਿਰਾਂ 'ਚ ਨਾਰੀਅਲ ਤੇਰਦੇ ਸੀ ਤੇ ਸਮੁੰਦਰਾਂ 'ਚ ਨਾਰੀਅਲ ਸਿੱਟ ਕੇ ਆਉਂਦੇ ਆ, ਕਹਿੰਦੇ ਤਾਰਨਾ ਹੈ। ਸਾਡਾ ਬੈਡ ਲੱਕ ਜਿਹੜਾ ਉਹਨੂੰ ਗੁੱਡ ਲੱਕ ਕਰਨਾ ਹੈ, ਏਦਾਂ ਲੱਕ ਚੇਂਜ ਹੋ ਜਾਂਦਾ ਹੈ, ਇਹ ਤੇ ਮਿਹਨਤਾਂ ਕਰਨੀਆਂ ਪੈਂਦੀਆਂ। ਆਸਟ੍ਰੇਲੀਆ ਦੇ ਲੋਕਾਂ ਨੇ ਮਿਹਨਤ ਕੀਤੀ ਸੀ, ਆਸਟ੍ਰੇਲੀਆ ਇਹਨਾਂ ਨੇ ਆਪਣੀ ਕਿਸਮਤ ਆਪ ਬਣਾਈ ਹੈ, ਆਪਣਾ ਲੱਕ ਆਪ ਬਣਾਇਆ। ਏਦਾਂ ਗੁੱਡ ਲੱਕ ਜਾਂ ਬੈਡ ਲੱਕ ਨਹੀਂ ਹੁੰਦਾ। ਜਿਹੜੇ ਬੰਦਿਆਂ ਦੀ ਸੋਚ ਗੁੱਡ ਹੋ ਜਾਣੀ ਹੈ ਨਾ, ਵਧੀਆ ਹੋ ਜਾਣੀ ਹੈ, ਉਹਨਾਂ ਦਾ ਲੱਕ ਵੀ ਵਧੀਆ ਹੋ ਜਾਣਾ। ਨਾਲੇ ਮੈਂਟਲੀ ਹੁੰਦੀ ਹੈ ਸੋਚ ਤੇ ਚੜ੍ਹਦੀ ਕਲਾ ਤੇ ਇੱਥੋਂ ਵੇਖੀ ਜਾਂਦੀ ਹੈ, ਪ੍ਰਾਪਰਟੀਆਂ ਕਰਕੇ ਨਹੀਂ। ਤੁਸੀਂ ਕੀ ਸਮਝਦੇ ਆ ਵੀ ਗੁੱਡ ਲੱਕ ਕਿਹਦਾ? ਜਿਹਦੇ ਕੋਲ 2-3 ਬੱਚੇ ਵਧੀਆ ਹੋਣ, ਜਿਹਦੇ ਕੋਲ ਪ੍ਰਾਪਰਟੀ ਹੋਵੇ, ਜਿਹਦੇ ਕੋਲ ਜਾਇਦਾਦ ਹੋਵੇ, ਜਿਹਦੇ ਕੋਲ ਪੈਸਾ ਹੋਵੇ, ਜਿਹਦੇ ਕੋਲ ਘਰ ਬਾਰ ਹੋਵੇ। ਫਿਰ ਮੈਨੂੰ ਜਰਾ ਦੱਸੋ ਗੁਰੂ ਗੋਬਿੰਦ ਸਿੰਘ ਬਾਰੇ ਕੀ ਖਿਆਲ ਹੈ? ਸਾਹਿਬਜ਼ਾਦ ਦੇ ਚਾਰੇ ਨਹੀਂ, ਘਰ ਨਹੀਂ, ਪ੍ਰਾਪਰਟੀ ਨਹੀਂ, ਪਿਤਾ ਨਹੀਂ, ਮਾਂ ਨਹੀਂ, ਕੰਡਿਆਂ ਦੀ ਸੇਜ ਹੈ, ਤੇ ਕੀ ਗੱਲ ਬਈ? ਲੱਕ ਕਿਹਨੂੰ ਕਹਿੰਦਾ ਤੂੰ? ਤੂੰ ਲੱਕ ਕਿਹਨੂੰ ਸਮਝਦਾ? ਚੰਗੀ ਕਿਸਮਤ ਵਾਲਾ ਕਿਹਨੂੰ ਸਮਝਦਾ? ਇਸ ਹਿਸਾਬ ਨਾਲ ਦੱਸ। ਓਏ ਚੰਗੀ ਕਿਸਮਤ ਇਹ ਨਹੀਂ ਹੁੰਦੀ ਵੀ 2 ਪੁੱਤ ਹੈ, ਪ੍ਰਾਪਰਟੀ ਹੈ, ਜਾਇਦਾਦ ਹੈ, ਘਰ ਹੈ। ਚੰਗੀ ਕਿਸਮਤ ਦਾ ਮਤਲਬ ਹੈ ਬੰਦਾ ਹਰ ਹਾਲਤ ਖੁਸ਼ ਰਹਿਣਾ ਜਾਣਦਾ ਹੈ। ਆਹ ਹੈ ਲੱਕ, ਆਹ ਹੈ ਗੱਲ ਸਾਰੀ। ਹਰ ਸਿਚੁਏਸ਼ਨ ਵਿੱਚ ਖੁਸ਼ ਰਹਿ ਸਕਦਾ ਹੈ, ਇਹਦੀ ਹੈਪੀਨੈਸ ਕੋਈ ਖੋ ਨਹੀਂ ਸਕਦਾ। ਇਹ ਹੈ ਪ੍ਰਾਪਰਟੀ ਜਿਹੜੀ ਗੁਰੂ ਗੋਬਿੰਦ ਸਿੰਘ ਕੋਲ ਹੈ। ਤੇਰੀ ਪ੍ਰਾਪਰਟੀ, ਤੇਰੇ ਗੁਣ ਨੇ, ਤੇਰੀ ਜਾਇਦਾਦ ਹੈ, ਤੇਰਾ ਹਾਸਾ, ਤੇਰੀਆਂ ਖੁਸ਼ੀਆਂ। ਪ੍ਰਾਪਰਟੀ ਤੇਰੀ ਹੈ, ਤੇਰੀ ਸਮਝ, ਸਮਝ ਹੈ ਤੇਰੀ ਪ੍ਰਾਪਰਟੀ। ਖਜ਼ਾਨਾ ਪਿਆ ਕਿਤਾਬਾਂ ਵਿੱਚ, ਖਜ਼ਾਨਾ ਪਿਆ ਗ੍ਰੰਥਾਂ ਵਿੱਚ। ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗਿਆਨ ਪਿਆ, ਗਿਆਨ ਖਜ਼ਾਨਾ ਹੁੰਦਾ ਹੈ। ਉਹ ਖਜ਼ਾਨਾ ਚੱਕਣਾ ਹੁੰਦਾ ਹੈ, ਇੱਥੇ ਪਾਉਣਾ ਹੁੰਦਾ। ਜਿਵੇਂ ਨਾ ਸੁਣੋ, ਘਰਾਂ ਵਿੱਚ ਪਿਆ ਹੋਇਆ ਪੈਸਾ ਚੱਕਦੇ ਹੋ ਤੇ ਪਰਸ ਵਿੱਚ ਪਾ ਲੈਂਦੇ ਹੋ, $1,000 ਪਰਸ ਵਿੱਚ ਪਾ ਲਿਆ। ਏਦਾਂ ਹੀ ਆਹ ਖਜ਼ਾਨੇ ਚੋਂ ਚੱਕ ਕੇ ਇਹਦੇ ਚ ਪਾਈਦਾ, ਆਹ ਦਿਮਾਗ ਵਿੱਚ ਇਹਨੂੰ ਚੱਕ ਕੇ ਲਿਆਈਦਾ। ਆਹ ਖਜ਼ਾਨਾ ਹੈ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਬੋਲੋ ਖਾਵੈ ਖਰਚੈ ਰਲ ਮਿਲ ਭਾਈ, ਬੋਲੋ ਖਾਵੈ
ਖਰਚੈ ਰਲ ਮਿਲ ਭਾਈ,
ਹਾਂ ਖਾਵੈ ਖਰਚੇ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਐਸਾ ਖਜ਼ਾਨਾ ਜਿਹੜਾ ਮੁੱਕਦਾ ਹੀ ਨਹੀਂ ਕਦੇ, ਅਮੁੱਖ ਜਿਹੜਾ ਕਦੇ ਖਤਮ ਨਹੀਂ ਹੁੰਦਾ। ਤੇ ਮਾਲੋ ਮਾਲ ਹੋ ਜਾਓ ਬਈ, ਮਾਲੋ ਮਾਲ ਹੋ ਜਾਓ। ਮੈਂ ਪੜ੍ਹਦਾ ਹੁੰਦਾ ਕਈ ਦਫਾ, ਹੋ ਗਿਆ
ਹਾਸਿਆਂ ਦੇ ਨਾਲ ਮਾਲੋ ਮਾਲ ਅਸੀਂ, ਹੋ ਮਾਲੋ ਮਾਲ ਅਸੀਂ, ਹੋ ਗਿਆ ਹਾਸਿਆਂ ਦੇ ਨਾਲ ਮਾਲੋ ਮਾਲ ਅਸੀਂ, ਮਾਲੋ ਮਾਲ ਅਸੀਂ, ਹੋ ਗਿਆ ਮਾਲੋ ਮਾਲ ਅਸੀਂ, ਮਾਲੋ ਮਾਲ ਅਸੀਂ, ਹੋ ਗਿਆ ਹਾਸਿਆਂ ਦੇ ਨਾਲ ਮਾਲੋ ਮਾਲ ਅਸੀਂ, ਮਾਲੋ ਮਾਲ ਅਸੀਂ, ਹੋ ਗਿਆ ਹਾਸਿਆਂ ਦੇ ਨਾਲ ਮਾਲੋ ਮਾਲ ਅਸੀਂ, ਹੋ ਮਾਲੋ ਮਾਲ ਅਸੀਂ,
ਬੋਲੋ ਜੀ।
ਹੋ ਗਿਆ ਹਾਸਿਆਂ ਦੇ ਨਾਲ ਮਾਲੋ ਮਾਲ ਅਸੀਂ, ਹੋ ਮਾਲੋ ਮਾਲ ਅਸੀਂ,
ਹੋ ਗਿਆ ਹਾਸਿਆਂ ਦੇ ਨਾਲ ਮਾਲੋ ਮਾਲ,
ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ,
ਲੱਖ ਖੁਸ਼ੀਆਂ ਪਾਤਸ਼ਾਹੀਆਂ, ਲੱਖ ਖੁਸ਼ੀਆਂ ਪਾਤਸ਼ਾਹੀਆਂ,
ਜੇ ਸਤਿਗੁਰ ਨਦਰ ਕਰੇ ਮਾਲੋ ਮਾਲ ਅਸੀਂ, ਮਾਲੋ ਮਾਲ ਅਸੀਂ, ਜੇ ਸਤਿਗੁਰ ਨਦਰ ਕਰੇ ਮਾਲੋ ਮਾਲ ਅਸੀਂ, ਹੋ ਮਾਲੋ ਮਾਲ,
ਜੇ ਸਤਿਗੁਰ ਨਦਰ ਕਰੇ ਮਾਲੋ ਮਾਲ ਅਸੀਂ, ਮਾਲੋ ਮਾਲ ਅਸੀਂ,
ਆ ਹੋ ਗਿਆ ਹਾਸਿਆਂ ਦੇ ਨਾਲ ਮਾਲੋ ਮਾਲ ਅਸੀਂ, ਮਾਲੋ ਮਾਲ ਅਸੀਂ,
ਹੋ ਗਿਆ ਹਾਸਿਆਂ ਦੇ ਨਾਲ ਮਾਲੋ ਮਾਲ,
ਪੜ੍ਹ ਲਓ। ਹੋ ਗਿਆ ਮਾਲੋ ਮਾਲ ਅਸੀਂ, ਹਾਸਿਆਂ ਦੇ ਨਾਲ ਅਸੀਂ ਮਾਲੋ ਮਾਲ ਹੋ ਗਏ, ਖੁਸ਼ੀਆਂ ਦੇ ਨਾਲ ਅਸੀਂ ਮਾਲੋ ਮਾਲ ਹੋ ਗਏ, ਚੜ੍ਹਦੀ ਕਲਾ ਦੇ ਨਾਲ ਅਸੀਂ ਮਾਲੋ ਮਾਲ ਹੋ ਗਏ, ਗੁਣਾਂ ਦੇ ਨਾਲ ਅਸੀਂ ਮਾਲੋ ਮਾਲ ਹੋ ਗਏ। ਇਹ ਹੈ ਬੰਦੇ ਦੀ ਪ੍ਰੋਪਰਟੀ, ਇਹ ਹੈ ਜਾਇਦਾਦ, ਧਿਆਨ ਰੱਖਣਾ। ਹਰ ਵੇਲੇ ਚੜ੍ਹਦੀ ਕਲਾ ਚ ਰਹਿਣਾ ਕਾਮਯਾਬੀ ਹੈ ਬੰਦੇ ਦੀ। ਬੰਦਾ ਹਰ ਵੇਲੇ ਤੁਹਾਨੂੰ ਕੀ ਲੱਗਦਾ ਬਹੁਤ ਬੰਦਾ ਕਾਮਯਾਬ ਬੰਦੇ ਦੀ ਨਿਸ਼ਾਨੀ ਕੀ, ਤੁਸੀਂ ਕੀ ਸਮਝਦੇ ਕਾਮਯਾਬ ਬੰਦੇ ਦੀ ਨਿਸ਼ਾਨੀ ਡੈਫੀਨੇਸ਼ਨ ਕੀ ਹੈ ਬਈ ਜਿਹੜਾ ਬੰਦਾ ਕਾਮਯਾਬ ਹੋਇਆ? ਕਾਮਯਾਬ ਬੰਦੇ ਦੀ ਨਿਸ਼ਾਨੀ ਹੈ ਵੀ ਆਹ ਪੈਸਾ ਉਹਦੇ ਕੋਲ ਜਾਇਦਾਦ ਹੈ, ਸੈਟਲ ਵੈਲ ਸੈਟਲ ਹੈ, ਬੜਾ ਕਾਮਯਾਬ ਬੰਦਾ ਜੀ। ਪਰ ਬੰਦੇ ਦੀ ਅਸਲ ਕਾਮਯਾਬੀ ਹੈ ਉਹਦਾ ਚੜ੍ਹਦੀ ਕਲਾ ਚ ਰਹਿਣਾ, ਹਰ ਸਿਚੁਏਸ਼ਨ ਨੂੰ ਫੇਸ ਕਰ ਲੈਣਾ ਉਹਦੀ ਅਸਲ ਕਾਮਯਾਬੀ ਹੈ। ਹਰ ਹਾਲਤ ਚੜ੍ਹਦੀ ਕਲਾ ਚ ਰਹਿਣਾ ਅਸਲ ਕਾਮਯਾਬੀ ਹੈ ਬੰਦੇ ਦੀ। ਤਾਂ ਕਰਕੇ ਕਹਿ ਰਿਹਾ ਕਿ ਕਾਮਯਾਬ ਸੀ ਸਾਡਾ ਕਲਗੀਆਂ ਵਾਲਾ ਪਾਤਸ਼ਾਹ, ਸਭ ਕੁਝ ਗਿਆ ਕੁਛ ਵੀ ਨਹੀਂ ਗਿਆ, ਸਭ ਕੁਝ ਗਿਆ ਫਿਰ ਵੀ ਕੁਛ ਨਹੀਂ ਗਿਆ। ਕਹਿੰਦੇ ਤੁਹਾਡਾ ਕੁਛ ਰਿਹਾ ਨਹੀਂ, ਮਹਾਰਾਜ ਕਹਿੰਦੇ ਸਾਡਾ ਕੁਛ ਗਿਆ ਨਹੀਂ। ਕਹਿੰਦੇ ਬੱਚੇ ਖੋਲੇ, ਘਰ ਖੋਲਿਆ, ਪਰਿਵਾਰ ਖੋਲਿਆ, ਤੁਹਾਡਾ ਕੁਝ ਰਿਹਾ ਹੀ ਨਹੀਂ। ਮਹਾਰਾਜ ਕਹਿੰਦੇ ਮੇਰਾ ਕੁਝ ਗਿਆ ਨਹੀਂ, ਮੇਰਾ ਪਰਿਵਾਰ ਖੋਲਿਆ, ਮੇਰਾ ਘਰ ਖੋਲਿਆ, ਸਾਰਾ ਕੁਝ ਤੁਸੀਂ ਖੋਲਿਆ, ਜੇ ਹਿੰਮਤ ਹੈ ਤਾਂ ਮੇਰੇ ਤੋਂ ਮੇਰੀ ਖੁਸ਼ੀ ਖੋ ਕੇ ਵਿਖਾਓ, ਮੇਰੇ ਚਿਹਰੇ ਦਾ ਸਕੂਨ ਖੋ ਕੇ ਵਿਖਾਓ। ਮੈਂ ਉਦਣ ਵੀ ਹੱਸਦਾ ਹੀ ਸੀ, ਮੈਂ ਅੱਜ ਵੀ ਹੱਸਦਾ ਹੀ, ਜਿੱਦਣ ਮੈਂ ਮਹਿਲਾਂ ਚ ਸੀ ਮੈਂ ਉਦਣ ਵੀ ਹੱਸਦਾ ਹੀ ਸੀ, ਮੈਂ ਕੰਡਿਆਂ ਤੇ ਆ ਮੈਂ ਫਿਰ ਵੀ ਹੱਸੀ ਜਾਂਦਾ। ਤੁਸੀਂ ਉਦਣ ਵੀ ਤਿਊੜੀਆਂ ਵਾਲੇ ਚਿਹਰੇ ਲਈ ਫਿਰਦੇ, ਤੁਹਾਡੇ ਅੱਜ ਵੀ ਤਿਊੜੀਆਂ ਹੀ। ਓਏ ਤੁਸੀਂ ਉਦਣ ਵੀ ਰੋਂਦੇ ਸੋ ਤੁਸੀਂ ਅੱਜ ਵੀ ਰੋਂਦੇ ਹੋ, ਤੁਹਾਡਾ ਉਦਣ ਵੀ ਬੁਰਾ ਹੀ ਹਾਲ ਸੀ, ਤੁਹਾਡਾ ਅੱਜ ਵੀ ਬੁਰਾ ਹੀ ਹਾਲ। ਮੈਂ ਮਹਿਲਾਂ ਚ ਵੀ ਕਾਇਮ ਹੀ ਸੀ, ਅੱਜ ਕੰਡਿਆਂ ਤੇ ਪਿਆ ਮੈਂ ਅੱਜ ਵੀ ਕਾਇਮ ਹੀ। ਇਹ ਖੋ ਕੇ ਵਿਖਾਓ ਬਈ, ਹੈਗੀ ਇਹ ਹਿੰਮਤ? ਕੌਣ ਖੋ ਸਕਦਾ? ਇਹ ਤੁਹਾਡੀ ਜਿੱਤ ਹੁੰਦੀ ਹੈ। ਤੁਹਾਡੀ ਘਰ ਵਾਲੀ ਨਾਲ ਲੜਾਈ ਹੋ ਗਈ, ਕਹਿੰਦੀ ਤੈਨੂੰ ਦੁਖੀ ਕਰਕੇ ਹਟੋ, ਕਹਿੰਦੇ ਲੈ ਜਾ ਅੱਧਾ ਹਿੱਸਾ ਲੈ ਜਾ ਮੰਡਾ ਕੇ ਲੈ ਜਾ, ਚੱਲ ਬੱਚੇ ਵੀ ਤੇਰੇ ਕੋਲ ਜਾਣਗੇ, ਚੱਲ ਲੈ ਜਾ। ਪਰ ਮੈਂ ਫਿਰ ਵੀ ਕਾਇਮ ਹੀ ਰਹਿਣਾ, ਇਹ ਖੋ ਕੇ ਵਿਖਾ, ਇਹ ਤੇਰਾ ਮੋਰਚਾ ਫਤਿਹ ਹੈ, ਇਹ ਤੇਰੀ ਜਿੱਤ ਹੈ। ਤੈਨੂੰ ਦੁਖੀ ਕਰਨਾ ਸੀ ਕਰ ਨਹੀਂ ਸਕੀ, ਚਾਹੇ ਘਰ ਵਾਲੀ ਨੂੰ ਘਰ ਵਾਲਾ ਕਵੇ ਵੀ ਮੈਂ ਤੈਨੂੰ ਛੱਡ ਦੂੰਗਾ, ਮੈਂ ਕਰੂੰ, ਕਹਿੰਦੇ ਕਰ ਲੈ ਜੋ ਕਰਨਾ ਜਾਂ ਭੱਜਾ, ਪਰ ਤੂੰ ਮੈਨੂੰ ਦੁਖੀ ਨਹੀਂ ਕਰ ਸਕਦਾ। ਤੇਰਾ ਮਕਸਦ ਹੈ ਜਿਹੜਾ ਮੈਨੂੰ ਦੁਖੀ ਕਰਨਾ ਹੈ, ਪਰ ਮੈਂ ਦੁਖੀ ਹੋਣਾ ਨਹੀਂ ਤੇ ਤੈਨੂੰ ਮੈਂ ਜਿੱਤਣ ਨਹੀਂ ਦੇਣਾ। ਯਾਦ ਰੱਖੋ ਵੀਰੋ, ਤੁਹਾਡੇ ਦੁਸ਼ਮਣਾਂ ਦੀ ਜਿੱਤ ਇਸ ਗੱਲ ਵਿੱਚ ਹੈ ਜਦੋਂ ਤੁਸੀਂ ਰੋਵੋਗੇ, ਤੈਨੂੰ ਰਵਾਉਣਾ ਉਹਨਾਂ ਦੀ ਜਿੱਤ ਹੈ, ਤੈਨੂੰ ਦੁਖੀ ਕਰਨਾ ਤੇਰੇ ਦੁਸ਼ਮਣਾਂ ਦੀ ਜਿੱਤ ਹੈ। ਤੂੰ ਦੁਖੀ ਹੁੰਦਾ ਨਹੀਂ, ਉਹ ਕਦੇ ਜਿੱਤ ਨਹੀਂ ਸਕਦੇ। ਆਈ ਸਮਝ? ਆਈ ਗੱਲ ਪਕੜ ਚ? ਬੋਲੋ ਯਾਰ, ਗੱਲ ਪਕੜ ਚ ਆਈ? ਤੁਹਾਡੇ ਦੁਸ਼ਮਣਾਂ ਦੀ ਜਿੱਤ ਉਦੋਂ ਹੈ ਉਹ ਜਦੋਂ ਤੂੰ ਦੁਖੀ ਹੋਏਗਾ, ਤੂੰ ਦੁਖੀ ਹੋਣਾ ਨਹੀਂ, ਦੁਸ਼ਮਣ ਜਿੱਤਣੇ ਨਹੀਂ। ਤੂੰ ਕਾਇਮ ਰਹਿਣਾ, ਤੂੰ ਹੱਸਦਾ ਹੀ ਰਹਿਣਾ, ਜਦੋਂ ਤੂੰ ਕਾਇਮ ਰਹਿਣਾ, ਤੂੰ ਹੱਸਦਾ ਰਹਿਣਾ, ਤੂੰ ਚੜ੍ਹਦੀ ਕਲਾ ਚ ਰਹਿਣਾ ਤੇ ਦੁਸ਼ਮਣ ਫਿਰ ਜਿੱਤ ਨਹੀਂ ਸਕਦਾ। ਠੀਕ ਹੈ ਜੀ ਗੱਲ? ਤਾਂ ਕਰਕੇ ਅਸੀਂ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤ ਹੋਣ ਦੇ ਨਾਤੇ ਉਹਨਾਂ ਤੋਂ ਹੱਸਣਾ ਸਿੱਖ, ਖੁਸ਼ ਰਹਿਣਾ ਸਿੱਖ। ਅਸੀਂ ਉਹਦੇ ਪੁੱਤ ਆ ਜਿਹੜਾ ਕੰਡਿਆਂ ਤੇ ਪਿਆ ਵੀ ਹੱਸਦਾ ਸੀ। ਮਾਣ ਕਰੋ ਗੁਰੂ ਗੋਬਿੰਦ ਸਿੰਘ, ਜਿਵੇਂ ਮਾਂ ਗੁਜਰੀ ਕਰਦੀ ਸੀ ਨਾ ਮਾਣ ਆਪਣੇ ਪੁੱਤ ਤੇ। ਟਾਈਮ ਸਹੀ? ਅੱਛਾ, ਜਿਵੇਂ ਮਾਂ ਗੁਜਰੀ ਕਰਦੀ ਸੀ ਨਾ ਮਾਣ ਆਪਣੇ ਪੁੱਤ ਤੇ, ਇਹ ਮਾਣ ਕਰਿਆ ਕਰੋ। ਸਾਡੀ ਪ੍ਰੋਬਲਮ ਹੈ ਅਸੀਂ ਮਾਣ ਕਰਦੇ ਨਹੀਂ, ਅਸੀਂ ਮਾਣ ਨਹੀਂ ਕਰਦੇ। ਸੱਚੀ ਗੱਲ, ਮੇਰਾ ਪੁੱਤ ਮੇਰਾ ਮਾਣ ਹੈ, ਮੇਰੀ ਆਨ ਹੈ, ਮੇਰੀ ਸ਼ਾਨ ਹੈ, ਮੇਰੀ ਮਾਨ, ਮੇਰਾ ਮਾਣ ਹੈ ਮੇਰਾ ਪੁੱਤ, ਮੇਰੀ ਧੀ ਮੇਰਾ ਮਾਣ ਹੈ, ਗਰੂ ਹੈ ਮੇਰਾ। ਪਰ ਨਹੀਂ, ਤੁਸੀਂ ਕਹੋ ਬੱਚਾ ਤੇ ਨਲਾਇਕ ਵੀ ਨਿਕਲ ਸਕਦਾ, ਪੁੱਤ ਤੇ ਹੋ ਸਕਦਾ ਤੇਰਾ ਮਾਨ ਨਾ ਬਣੇ, ਸਗੋਂ ਮਿੱਟੀ ਚ ਮਿਲਾ ਦੇ ਤੇਰੀ ਇੱਜ਼ਤ। ਮਾਨ ਧੀ ਹੋ ਸਕਦਾ ਨਾ ਮਾਨ ਬਣੇ ਤੇਰਾ, ਪੁੱਤ ਹੋ ਸਕਦਾ ਤੇਰਾ ਮਾਨ ਨਾ ਬਣੇ, ਪੋਤਾ ਹੋ ਸਕਦਾ ਤੇਰਾ ਮਾਨ ਨਾ ਬਣੇ। ਪਰ ਤੂੰ ਕਦੇ ਗੁਰੂ ਗੋਬਿੰਦ ਸਿੰਘ ਨੂੰ ਕਹੇ ਉਹ ਨੇ ਮੇਰਾ ਮਾਨ, ਮੇਰਾ ਗੁਰੂਰ ਹੈ ਕਲਗੀਆਂ ਵਾਲਾ, ਏਦਾਂ ਕਹਿ ਮੇਰਾ ਮਾਨ ਹੈ ਗੁਰੂ ਗੋਬਿੰਦ ਸਿੰਘ, ਉਹਨਾਂ ਤੇ ਮਾਨ ਕਰੋ। ਤੇ ਇੱਕ ਗੱਲ ਚੇਤਾ ਰੱਖੀ, ਗੁਰੂ ਗੋਬਿੰਦ ਸਿੰਘ ਦੇ ਮਾਨ ਕਰੀ ਤੇਰੇ ਮਾਨ ਨੂੰ ਕਦੇ ਸੱਟ ਨਹੀਂ ਲੱਗੇਗੀ, ਸਦਾ ਕਾਇਮ ਰਹੇਗਾ ਤੇਰਾ ਗੁਰੂ, ਸਦਾ ਕਾਇਮ ਰਹੇਗਾ ਗੁਰੂ ਗੋਬਿੰਦ ਸਿੰਘ ਸਾਡੇ ਗੁਰੂ ਗੋਬਿੰਦ ਸਿੰਘ। ਸਾਨੂੰ ਮਾਨ ਹੈ ਆਪਣੇ ਗੁਰੂ ਗੋਬਿੰਦ ਸਿੰਘ। ਮਾਤਾ ਗੁਜਰੀ ਨੂੰ ਪੁੱਛਿਆ, ਕਹਿੰਦੇ ਬੇਬੇ ਤੇਰਾ ਨਾਂ ਕੀ ਹੈ, ਤੇਰਾ ਟੱਬਰ ਕੀ ਹੈ, ਤੇਰਾ ਪਰਿਵਾਰ ਕੀ ਹੈ, ਜਰਾ ਸੁਣੋ। ਜਿਵੇਂ ਬੀਬੀ ਉਹ ਤੁਹਾਨੂੰ ਪੁੱਛ ਲਵੇ ਕੋਈ ਵੀ, ਹਾਂ ਬੀਬੀ ਤੇਰਾ ਨਾਂ ਕੀ ਹੈ, ਅਗਲਾ ਕਹਿੰਦਾ ਫਲਾਣੀ ਆਹ ਮੇਰਾ ਨਾਂ ਹੈ, ਮੰਨ ਲਓ ਮਨਜੀਤ ਕੌਰ ਮੇਰਾ ਨਾਂ ਹੈ, ਤੇਰੇ ਘਰ ਵਾਲੇ ਦਾ ਕੀ ਨਾਂ ਹੈ, ਕਹਿੰਦੀ ਮੇਰੇ ਘਰ ਵਾਲੇ ਦਾ ਨਾਂ ਮਹਿਲ ਸਿੰਘ ਹੈ, ਤੇਰੇ ਬੱਚਿਆਂ ਦਾ ਕੀ ਨਾਂ ਹੈ, ਜਗਦੀਪ ਸਿੰਘ ਹੈ, ਏਦਾਂ ਤੇਰੇ ਪੋਤੇ ਦਾ ਕੀ ਨਾਂ ਹੈ, ਕਹਿੰਦੀ ਰਣਸ਼ੇਰ ਸਿੰਘ ਹੈ, ਏਦਾਂ ਨਾ ਇੱਕ ਮਾਣ ਮੇਰਾ ਬੱਚਾ। ਮਾਂ ਗੁਜਰੀ ਨੂੰ ਪੁੱਛਿਆ, ਕਹਿੰਦੇ ਬੇਬੇ ਤੇਰਾ ਨਾਂ ਕੀ, ਕਹਿੰਦੇ ਗੁਜਰੀ, ਕਹਿੰਦੇ ਗੁਜਰੀ। ਤੇਰੇ ਘਰ ਵਾਲੇ ਦਾ ਨਾਂ ਕੀ, ਕਹਿੰਦੇ ਜੀ ਗੁਰੂ ਤੇਗ ਬਹਾਦਰ, ਉਹਨਾਂ ਦਾ ਗੁਰੂ ਤੇਗ ਬਹਾਦਰ, ਜਿਨ੍ਹਾਂ ਨੇ ਚਾਂਦਨੀ ਚੌਂਕ ਤੇ ਸੀਸ ਕਟਵਾਇਆ ਆਪਣੀ ਬੜਕ ਨਹੀਂ ਛੱਡੀ, ਆਪਣਾ ਸਟੈਂਡ ਨਹੀਂ ਛੱਡਿਆ। ਤੇ ਮਾਤਾ ਗੁਜਰੀ ਨੂੰ ਪੁੱਛਿਆ ਵੀ ਜਿਸ ਘਰ ਵਿਆਹ ਕੇ ਆਈ ਸਹੁਰੇ ਦਾ ਨਾਂ ਕੀ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ, ਮੈਨੂੰ ਗੁਰੂ ਹਰਗੋਬਿੰਦ ਸਾਹਿਬ ਦੇ, ਪੋਤ ਨੂੰ ਮੈਂ ਗੁਰੂ ਅਰਜਨ ਦੇਵ ਜੀ ਦੀ, ਗੁਰੂ ਅਰਜਨ ਦੇਵ ਜੀ ਦੀ ਮੈਂ ਪੋਤ ਨੂੰ, ਗੁਰੂ ਹਰਗੋਬਿੰਦ ਸਾਹਿਬ ਦੀ ਮੈਂ ਨੂੰ, ਗੁਰੂ ਤੇਗ ਬਹਾਦਰ ਸਾਹਿਬ ਦੀ ਮੈਂ ਘਰ ਵਾਲੀ। ਕਹਿੰਦੇ ਮਾਤਾ ਤੇਰੇ ਬੱਚੇ ਵੀ ਹੈਗੇ ਆ, ਕਹਿੰਦੇ ਹਾਂ, ਇੱਕੋ ਹੀ ਹੈ ਲੱਖਾਂ ਵਰਗਾ ਕਰੋੜਾਂ ਵਰਗਾ, ਉਹਦਾ ਨਾਂ ਕੀ ਹੈ, ਕਹਿੰਦੇ ਉਹਨੂੰ ਗੋਬਿੰਦ ਸਿੰਘ ਕਹਿੰਦੇ ਨੇ, ਗੋਬਿੰਦ ਸਿੰਘ, ਉਹਦੇ ਵਰਗਾ ਕੋਈ। ਇਹ ਹੈ ਮਾਨ ਜਿਹੜਾ ਮਾਂ ਗੁਜਰੀ ਕਰਦੀ ਸੀ ਨਾ, ਏਦਾਂ ਅਸੀਂ ਕਰਿਆ, ਜਿਹੜਾ ਮਾਨ ਸਭ ਜਾਦੇ ਕਰਦੇ ਸੀ, ਜਿਹੜਾ ਮਾਨ ਜੋਰਾਵਰ ਸਿੰਘ ਤੇ ਫਤਿਹ ਸਿੰਘ ਕਰਦੇ ਸੀ, ਜਿਹੜਾ ਮਾਨ ਕਰਦੇ ਸੀ ਨਾ, ਉਹ ਐ ਕਚਹਿਰੀ ਦੇ ਵਿੱਚ ਉਹ ਨਾਲ ਹੀ ਰੱਖਦੇ ਸੀ, ਹਰ ਵੇਲੇ ਮਾਈਂਡ ਚ ਰੱਖਦੇ, ਅਸੀਂ ਭੁੱਲ ਜਾਂਦੇ ਹਾਂ, ਸਾਡੀ ਪ੍ਰੋਬਲਮ ਇਹ, ਅਸੀਂ ਭੁੱਲ ਜਾਂਦੇ ਹਾਂ। ਮੈਨੂੰ ਮੇਰਾ ਪੋਤਾ ਮੇਰਾ ਬੱਚਾ ਯਾਦ ਰਹਿੰਦਾ ਹੈ, ਪਰ ਮੈਨੂੰ ਗੁਰੂ ਗੋਬਿੰਦ ਸਿੰਘ ਯਾਦ ਨਹੀਂ ਰਹਿੰਦਾ। ਵੀਰੋ, ਮੈਂ ਇੱਥੇ ਤੁਹਾਡੇ ਸਾਹਮਣੇ ਬੈਠਾ, ਮੇਰੀ 40 ਸਾਲ ਦੀ ਉਮਰ ਹੋਣ ਵਾਲੀ ਹੈ, ਮੈਨੂੰ 23-24 ਸਾਲ ਕੀਰਤਨ ਕਰਦੇ ਨੂੰ ਹੋ ਗਏ, ਅਸੀਂ ਵਿਆਹ ਨਹੀਂ ਕਰਾਏ, ਸਾਡਾ ਬੱਚਾ ਕੋਈ ਨਹੀਂ, ਅਸੀਂ ਕਿਹਦੇ ਤੇ ਮਾਣ ਕਰੀਏ ਬਈ, ਆ ਮੇਰਾ ਪੁੱਤ ਹੈ, ਇਹਦੇ ਤੇ ਮੈਨੂੰ ਬੜਾ ਗਰੂਰ ਹੈ। ਨਹੀਂ ਨਹੀਂ ਨਹੀਂ, ਸਾਡਾ ਮਾਨ ਕਲਗੀਆਂ ਵਾਲਾ ਹੈ ਗੁਰੂ ਗੋਬਿੰਦ ਸਿੰਘ, ਸਾਡਾ ਮਾਣ ਵੀ ਤੂੰ, ਸਾਡਾ ਤਾਣ ਵੀ ਤੂੰ, ਸਾਡਾ ਸਭ ਕੁਛ ਤੂੰ, ਸਾਡਾ ਪਿਤਾ ਵੀ ਤੂੰ, ਸਾਡੀ ਮਾਂ ਵੀ ਤੂੰ, ਸਭ ਕੁਛ ਤੂੰ, ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ। ਤੇ ਜਿੱਥੇ ਵੀ ਗੱਲ ਚੱਲਦੀ ਹੈ ਕਲਗੀਆਂ ਵਾਲੇ ਦੀ, ਤੇ ਬੜੇ ਮਾਣ ਨਾਲ ਕਰਦੇ ਆ, ਉਹਨਾਂ ਤੋਂ ਬਿਨਾਂ ਮੈਂ ਆਪਣੀ ਜ਼ਿੰਦਗੀ ਵਿੱਚ 24 ਸਾਲ ਮੈਂ ਕੀਰਤਨ ਹੋ ਗਿਆ ਕਰਦੇ ਨੂੰ, ਮੇਰਾ ਕੋਈ ਦੀਵਾਨ ਉਹਨਾਂ ਚਿਰ ਪੂਰਾ ਨਹੀਂ ਹੁੰਦਾ ਜਿੰਨਾ ਚਿਰ ਮੈਂ ਕਲਗੀ ਵਾਲੇ ਪਾਤਸ਼ਾਹ ਦਾ ਨਾਂ ਨਾ ਲਵਾਂ। ਮੇਰੀ ਜ਼ਿੰਦਗੀ 'ਚ ਕੋਈ ਏਦਾਂ ਦੀ ਘਟਨਾ ਨਹੀਂ, ਦੀਵਾਨ ਨਹੀਂ ਹੋਣਾ ਜਿਹਦੇ 'ਚ ਮੈਂ ਗੱਲ ਨਾ ਕਰਾਂ ਗੁਰੂ ਗੋਬਿੰਦ ਸਿੰਘ। ਤੇ ਮਾਣ ਬਣਾਓ, ਟੁੱਟਣਾ ਹੀ ਨਹੀਂ ਮਾਣ। ਕਈ ਤੁਹਾਡਾ ਮਾਣ ਤੋੜ ਦੇਣਗੇ, ਆਹ ਮੇਰਾ ਮਾਣ ਹੈ, ਆਹ ਮੇਰਾ ਮਾਣ ਹੈ। ਮਾਣ ਤੋੜ ਜਾਂਦੇ ਆ, ਗਰੂਰ ਤੋੜ ਜਾਂਦੇ ਆ, ਪਰ ਸਾਡਾ ਮਾਣ ਹੀ ਉਹ ਹੈ ਬਸ। ਕਿਵੇਂ ਟੁੱਟੇਗਾ ਤੁਹਾਡਾ ਮਾਣ? ਸਹੀ ਟਿਕਾਣੇ ਦੇ ਉੱਤੇ ਲਾ ਨਾ, ਜੇ ਲਾਣਾ ਹੀ ਆ ਦਾ, ਜੂਏ ਵਾਲੇ ਦਾ ਲਾਉਂਦੇ ਆ, ਸਹੀ ਲਾ ਨਾ ਫਿਰ। ਉਹ ਘੋੜਿਆਂ ਤੇ ਦਾ ਲਾਉਂਦੇ ਆ, ਘੋੜੇ ਤੇ ਪੈਸੇ ਲਾਉਣੇ ਆ ਮੈਂ, ਫਿਰ ਸਹੀ ਤੇ ਲਾ, ਹੋਰ ਹੀ ਕਿੱਥੇ ਕਾਹਤੋਂ ਲਾਉਂਦੇ ਆ। ਇਹੋ ਜਿਹੇ ਤੇ ਮਾਣ ਕਰੋ ਜਿਹੜਾ ਮਾਣ ਕਦੇ ਤੋੜੇ ਹੀ ਨਾ, ਜਿੱਥੇ ਤੁਸੀਂ ਸਦਾ ਹੀ ਜਿੱਤੇ ਹੋਏ ਹੋਵੋ, ਤੁਹਾਡੀ ਸਦਾ ਹੀ ਫਤਿਹ ਹੋਵੇ ਜਿੱਥੇ। ਐਸੇ ਇਹੋ ਜਿਹੀ ਜਿੱਤ, ਇਹੋ ਜਿਹੀ ਗੇਮ ਖੇਡਿਓ ਵੀ ਤੁਸੀਂ ਹਾਰੋ ਹੀ ਨਾ ਕਦੇ। ਉਹ ਗੁਰੂ ਗੋਬਿੰਦ ਸਿੰਘ, ਆਪਣਾ ਗੁਰੂਰ ਬਣਾਓ, ਸਿੱਖੋ ਕਲਗੀਆਂ ਵਾਲੇ ਨੂੰ ਆਪਣਾ ਗੁਰੂਰ ਬਣਾਓ, ਕੌਨਫੀਡੈਂਸ ਵਿੱਚ ਰਹੋ, ਹੱਸਦੇ ਰਹੋ, ਖੁਸ਼ ਰਹੋ, ਚੜ੍ਹਦੀ ਕਲਾ ਚ ਰਹੋ। ਕੇਸ ਰੱਖ ਲਏ ਨੇ, ਮੁਬਾਰਕ ਹੈ, ਨਹੀਂ ਰੱਖੇ ਤਾਂ ਵੀ ਕੋਈ ਨਹੀਂ, ਪਰ ਮਾਨ ਗੁਰੂ ਗੋਬਿੰਦ ਸਿੰਘ ਤੇ ਜ਼ਰੂਰ ਕਰੀ। ਕੋਈ ਨਹੀਂ, ਰੁਮਾਲ ਬੰਨੀ ਆ, ਮੈਂ ਵੀ ਪੋਤੀ ਆ ਉਹਨਾਂ ਦਾ, ਮੈਂ ਵੀ ਬੱਚਾ ਉਹਨਾਂ ਦਾ, ਮੈਂ ਨਹੀਂ ਦਾੜੀ ਰੱਖੀ, ਮੈਂ ਬੱਚਾ ਆ ਉਹਨਾਂ ਦਾ। ਕੋਈ ਨੀ, ਸਮਾਂ ਆਏਗਾ ਹੌਲੀ ਹੌਲੀ, ਸਭ ਨੇ ਮਨ ਬਦਲ ਜਾਂਦਾ, ਟਾਈਮ ਆ ਜਾਂਦਾ, ਕਦੀ ਨਾ ਕਦੀ ਮੋੜ ਬੰਦਾ ਜ਼ਿੰਦਗੀ 'ਚ ਬੜੇ ਮੋੜ ਆਉਂਦੇ ਆ, ਕਿਹੜਾ ਇੱਕ ਮੋੜ ਆਉਂਦਾ, ਕੀ ਪਤਾ ਕਿਹੜੇ ਮੋੜ ਤੇ ਜਾ ਕੇ ਕਿੱਧਰ ਨੂੰ ਬੰਦੇ ਨੇ ਮੁੜ ਜਾਣਾ। ਪਰ ਪਹਿਲੇ ਦਿਨ ਤੋਂ ਪਿਆਰ ਜ਼ਰੂਰ ਰੱਖੋ, ਵਰਦੀ ਵੀ ਪਾ ਲਾਂਗੇ, ਯੂਨੀਫਾਰਮ ਵੀ ਪਾ ਲਾਂਗੇ, ਪਰ ਗੁਰੂ ਗੋਬਿੰਦ ਸਿੰਘ ਤੇ ਮਾਣ ਰੱਖੋ। ਟੈਟੂ ਲਿਖਾਉਂਦੇ ਆ ਲੋਕ, ਬਾਂਹ ਤੇ ਲਿਖਾਉਂਦੇ ਐ, ਇੱਥੇ ਬਾਂਹ ਤੇ। ਜਿੱਦਣ ਮੈਂ ਕਦੀ ਲਿਖਾਇਆ ਤੇ ਮੈਂ ਗੁਰੂ ਗੋਬਿੰਦ ਸਿੰਘ ਦਾ ਨਾਂ ਲਿਖਾਵਾਂਗਾ, ਜਿਹਦੇ ਚ ਗਲਤੀ ਨਹੀਂ ਲੱਗਦੀ ਕੋਈ, ਜਿਹਦੇ ਚ ਕਮੀ ਨਹੀਂ ਲੱਗਦੀ ਕੋਈ। ਮਾਨ ਕਰੋ ਤਾਂ ਕਰਕੇ ਜਿਹੜਾ ਆਪਣੇ ਬੱਚੇ ਵਾਰਨ ਦਾ ਜਿਗਰਾ ਰੱਖਦਾ ਹੈ, ਪੁੱਤ ਵਾਰਨ ਦੇ ਜਿਗਰਾ ਰੱਖਦਾ ਹੈ, ਉਹਦੇ ਤੇ ਮਾਨ ਕਰੋ। ਸੁਣੋ, ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਤੇ ਮਾਨ ਕਰਦੇ ਹਨ, ਜਾਣਦੇ ਹਾਂ ਨਾ ਇਤਿਹਾਸ ਆਪਾਂ ਸਾਰੇ। ਸਰਸਾ ਦੇ ਕੰਢੇ ਤੇ ਵਿਛੜੇ ਸੀ, ਮਾਤਾ ਗੁਜਰ ਕੌਰ ਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਰਸਾ ਦੇ ਕੰਢੇ ਤੇ ਵਿਛੜੇ ਸੀ। ਉੱਥੇ ਨੇੜੇ ਇੱਕ ਛੱਪਰੀ ਚ ਗਏ ਸੀ, ਕਰੀਮ ਬਖਸ਼ ਦੀ ਛੱਪਰੀ, ਕੁੰਮੇ ਮਾਸ਼ਕੀ। ਜਦੋਂ ਦੀ ਛੱਪਰੀ ਚ ਗਏ ਤੇ ਮਾਤਾ ਗੁਜਰ ਕੌਰ ਨੇ ਆਖਿਆ, ਛੱਪਰੀ ਦੇ ਮਾਲਕਾ ਬੂਆ ਖੋਲ। ਉਹਨੇ ਦਰਵਾਜ਼ਾ ਖੋਲਿਆ, ਕਹਿਣ ਲੱਗਾ ਜੀ ਦੱਸੋ। ਮਾਤਾ ਜੀ ਕਹਿੰਦੇ ਨੇ ਅਸੀਂ ਰਾਤ ਕੱਟਣੀ ਹੈ, ਰਾਤ ਤੇ ਕਟਾਵਾਂਗਾ, ਹੈ ਕੌਣ ਉਹ? ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਨਾਂ ਸੁਣਿਆ? ਕਹਿੰਦੇ ਸੁਣਿਆ, ਮੈਂ ਉਹਨਾਂ ਦੀ ਮਾਂ ਤੇ ਆ ਉਹਨਾਂ ਦੇ ਪੁੱਤ ਜੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਉਹਨਾਂ ਦੇ ਦੋ ਲਾਲ ਹੈ, ਪੁੱਤ ਹੈ ਉਹਨਾਂ ਦੇ, ਧੰਨ ਭਾਗ ਮੇਰੇ ਜੀ ਆਇਆਂ ਨੂੰ। ਆਪ ਬਾਹਰ ਸੌਂ ਗਿਆ, ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਅੰਦਰ ਸਵਾ ਦਿੱਤਾ। ਉੱਥੇ ਮਾਤਾ ਗੁਜਰ ਕੌਰ ਨੇ ਸੱਤ ਪੋਹ ਦੀ ਰਾਤ ਕੱਟੀ ਸੀ, ਸਾਰੀ ਰਾਤ ਬਾਹਰ ਬੈਠ ਕੇ ਰੋਂਦਾ ਰਿਹਾ। ਕਮਾਲ ਹੋ ਗਈ, ਮਾਂ ਗੁਰੂ ਸਾਹਿਬ ਤੇ ਪਰਿਵਾਰ ਤੇ
ਗਿਆ।
ਅਸਲ ਵਿੱਚ ਸੀ ਚਿੱਤ ਨੂੰ ਹਾਰ ਬੈਠਾ ਵਿੱਚ ਛੱਟ ਦੇ ਵੇਖ ਕੇ ਮਾਲ ਗੰਗੂ ਧੀਰ ਪੁੱਤ ਸੀ ਭਾਵੇਂ ਬ੍ਰਾਹਮਣਾਂ ਦਾ ਇਹ ਪਰ ਨਿਕਲਿਆ ਬੜਾ ਚੰਡਾਲ ਗੰਗੂ ਉਹਨੂੰ ਮਿਲਿਆ ਕੌਣ ਗੰਗੂ ਗੰਗੂ ਨੂੰ ਲੈ ਆਇਆ ਮੈਂ ਵਿਸਥਾਰ ਨਹੀਂ ਕਰਾਂਗਾ ਮੈਂ ਗੱਲ ਮਾਨ ਦੀ ਕਰਦਾ ਗੁਰੂ ਗੋਬਿੰਦ ਸਿੰਘ ਤੇ ਮਾਨ ਕਰਨ ਦਾ ਜ਼ਿਕਰ ਮੈਂ ਕਰ ਰਿਹਾ ਇੱਥੇ ਹੀ ਲਿਆਊਂਗਾ ਗੱਲ ਮੁੜ ਕੇ ਵਿਸਥਾਰ ਨਹੀਂ ਕਰਾਂਗਾ ਗੰਗੂ ਆਇਆ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਵੇਖਿਆ ਮਾਤਾ ਜੀ ਕਹਿੰਦੇ ਗੰਗੂਆ ਮਿਲਾ ਦੇਗਾ ਖਾਲਸੇ ਨੂੰ ਲੈ ਜਾਏਗਾ ਸਾਨੂੰ ਕਹਿੰਦੇ ਲੈ ਜਾਂਗਾ ਗੰਗੂ ਵੇ ਗੰਗੂ ਲੈ ਜਾਏਗਾ ਗੁਰੂ ਗੋਬਿੰਦ ਸਿੰਘ ਨੂੰ ਮਿਲਾ ਦੇਗਾ ਕਹਿੰਦੇ ਮਿਲਾ ਦਾਂਗਾ ਚੱਲ ਫਿਰ ਚੱਲੀਏ ਤੁਰਨ ਲੱਗੇ ਇੱਕ ਮਾਤਾ ਸੀ ਬਜ਼ੁਰਗ ਲਕਸ਼ਮੀ ਉਹਨੂੰ ਮੰਗਾਇਆ ਉਹਨੇ ਰਾਤ ਰੋਟੀ ਖਵਾਈ ਸੀ ਉਹਨੂੰ ਦੋ ਮੋਹਰਾਂ ਮਾਤਾ ਜੀ ਨੇ ਦਿੱਤੀਆਂ ਪੰਜ ਮੋਹਰਾਂ ਦਿੱਤੀਆਂ ਕੁੰਮੇ ਮਾਸ਼ਕੀ ਪੰਜ ਮੋਹਰਾਂ ਇਹ ਮੋਹਰਾਂ ਵੇਖ ਲਈਆਂ ਗੰਗੂ ਨੇ ਗੰਗੂ ਦਾ ਮਨ ਬੇਈਮਾਨ ਹੋ ਗਿਆ ਮਨ ਖੋਟੇ ਦਾ ਭਰੋਸਾ ਨਹੀਂ ਨਾ ਡੋਲੇ ਕਰੋੜਾਂ ਤੇ ਨਾ ਡੋਲੇ ਜੇ ਮਨ ਡੋਲ ਜਾਏ ਤੇ ਆਲੂਆਂ ਤੇ ਵੀ ਡੋਲ ਜਾਂਦਾ ਲੋਕਾਂ ਦਾ ਮਨ ਮਨ ਦਾ ਪਤਾ ਨਹੀਂ ਨਾ ਹੁੰਦਾ ਕਈ ਵਾਰੀ ਵੱਡੀਆਂ ਵੱਡੀਆਂ ਗੱਲਾਂ ਦੀ ਪਰਵਾਹ ਨਹੀਂ ਕਰਦਾ ਕਈ ਵਾਰੀ ਮਾੜੀ ਜਿਹੀ ਗੱਲ ਤੇ ਅੜ ਜਾਂਦਾ ਕਈ ਵਾਰੀ ਕਿਸੇ ਬੰਦੇ ਨੂੰ ਗੱਡੀ ਗਿਫਟ ਕਰ ਦਿੰਦਾ ਚੱਕੋ ਗੱਡੀ ਗਿਫਟ ਕਰਤੀ ਮੈਂ ਤੇ ਕਈ ਵਾਰੀ ਕੋਈ ਝਰੀਟ ਵੀ ਮਾੜੀ ਜਿਹੀ ਲਾ ਜੇ ਉੱਥੇ ਫਿਰ ਮਰਨ ਮਾਰਨ ਤੱਕ ਜਾਂਦਾ ਵੀ ਵੱਢ ਤੂੰ ਤੈਨੂੰ ਤੂੰ ਮੇਰੀ ਝਰੀਟ ਕਿਵੇਂ ਲਾਤੀ ਕਦੇ ਕਦੇ ਗੱਡੀ ਗਿਫਟ ਵੀ ਕਰ ਦਿੰਦਾ ਕਦੇ ਕਦੇ ਬਾਦਸ਼ਾਹ ਬਣਿਆ ਹੁੰਦਾ ਕਦੇ ਕਦੇ ਜਮਾਂ ਹੀ ਭਿਖਾਰੀ ਬਣ ਜਾਂਦਾ ਇਹਦਾ ਮਨ ਦਾ ਪਤਾ ਹੀ ਨਹੀਂ ਲੱਗਦਾ ਇਮੋਸ਼ਨ ਹਨ ਜਜ਼ਬਾਤ ਹਨ ਹਾਵੀ ਹੋ ਜਾਂਦੇ ਨੇ ਪਰ ਬੰਦਾ ਇਮੋਸ਼ਨਲੀ ਇੰਟੈਲੀਜੈਂਟ ਚਾਹੀਦਾ ਆਪਣੇ ਜਜ਼ਬਾਤਾਂ ਤੇ ਕਾਬੂ ਪਾ ਕੇ ਰੱਖੇ ਜਿਹਨੂੰ ਕਹਿੰਦੇ ਮਨ ਜੀਤੈ ਜੱਗ ਜੀਤੈ ਮਨ ਨੂੰ ਜਿੱਤੇ ਇਮੋਸ਼ਨਲੀ ਇੰਟੈਲੀਜੈਂਟ ਚਾਹੀਦਾ ਬੰਦਾ ਗੰਗੂ ਦਾ ਮਨ ਡੋਲ ਗਿਆ ਲੈ ਕੇ ਗਿਆ ਰਸਤੇ ਦੇ ਵਿੱਚ ਕਹਿੰਦਾ ਘਰ ਨਾਲ ਜਾਵਾਂ ਰਾਹ ਚ ਹੀ ਪਾ ਦਈਏ ਕਿਤੇ ਰਾਤ ਕੱਟਣਗੇ ਰਾਹ ਦੇ ਵਿੱਚ ਹੀ ਪੈਸਾ ਲੁੱਟ ਕੇ ਤੇ ਨਿਕਲ ਜਾਵਾਂਗੇ ਇਹਨੇ ਰਾਤ ਮਾਤਾ ਜੀ ਨੂੰ ਕਟਾਈ ਦਰਖਤ ਦੇ ਕੰਢੇ ਛੱਪੜ ਦੇ ਕੰਢੇ ਪੈਸਾ ਲੈ ਕੇ ਨਿਕਲ ਜਾਂਗਾ ਮਾਤਾ ਜੀ ਸੁੱਤੇ ਹੀ ਨਹੀਂ ਸਾਰੀ ਰਾਤ ਬੱਚਿਆਂ ਨੂੰ ਗੋਦ ਵਿੱਚ ਪਾ ਕੇ ਗੋਦੀ ਦਾ ਨਿੱਘ ਦਿੰਦੇ ਰਹੇ ਸੁੱਤੇ ਹੀ ਨਹੀਂ ਇਹਨੂੰ ਦਾ ਹੀ ਨਹੀਂ ਲੱਗਾ ਫਿਰ ਇਹਨੂੰ ਨੀਂਦ ਇਹੋ ਜਿਹੀ ਆਈ ਦਿਨ ਚੜੇ ਉੱਠਿਆ ਮਾਤਾ ਜੀ ਕਹਿੰਦੇ ਗੰਗੂ ਹੁਣ ਕੀ ਕਰਨਾ ਹੈ ਇਹਨੂੰ ਪਤਾ ਲੱਗ ਗਿਆ ਪਿੰਡ ਲਿਜਾਣਾ ਪੈਣਾ ਫਿਰ ਮਾਤਾ ਗੁਜਰ ਕੌਰ ਨੂੰ ਆਪਣੇ ਪਿੰਡ ਲੈ ਕੇ ਗਿਆ ਖੇੜੀ ਇਹਦਾ ਪਿੰਡ ਉੱਥੇ ਪਿੰਡ ਲਿਜਾ ਕੇ ਇਹਨੇ ਆਪਣੀ ਮਾਂ ਨੂੰ ਆਖਿਆ ਮਾਤਾ ਤੈਨੂੰ ਪਤਾ ਕੌਣ ਹੈ ਗੁਰੂ ਗੋਬਿੰਦ ਸਿੰਘ ਦੀ ਮਾਂ ਬੱਚੇ ਗੁਰੂ ਗੋਬਿੰਦ ਸਿੰਘ ਦੇ ਕਹਿਣ ਲੱਗੀ ਧੰਨ ਭਾਗ ਮੇਰੇ ਘਰੇ ਆਏ ਹੈ ਚਾਹ ਚੜ ਗਿਆ ਕਹਿਣ ਲੱਗਾ ਬਹੁਤ ਹੀ ਖੁਸ਼ ਨਾ ਹੋ ਇਹਨਾਂ ਦੇ ਕੋਲ ਪੈਸੇ ਹੈ ਪੈਸੇ ਮੋਹਰਾਂ ਹੈ ਮੋਹਰਾਂ ਆਪਾਂ ਨੂੰ ਤੇ ਸਾਰੀ ਜ਼ਿੰਦਗੀ ਨਹੀਂ ਮੁੱਕਣਾ ਆ ਥੈਲੀ ਹੈ ਮੋਹਰਾਂ ਵਾਲੀ ਤੇ ਆਪਾਂ ਇਹ ਥੈਲੀ ਲੈਣੀ ਹੈ ਕਹਿੰਦੀ ਪੁੱਤ ਕਿਵੇਂ ਲਵਾਂਗੇ ਕਹਿੰਦੇ ਜਿਹੜਾ ਖਾਣਾ ਪਾਉਣਾ ਖਾਣਾ ਬਣਾਏਗੀ ਬੱਚਿਆਂ ਲਈ ਮਾਤਾ ਲਈ ਵਿੱਚ ਜ਼ਹਿਰ ਪਾ ਦੇ ਮਰ ਜਾਣਗੇ ਆਪਾਂ ਆਰਾਮ ਕਰਾਂਗੇ ਆਪਾਂ ਪੈਸਾ ਲੁੱਟ ਲਾਂਗੇ ਲਾਸ਼ਾਂ ਸਿੱਟ ਦਿਆਂਗੇ ਬਾਹਰ ਇਹਦੀ ਮਾਂ ਕਹਿੰਦੀ ਵੇ ਪੁੱਤਰਾ ਘਰ ਤੇ ਕੋਈ ਦੁਸ਼ਮਣ ਵੀ ਚੱਲ ਕੇ ਆਵੇ ਉਹਦਾ ਮਾੜਾ ਨਹੀਂ ਸੋਚੀਦਾ ਤੂੰ ਇੱਦਾਂ ਕਿਵੇਂ ਸੋਚ ਲਿਆ ਇੱਦਾਂ ਕਿਵੇਂ ਸੋਚ ਲਿਆ ਮਾਤਾ ਤੂੰ ਤੇ ਪੁਰਾਣੇ ਖਿਆਲਾਂ ਨਹੀਂ ਹੈ ਮਾਂ ਇਹਦੀ ਮੰਨੀ ਨਹੀਂ ਇਹਨੇ ਰਾਤ ਨੂੰ ਮੋਹਰਾਂ ਦੀ ਥੈਲੀ ਚੁੱਕ ਲਈ ਮੋਹਰਾਂ ਦੀ ਥੈਲੀ ਚੁੱਕੀ ਮਾਤਾ ਜੀ ਨੇ ਵੇਖ ਲਿਆ ਸਵੇਰੇ ਉੱਠ ਕੇ ਮਾਤਾ ਜੀ ਨੇ ਆਖਿਆ ਵੇ ਗੰਗੂ ਮੋਹਰਾਂ ਦੀ ਥੈਲੀ ਕਿਤੇ ਸਾਂਭ ਕੇ ਰੱਖੀ ਹੈ ਕਹਿਣ ਲੱਗਾ ਕਿਹੜੀ ਮੋਹਰਾਂ ਦੀ ਥੈਲੀ ਜਿਹੜੀ ਰਾਤ ਚੱਕ ਕੇ ਲਗੀਆਂ ਕਹਿੰਦਾ ਨਾਲੇ ਤੁਹਾਨੂੰ ਘਰ ਚ ਪਨਾਹ ਦਿੱਤੀ ਨਾਲੇ ਮੈਨੂੰ ਚੋਰ ਬਣਾਤਾ ਮਾਤਾ ਜੀ ਕਹਿੰਦੇ ਚੋਰ ਨਹੀਂ ਬਣਾਇਆ ਮਾਵਾਂ ਪੁੱਤਾਂ ਦਾ ਕੀ ਵੰਡਿਆ ਤੇਰੇ ਕੋਲ ਹੋਈ ਮੇਰੇ ਕੋਲ ਹੋਈ ਕੋਈ ਨਹੀਂ ਰੱਖ ਲੈ ਹੋਰ ਚਾਹੀਦੀ ਹੈ ਮਾਇਆ ਹੋਰ ਵੀ ਦੱਸੀ ਦੇ ਦਿਆਂਗੇ ਰੌਲਾ ਨਾ ਪਾ ਹੁਣ ਇਹ ਲਾਲਚੀ ਹੋਇਆ ਬੈਠਾ ਹੈ ਕਹਿੰਦਾ ਮੋਹਰਾਂ ਤੇ ਮਿਲੀ ਗਈਆਂ ਹੁਣ ਸਰਕਾਰ ਤੂੰ ਵੀ ਇਨਾਮ ਲੈ ਲਈਏ ਗ੍ਰਿਫਤਾਰ ਕਰਾ ਦਿਆ ਫਿਰ ਇਹਨੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਸੀ ਜਾਨੀ ਖਾਂ ਤੇ ਮਾਨੀ ਖਾਂ ਦਰੋਗੇ ਆਏ ਸਿਪਾਹੀ ਫੜ ਕੇ ਲੈ ਗਏ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਜਾ ਕੇ ਉਹਨਾਂ ਨੇ ਮਰਿੰਡੇ ਰਾਤ ਥਾਣੇ ਚ ਰੱਖਿਆ ਉੱਥੋਂ ਫਿਰ ਅਗਲੇ ਦਿਨ ਲੈ ਕੇ ਗਏ ਸਰਹੰਦ ਮੈਂ ਗੱਲ ਕਰਦਾ ਮਾਨ ਵੇਖਿਓ ਕਲਗੀਆਂ ਵਾਲੇ ਦੇ ਬੱਚੇ ਕਿਵੇਂ ਕਰਦੇ ਗੁਰੂ ਗੋਬਿੰਦ ਸਿੰਘ ਤੇ, ਧਿਆਨ ਨਾਲ ਸੁਣੀ ਜਾਇਓ। ਜਦੋਂ ਨਾ ਜਦੋਂ ਲੈ ਕੇ ਗਏ ਨੇ ਨਾ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਮੁਰਿੰਡੇ ਤੋਂ ਸਰਹੰਦ, ਉਸ ਵੇਲੇ ਦੂਨਾ ਸਿੰਘ ਹੰਡੂਰੀਏ ਨੇ ਲਿਖਿਆ ਰਥਾਂ ਚ ਭਾ ਕੇ ਨਹੀਂ ਲੈ ਕੇ ਗਏ। ਕਈਆਂ ਨੇ ਵਿਦਵਾਨਾਂ ਨੇ ਤੇ ਕਿਹਾ ਵੀ ਰਥਾਂ ਚ ਭਾ ਕੇ ਲੈ ਕੇ ਗਏ। ਇੱਧਰ ਸੁਣਿਓ ਇੱਕ ਮਿੰਟ ਗੱਲ ਸੁਣਿਓ ਧਿਆਨ ਨਾਲ। ਹੰਡੂਰੀਏ ਨੇ ਇਹ ਲਿਖਿਆ ਵੀ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ, ਸਾਹਿਬਜ਼ਾਦਿਆਂ ਨੂੰ ਤੇ ਖੱਚਰ ਜਿਹੜੀ ਹੁੰਦੀ ਹੈ ਨਾ, ਖੱਚਰ ਦੇ ਵਿੱਚ ਆਲੇ ਦੁਆਲੇ ਉਹਦੇ ਇੱਕ ਬੋਰੀ ਦੀ ਬਣਾ ਕੇ ਮੁਸ਼ਕਾਂ ਜਿੱਦਾਂ ਉਹ ਕਹਿੰਦੇ ਨੇ ਉਹਦੇ ਵਿੱਚ ਸਮਾਨ ਪਾਉਂਦੇ ਆ। ਬਾਬਾ ਅਜੀਤ ਸਿੰਘ ਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਉਹਦੇ ਵਿੱਚ ਪਾ ਕੇ ਲਗਾਏ ਤੇ ਮਾਤਾ ਗੁਜਰ ਕੌਰ ਨੂੰ ਮਰਚਾਂ ਵਾਲਾ ਤੋਪੜਾ, ਜਿੱਦਾਂ ਫਾਂਸੀ ਦੇਣ ਵੇਲੇ ਮੂੰਹ ਤੇ ਕੱਪੜਾ ਨਹੀਂ ਪਾ ਦਿੰਦੇ, ਚਾੜ ਦਿੰਦੇ ਸਿਰ ਮੂੰਹ ਲਪੇਟ ਦਿੰਦੇ, ਮਰਚਾਂ ਵਾਲਾ ਤੋਪੜਾ ਮੂੰਹ ਦੇ ਉੱਤੇ ਪਾ ਕੇ ਹੱਥਾਂ ਚ ਰੱਸਾ ਬੰਨ੍ਹ ਕੇ ਕਹਿੰਦੇ ਮੁਰਿੰਡੇ ਤੋਂ ਸਰਹੰਦ ਤੱਕ ਲੈ ਕੇ ਗਏ। ਕਦੇ ਤੇਜ਼ ਭਜਾ ਲੈਂਦੇ ਸੀ ਖੱਚਰਾਂ, ਕਦੇ ਸਲੋਅ ਕਰ ਲੈਂਦੇ ਸੀ। ਕਹਿੰਦੇ ਭਜਾ ਕੇ ਬਜ਼ੁਰਗ 80 ਸਾਲ ਦੀ ਬੇਬੇ ਨੂੰ ਖਿੱਚ ਖਿੱਚ ਕੇ ਸਰਹੰਦ ਤੱਕ ਲੈ ਕੇ ਗਏ ਤੇ ਸਰਹੰਦ ਜਦੋਂ ਲਿਜਾ ਕੇ ਖਲਾਰਿਆ ਰਥਾਂ ਦੇ ਵਿੱਚ, ਤੇ ਰਾਣੀਆਂ ਮਹਾਰਾਣੀਆਂ ਨੂੰ ਲਿਜਾਂਦੇ ਸੀ, ਬੇਗਮਾਂ ਨੂੰ ਅਗਲੇ ਰਥਾਂ ਚ ਭਾ ਕੇ ਨਹੀਂ ਲੈ ਕੇ ਗਏ। ਖੁਰਜੀਆਂ ਵਿੱਚ ਪਾ ਕੇ ਲੈ ਕੇ ਗਏ, ਖੁਰਜੀ ਕਹਿੰਦੇ ਆ। ਇੱਕ ਪਾਸੇ ਜੋਰਾਵਰ ਸਿੰਘ ਨੂੰ, ਇੱਕ ਪਾਸੇ ਫਤਿਹ ਸਿੰਘ ਨੂੰ ਉੱਥੇ ਲਿਜਾ ਕੇ ਕੱਢਿਆ। ਇੱਥੇ ਸੁਣਿਓ, ਕਹਿੰਦੇ ਪਿੱਪਲ ਦਾ ਦਰਖਤ ਸੀ, ਉਹਨੇ ਜ਼ਿਕਰ ਕੀਤਾ ਹੈ। ਪਿੱਪਲ ਦੇ ਦਰਖਤ ਦੇ ਕੋਲ ਕਹਿੰਦੇ ਉਤਾਰਿਆ ਤੇ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਜਦੋਂ ਉਹਦੇ ਵਿੱਚੋਂ ਬਾਹਰ ਕੱਢਿਆ, ਮਾਤਾ ਗੁਜਰ ਕੌਰ ਦੇ ਮੂੰਹ ਤੋਂ ਉਹ ਮਰਚਾਂ ਵਾਲਾ ਜਿਹੜਾ ਤੋਪੜਾ ਜਿਹਾ ਦਿੱਤਾ ਸੀ ਉਹ ਲਾਇਆ ਤੇ ਤੁਰ ਕੇ ਜਦੋਂ ਜਾਣ ਲੱਗੇ, ਕਹਿੰਦੇ ਨਿਆਣਿਆਂ ਨੇ ਵੱਟੇ ਮਾਰਨੇ ਸ਼ੁਰੂ ਕਰਤੇ। ਉਹ ਨਿਆਣੇ ਵੱਟੇ ਮਾਰਦੇ ਆ, ਇੱਦਾਂ ਇੰਨੇ ਵੱਟੇ ਮਾਰਨ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਨੂੰ, ਤੇ ਇੱਕ ਰੋੜੀ, ਇੱਕ ਰੋੜੀ ਬਾਬੇ ਫਤਿਹ ਸਿੰਘ ਦੀ ਅੱਖ ਦੇ ਵਿੱਚ ਲੱਗੀ, ਦਿੱਲੀ ਤੇ ਆ ਕੇ। ਤੇ ਤੁਹਾਨੂੰ ਪਤਾ ਇੰਡੀਆ ਵਿੱਚ ਪੋਹ ਦੀ ਠੰਡ ਕਿੰਨੀ ਹੁੰਦੀ ਹੈ, ਪੋਹ ਦੇ ਮਹੀਨਾ ਸੀ, ਪੋਹ ਦਾ ਮਹੀਨਾ, 11 ਪੋਹ ਹੈ, 10 ਪੋਹ ਨੂੰ ਪਹੁੰਚੇ ਸੀ ਉੱਥੇ। ਅੱਖ ਦੀ ਦਿੱਲੀ ਦੇ ਵਿੱਚ ਰੋੜੀ ਵੱਜੀ, ਖੂਨ ਨਿਕਲਣ ਲੱਗ ਪਿਆ ਅੱਖ ਚੋਂ। ਸੋਫਟ ਹੁੰਦੀ ਹੈ ਸਭ ਤੋਂ, ਅੱਖ ਹੈ ਜਿਹੜੀ ਸਭ ਤੋਂ ਸੋਫਟ ਪਾਰਟ ਹੈ ਬਾਡੀ ਦਾ। ਅੱਖ ਤੇ ਜਦੋਂ ਵੱਜੀ ਨਾ ਰੋੜੀ, ਖੂਨ ਚੱਲਣ ਲੱਗ ਪਿਆ। ਵੱਟੇ ਮਾਰਦੇ ਨੇ, ਗਾਲਾਂ ਕੱਢਦੇ ਨੇ, ਉੱਚੀ ਉੱਚੀ ਬੋਲਦੇ ਨੇ, ਏਦਾਂ ਅੱਖ ਦੇ ਉੱਤੇ ਫਤਿਹ ਸਿੰਘ ਨੇ ਆਪਣਾ ਹੱਥ ਰੱਖਿਆ। ਦੂਨਾ ਸਿੰਘ ਹੰਡੂਰੀਏ ਨੂੰ ਪੜ੍ਹ ਕੇ ਵੇਖਿਓ, ਇੱਕ ਅੱਖ ਏਦਾਂ ਹੱਥ ਰੱਖ ਕੇ ਏਦਾਂ, ਤੇ ਫਿਰ ਵੀ ਤੁਰੀ ਗਿਆ ਫਤਿਹ ਸਿੰਘ ਅੱਗੇ ਅੱਗੇ। ਫਿਰ ਪਹੁੰਚੇ ਸਰਹੰਦ ਦੇ ਵਜੀਦੇ ਨੂੰ ਕਿਹਾ, ਗੁਰੂ ਗੋਬਿੰਦ ਸਿੰਘ ਦੇ ਮਾਤਾ ਤੇ ਸਾਹਿਬਜ਼ਾਦਿਆਂ ਨੂੰ ਫੜ ਕੇ ਲਿਆਂਦਾ। ਖੁਸ਼ ਹੋ ਗਿਆ, ਕਹਿੰਦਾ ਮੁਸਲਮਾਨ ਬਣਾਵਾਂਗੇ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ, ਧਰਮ ਤਬਦੀਲ ਕਰਾਂਗੇ। ਗੱਲ ਹੀ ਵਾਇਲੈਂਸ ਦੀ ਹੋ ਰਹੀ ਸੀ, ਵਾਇਲੈਂਸ ਹੀ ਵਾਇਲੈਂਸ ਕਰਦੇ ਸੀ। ਜ਼ਬਰਦਸਤੀ ਕਰਨ ਵਾਲਾ ਬੰਦਾ ਭਾਵੇਂ ਮੁਸਲਮਾਨ ਹੈ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਸਿੱਖ ਹੈ, ਉਹ ਧਰਮੀ ਨਹੀਂ ਹੋ ਸਕਦਾ। ਧੱਕਾ ਕਰਨਾ, ਜ਼ਬਰਦਸਤੀ ਕਿਸੇ ਦਾ ਧਰਮ ਬਦਲਣਾ, ਧਰਮ ਚੇਂਜ ਕਰਨਾ, ਏਦੂ ਮਾੜੀ ਗੱਲ ਨਹੀਂ ਹੋ ਸਕਦੀ। ਧੱਕੇ ਨਾਲ ਬਦਲਣਾ, ਕਿਸੇ ਮਰਜ਼ੀ ਨਾਲ ਬਦਲ ਜਾਏ, ਅਗਲਾ ਲੱਖ ਵਾਰੀ ਬਦਲ ਜਾਏ, ਪਰ ਜ਼ਬਰਦਸਤੀ ਕਿਸੇ ਨੂੰ ਬਦਲਣਾ। ਤੇ ਵਜੀਦਾ ਕਹਿਣ ਲੱਗਾ, ਕਹਿੰਦਾ ਆਹ ਤੇ ਮੌਜ ਲੱਗ ਗਈ, ਕਹਿੰਦੇ ਇਹਨਾਂ ਨੂੰ ਮੁਸਲਮਾਨ ਬਣਾਵਾਂਗੇ, ਇਹਨਾਂ ਨੂੰ ਰੋਂਦੇ ਵੇਖਾਂਗੇ। ਕਲਗੀਆਂ ਵਾਲਾ ਤੇ ਨਹੀਂ ਰੋਇਆ, ਇਹਦੇ ਪੁੱਤਾਂ ਨੂੰ ਰੋਂਦਿਆਂ ਵੇਖਾਂਗੇ, ਉਹ ਤੇ ਰਹਿੰਦਾ ਸਦਾ ਖੁਸ਼, ਇਹਦੇ ਬੱਚਿਆਂ ਨੂੰ ਰਵਾਵਾਂਗੇ, ਇਹਨਾਂ ਦੀ ਮਾਂ ਨੂੰ ਰੋਂਦਿਆਂ ਵੇਖਾਂਗੇ। ਇਦਾਂ ਦੇ ਮਨਸੂਬੇ ਹੈ। ਕਹਿੰਦੇ ਜੀ ਰੱਖੀਏ ਕਿੱਥੇ, ਸਾਹਿਬਜ਼ਾਦਿਆਂ ਨੂੰ ਬੰਦ ਕਿੱਥੇ ਕਰੀਏ? ਕਹਿੰਦਾ ਉੱਪਰ ਬੁਰਜ ਦੇ ਉੱਤੇ ਚਾੜ ਦਿਓ। ਬੁਰਜ ਕੀ ਹੈ? ਉੱਚੀ ਜਿਵੇਂ ਟੈਂਕੀ ਹੁੰਦੀ ਹੈ ਨਾ, ਉੱਚੇ ਥਾਂ ਦੇ ਉੱਤੇ ਬਹਿੰਦਾ ਹੁੰਦਾ ਸੀ ਹਵਾ ਚ ਜਾ ਕੇ। ਉੱਥੇ ਗਰਮੀ ਦੇ ਵਿੱਚ ਹਵਾ ਪੈਂਦੀ ਸੀ ਤੇ ਸਰਦੀ ਦੇ ਵਿੱਚ ਉੱਥੇ ਸਿੱਧੀ ਠੰਡੀ ਹਵਾ ਪਈ ਸਿੱਧੀ। ਅੱਜ ਰਾ ਸੋਚ ਕੇ ਵੇਖੋ, ਆ ਤੁਹਾਡੇ ਇੱਥੇ ਨੇੜੇ ਬੀਚ ਹੈ, ਸਮੁੰਦਰ ਹੈ, 100 ਫੁੱਟ 150 ਫੁੱਟ ਉੱਚਾ ਥਾਂ ਹੋਵੇ, ਆਲੇ ਦੁਆਲੇ ਕੋਈ ਰੋਕ ਨਾ ਹੋਵੇ, ਸਿੱਧੀ ਹਵਾ ਪਵੇ। ਇੱਕ ਵੈਸੇ ਠੰਡ ਹੈ ਤੇ ਵੇਖੋ ਕਿੰਨੀ ਸਰਦੀ ਪੈਣੀ ਹੈ, ਫਿਰ ਕਿੰਨੀ ਠੰਡ ਲੱਗਣੀ। ਕਹਿੰਦੇ ਜੀ ਕਿੱਥੇ ਬੰਦ ਕਰੀਏ? ਕਹਿੰਦੇ ਉੱਤੇ ਬੰਦ ਕਰ ਦਿਓ। ਉੱਪਰ ਬੰਦ ਕਰ ਦਿੱਤਾ ਸਾਹਿਬਜ਼ਾਦਿਆਂ, ਨਾ ਕੋਈ ਗਰਮ ਕੱਪੜਾ, ਸਾਰੀ ਰਾਤ ਠੁਰ ਠੁਰ ਕਰਦੇ ਰਹੇ। ਦਸ ਪੋਹ ਦੀ ਰਾਤ ਲੰਘੀ, ਮੋਤੀ ਰਾਮ ਮਹਿਰਾ ਜਿਹਨੂੰ ਕਹਿੰਦੇ ਹੈ ਦੁੱਧ ਛਕਾਉਣ ਆਇਆ, ਆਪਣੀ ਘਰਵਾਲੀ ਦੇ ਸਾਰੇ ਗਹਿਣੇ ਪਹਿਰੇਦਾਰਾਂ ਨੂੰ ਦਿੱਤੇ। ਇਹਨੇ ਗਹਿਣੇ ਆਪਣੇ ਪਹਿਰੇਦਾਰਾਂ ਨੂੰ ਦੇ ਕੇ ਫਿਰ ਉੱਪਰ ਦੁੱਧ ਪਿਆਉਣ ਗਿਆ। ਧਨ ਮੋਤੀ ਜਿਸ ਪੁੰਨ ਕਮਾਇਆ, ਗੁਰ ਲਾਲਾਂ ਤਾਈਂ ਦੁੱਧ ਪਿਆਇਆ। ਧਨ ਹੈ ਕਹਿੰਦੇ, ਉੱਪਰ ਜਾ ਕੇ ਮਾਰ ਦੁੱਧ ਛਕਾਇਆ, ਕਹਿੰਦਾ ਦੁੱਧ ਛਕ ਲਓ। ਮਾਤਾ ਜੀ ਕਹਿੰਦੇ ਮੋਤੀ ਇੰਨਾ ਖਤਰਾ ਮੁੱਲ ਲੈ ਕੇ ਆਇਆ, ਲਾਂਗਰੀ ਸੀ ਇਹ, ਲਾਂਗਰੀ ਮਹਿਰਾ ਪਰਿਵਾਰ ਵਿੱਚੋਂ ਸੀ ਤੇ ਲਾਂਗਰੀ ਸੀ, ਸਾਰਿਆਂ ਲੋਕਾਂ ਨੂੰ ਉੱਥੇ ਪਹਿਰੇਦਾਰਾਂ ਨੂੰ ਰੋਟੀ ਖਵਾਉਣ ਦਾ ਕੰਮ ਕਰਦਾ ਲਾਂਗਰੀ। ਕਹਿੰਦਾ ਦੁੱਧ ਛਕੋ, ਬੁਰਜ ਤੋਂ ਪੌੜੀ ਲਾ ਕੇ ਦੁੱਧ ਛਕਾ ਕੇ ਗਿਆ। ਫਿਰ ਮਾਤਾ ਜੀ ਨੇ ਆਖਿਆ ਪੁੱਤਰੋ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ, ਤੁਹਾਨੂੰ ਪਤਾ ਹੈ ਤੁਹਾਡਾ ਪਿਤਾ ਕੌਣ ਹੈ? ਗੁਰੂ ਗੋਬਿੰਦ ਸਿੰਘ। ਤੇ ਕਹਿੰਦੇ ਜਦੋਂ ਤੁਹਾਨੂੰ ਸਿਪਾਹੀ ਕਹਿਣਗੇ ਨਾ, ਸਿਰ ਝੁਕਾਓ, ਮਨ ਕਾਇਮ ਰੱਖਿਓ, ਗੁਰੂ ਗੋਬਿੰਦ ਸਿੰਘ ਨੂੰ ਚੇਤਾ ਕਰ ਲਿਓ। ਜਦੋਂ ਲਾਲਚ ਦੇਣਗੇ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰ ਲਿਓ, ਜਦੋਂ ਡਰਾਉਣਗੇ ਕਲਗੀਆਂ ਵਾਲੇ ਨੂੰ ਯਾਦ ਕਰ ਲਿਓ, ਭੁੱਲਿਓ ਨਾ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਡੋਲਿਓ ਨਾ। ਜਿਹੜਾ ਸਕੂਨ ਤੁਹਾਡੇ ਚਿਹਰੇ ਤੇ ਹੈ ਇਹ ਇਦਾਂ ਹੀ ਰਹਿਣਾ ਚਾਹੀਦਾ। ਮੈਂ ਤੁਹਾਨੂੰ ਫੇਰ ਕਹਿ ਦਿੰਦਾ ਵੀਰੋ, ਤੁਹਾਡੀ ਕੀਮਤ ਤੁਹਾਡੇ ਰੰਗ ਦੀ ਨਹੀਂ, ਕੀਮਤ ਤੁਹਾਡੇ ਚਿਹਰੇ ਦੇ ਸਕੂਨ ਦੀ ਹੁੰਦੀ ਹੈ। ਕੀਮਤ ਗਹਿਣੇ ਦੀ ਨਹੀਂ, ਕੀਮਤ ਚਿਹਰੇ ਤੇ ਸਕੂਨ ਦੀ ਹੁੰਦੀ ਹੈ। ਜੇ ਤੇਰੇ ਪੱਗ ਬੰਨੀ ਹੈ ਚਿਹਰੇ ਤੇ ਸਕੂਨ ਨਹੀਂ ਨਾ, ਅਜੇ ਗੱਲ ਬਣੀ ਨਹੀਂ। ਸਕੂਨ ਹੋਣਾ ਚਾਹੀਦਾ, ਸ਼ਾਂਤ ਹੋਣਾ ਚਾਹੀਦਾ। ਮਾਤਾ ਜੀ ਕਹਿੰਦੇ ਡੋਲੀ ਡੋਲਿਓ ਨਾ, ਕਾਇਮ ਰਿਹੋ, ਉਹ ਚੜ੍ਹਦੀ ਕਲਾ ਚ ਰਿਹੋ। ਬਈ ਪੜ੍ਹਦੇ ਹਾਂ ਨਾ ਆਪਾਂ ਕਈ ਵਾਰੀ, ਤੁਹਾਡਾ ਦਾਦਾ ਕਲ ਗੁਰੂ ਤੇਗ ਬਹਾਦਰ ਸਾਹਿਬ
ਲਾਲੋ ਦਾਗ ਨਾ ਕਿਤੇ ਲੱਗ ਜਾਵੇ, ਬਾਪੂ ਦੀ ਚਿੱਟੀ ਚਾਦਰ ਲੱਗ ਦਾਗ ਨਾ ਕਿਤੇ ਲੱਗ ਜਾਵੇ, ਬਾਪੂ ਦੀ ਚਿੱਟੀ ਚਾਦਰ ਲਾਲੋ ਦਾਗ ਨਾ ਕਿਤੇ ਲੱਗ ਜਾਵੇ, ਬਾਪੂ ਦੀ ਚਿੱਟੀ ਚਾਦਰ ਲਾਲੋ ਦਾਗ ਨਾ ਲਾਲੋ ਦਾਗ ਨਾ ਕਿਤੇ ਲੱਗ ਜਾਵੇ, ਬਾਪੂ ਦੀ ਚਿੱਠੀ
ਪੜ੍ਹਨਾ ਹੈ ਜੀ।
ਲਾਲੋ ਦਾਗ ਨਾ ਕਿਤੇ ਲੱਗ ਜਾਵੇ, ਬਾਪੂ ਦੀ ਚਿੱਠੀ ਚਾਦਰ ਲਾਲੋ ਦਾਗ ਨਾ ਕਿਤੇ ਲੱਗ ਜਾਵੇ, ਸੱਪ ਦੀ ਚਿੱਟੀ ਚਾਦਰ ਕਾਲੋ ਦਾਗ ਨਾ ਕਿਤੇ ਲੱਗ ਜਾਵੇ ਸੱਪ ਦੀ ਚਿੱਟੀ ਚਾਦਰ ਨੂੰ
ਕਾਲੋ ਦਾਗ ਨਾ ਕਿਤੇ ਲੱਗ ਜਾਵੇ
ਸੱਪ ਦੀ ਚਿੱਟੀ ਚਾਦਰ
ਬਾਪੂ ਦੀ ਚਿੱਟੀ ਚਾਦਰ
ਲਾਲੋ ਦਾਗ ਨਾ ਕਿਤੇ ਲੱਗ ਜਾਵੇ ਕਿਤੇ ਲੱਗ ਜਾਵੇ ਬਾਪੂ ਦੀ ਚਿੱਟੀ ਚਾਦਰ ਨੂੰ ਦਾਗ ਨਾ ਕਿਤੇ ਲੱਗ ਜਾਵੇ ਬਾਪੂ ਦੀ ਚਿੱਟੀ ਚਾਦਰ ਨੂੰ ਨੀ
ਲਾਲੋ
ਲਾਲੋ
ਦਾਗ ਨਾ ਕਿਤੇ ਲੱਗ ਜਾਵੇ
ਬਾਪੂ ਦੀ ਬੱਚਿਓ ਦਾਗ ਨਾ ਲਾ ਦਿਓ ਕਿਤੇ ਮਨ ਕਾਇਮ ਰੱਖਿਓ ਕਹਿੰਦੇ ਮਾਤਾ ਜੀ ਫਿਕਰ ਕਾਹਨੂੰ ਕਰਦੇ ਤੁਸੀਂ ਸੱਤ ਤੇ ਨੌ ਸਾਲ ਦੀਆਂ ਉਮਰਾਂ ਮੇਰਿਓ ਵੀਰੋ ਭਰਾਵੋ ਭੈਣੋ ਰੀ 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 ਕਰਦੇ ਰਹੋਗੇ ਨਿਆਣੇ ਵੀ ਕਰਨ ਲੱਗ ਜਾਣਗੇ ਰੋਜ਼ ਨਿਆਣਿਆਂ ਸਾਹਮਣੇ ਚੜ੍ਹਦੀ ਕਲਾ ਦੀਆਂ ਗੱਲਾਂ ਕਰਿਆ ਕਰੋ ਤੁਹਾਡੇ ਨਿਆਣੇ ਵੀ ਚੜ੍ਹਦੀ ਕਲਾ ਦੀਆਂ ਗੱਲਾਂ ਕਰਨਗੇ ਹਰ ਵੇਲੇ ਏਦਾਂ ਪੂਰੇ ਐਕਟਿਵ ਰਹਿ ਕੇ ਐਨਰਜੀ ਦੇ ਭਰੇ ਹੋਏ ਏਦਾਂ ਹੁਣ ਫਿਰ ਕੀ ਹੋ ਗਿਆ ਘਾਟਾ ਫਿਰ ਕੀ ਹੋ ਗਿਆ ਪੈ ਗਿਆ ਅਸੀਂ ਤੇ ਨਿਆਣਿਆਂ ਦੇ ਸਾਹਮਣੇ ਬਹਿ ਕੇ ਦੁੱਖੜੇ ਰੋਣ ਲੱਗ ਜਾਂਦੇ ਹਾਂ ਸਾਡੇ ਐ ਹੋ ਗਿਆ ਸਾਡੇ ਐ ਹੋ ਗਿਆ ਸਾਡੇ ਐ ਹੋ ਗਿਆ ਮੈਂ ਕਿੰਨੀ ਵਾਰੀ ਕਿਹਾ ਬੱਚਿਆਂ ਸਾਹਮਣੇ ਕਦੇ ਨੈਗੇਟਿਵ ਗੱਲਾਂ ਨਾ ਕਰੋ ਕੱਲੇ ਹੋ ਜਾਓ ਕੱਲੇ ਹੋ ਕੇ ਗੱਲ ਕਰੋ ਬੱਚਿਆਂ ਤੋਂ ਸਾਈਡ ਤੇ ਹੋ ਕੇ ਕਰੋ ਬਿਜ਼ਨਸ ਦੇ ਘਾਟੇ ਵਾਧੇ ਖੇਤੀਬਾੜੀ ਦੀਆਂ ਗੱਲਾਂ ਬਾਹਰ ਕਰੋ ਬੱਚਿਆਂ ਤੋਂ ਪਰੇ ਹੋ ਕੇ ਉਹਨਾਂ ਵਿੱਚ ਐਨਰਜੀ ਭਰੋ ਪੂਰੀ ਫਿਰ ਕੀ ਹੋ ਗਿਆ ਕਾਇਮ ਰਹਿਣਾ ਚੜ੍ਹਦੀ ਕਲਾ ਚ ਰਹਿਣਾ ਨਿੱਕੇ ਨਿੱਕੇ ਉਮਰਾਂ ਛੋਟੀਆਂ ਛਪਾਈ ਲੈਣ ਆਏ ਮਾਤਾ ਜੀ ਨੇ ਘੱਲਿਆ ਛਪਾਈ ਲੈ ਕੇ ਜਾ ਰਹੇ ਆ ਰਸਤੇ ਦੇ ਵਿੱਚ ਗੱਲ ਕਰਦੇ ਆ ਸਿਰ ਝੁਕਾਇਓ ਜਾ ਕੇ ਸਿਰ ਝੁਕਾਇਓ ਕਹਿੰਦੇ ਕੋਈ ਨੀ ਮੱਥਾ ਟੇਕਿਓ ਸਿਰ ਝੁਕਾਇਓ ਸਮਸੇ ਜਦਾ ਕਰਿਓ ਕਹਿੰਦੇ ਕੋਈ ਨੀ ਜਦੋਂ ਗਏ ਸਾਹਿਬਜ਼ਾਦ ਦੇ ਸਾਹਮਣੇ ਗਏ ਉਹ ਕਹਿੰਦੇ ਝੁਕਾਓ ਸਿਰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ
ਫਤਿਹ ਗੱਜ ਕੇ ਫਤਿਹ ਬੁਲਾਉਂਦੀ ਡਰੇ ਜੋਸ਼ ਭਰ ਗਿਆ ਉਹ ਸਾਰੇ ਕਹਿੰਦੇ ਆਹ ਹੱਦ ਹੋ ਗਈ ਯਾਰ ਇਹਦੇ ਡਰਦੇ ਹੀ ਨਹੀਂ ਫਿਰ ਵਜੀਦਾ ਲੱਗਾ ਤੁਹਾਨੂੰ ਬੜੇ ਸੁੱਖ ਦਿਆਂਗੇ ਇੱਦਾਂ ਕਰਾਂਗੇ ਸਹੂਲਤਾਂ ਦਿਆਂਗੇ ਵੱਡੇ ਹੋਵੋਗੇ ਬੇਗਮਾਂ ਦੇ ਡੋਲੇ ਮਿਲਣਗੇ ਤੁਹਾਨੂੰ ਮੌਜਾਂ ਲੱਗ ਜਾਣਗੀਆਂ ਕਹਿੰਦੇ ਇਹ ਸਾਰੀਆਂ ਮੌਜਾਂ ਮੂਜਾਂ ਸਹੀ ਮਾਣ ਚੁੱਕੇ ਹਾਂ ਨਿੱਕੇ ਨਿੱਕੇ ਰਹੇ ਹਾਂ ਸਾਨੂੰ ਵੀ ਰਾਜਕੁਮਾਰਾਂ ਵਾਂਗੂ ਪਾਲਿਆ ਸਾਡੇ ਪਿਤਾ ਨੇ ਕਿਸੇ ਗੱਲ ਦੀ ਕਮੀ ਨਹੀਂ ਕੋਈ ਕਦੀ ਸਾਨੂੰ ਤੇ ਚੁੱਕਣ ਵਾਲੇ ਇੰਨੇ ਸੀ ਕਦੇ ਕੋਈ ਗੋਦੀ ਚੱਕੀ ਫਿਰਦਾ ਕਦੇ ਕੋਈ ਗੋਦੀ ਚੱਕੀ ਸਾਨੂੰ ਤੇ ਪਿਆਰ ਕਰਨ ਵਾਲਿਆਂ ਦਾ ਘਾਟਾ ਸਾਨੂੰ ਤੇ ਗੋਦੀ ਚੱਕੀ ਫਿਰਦੇ ਸਾਰਾ ਨਿੱਕੇ ਨਿੱਕੇ ਨਿਆਣੇ ਐਡੇ ਪਿਆਰ ਨਾਲ ਗੁਰੂ ਗੋਬਿੰਦ ਸਿੰਘ ਦੇ ਪੁੱਤ ਪਲੇ ਸੀ ਕਹਿੰਦੇ ਸਭ ਕੁਝ ਵੇਖਿਆ
ਬੜੀਆਂ ਸਹੂਲਤਾਂ ਦੇਵਾਂਗੇ। ਤੂੰ ਚੱਕ ਕਹਿੰਦੇ ਸਾਨੂੰ ਨਹੀਂ ਤੇਰੀਆਂ ਸਹੂਲਤਾਂ ਦੀ ਲੋੜ, ਸਾਨੂੰ ਨਹੀਂ ਚਾਹੀਦਾ। ਫਿਰ ਗੱਲ ਚੱਲ ਪਈ, ਜੇ ਇੱਦਾਂ ਨਾ ਕਰੋਗੇ ਔਖੇ ਹੋਵੋਗੇ। ਕਹਿੰਦੇ ਕੋਈ ਗੱਲ ਨਹੀਂ, ਕੋਈ ਪਰਵਾਹ ਨਹੀਂ, ਚਲੋ ਜੀ। ਪਿਆਰ ਨਾਲ ਸਮਝਾਇਆ, ਕਹਿੰਦੇ ਕੋਈ ਨੀ, ਅੱਜ ਲੈ ਜਾਓ, ਕੱਲ ਨੂੰ ਕਰਾਂਗੇ ਗੱਲ। 11 ਪੋਹ ਨੂੰ ਘਰ ਭੇਜ ਦੇ, ਵਾਪਸ ਬੁਰਜ ਵਿੱਚ ਆ ਗਏ। ਮਾਤਾ ਜੀ ਨੂੰ ਆ ਕੇ ਭੱਜ ਕੇ ਮਿਲੇ, ਮਾਤਾ ਜੀ ਸਾਨੂੰ ਲਾਲਚ ਦਿੰਦੇ ਸੀ, ਸਾਨੂੰ ਏਦਾਂ ਕਹਿੰਦੇ ਸੀ, ਸਾਨੂੰ ਏਦਾਂ ਕਹਿੰਦੇ ਸੀ, ਅਸੀਂ ਡੋਲੇ ਨਹੀਂ। ਮਾਤਾ ਜੀ ਕਹਿੰਦੇ ਅੱਛਾ, ਮੇਰੇ ਪੁੱਤ ਡੋਲੇ ਨਹੀਂ? ਨਾ ਮਾਤਾ ਜੀ, ਅਸੀਂ ਨਹੀਂ ਡੋਲੇ, ਅਸੀਂ ਨਹੀਂ ਪਰਵਾਹ ਕੀਤੀ। ਚਲੋ ਜੀ, ਦੂਜਾ ਦਿਨ ਹੋਇਆ, ਫਿਰ ਆ ਗਏ, ਫਿਰ ਲੈਣ ਆ ਗਏ। ਚਲੋ ਬਈ, ਜਦੋਂ ਦੂਸਰੇ ਦਿਨ ਜਾਣ ਲੱਗੇ, ਮਾਤਾ ਜੀ ਨੇ ਫਿਰ ਸਮਝਾਇਆ, ਡੋਲਿਓ ਤੇ ਮਾਤਾ ਜੀ ਕਹਿਣ ਲੱਗੇ, ਬੱਚੇ, ਮਾਤਾ ਜੀ ਵਾਰ ਵਾਰ ਨਾ ਕਹੋ, ਸਮਝਦਾਰ ਆ, ਸਾਨੂੰ ਵਾਰ ਵਾਰ ਸਮਝਾਉਣ ਦੀ ਲੋੜ ਨਹੀਂ, ਪਤਾ ਹੈ। ਫਿਰ ਚਲੇ ਗਏ ਵਜੀਦੇ ਦੀ ਕਚਹਿਰੀ ਚ ਗਏ, ਤੇ ਅੱਜ ਉਹਨਾਂ ਨੇ ਵੱਡਾ ਦਰਵਾਜ਼ਾ ਬੰਦ ਕਰਕੇ ਛੋਟਾ ਜਿਹਾ ਦਰਵਾਜ਼ਾ ਖੋਲ ਲਿਆ, ਜਦ ਮੋਰੀ ਛੋਟੀ ਜੀ, ਖਿੜਕੀ ਖਿੜਕੀ ਵਿੰਡੋ, ਅੰਦਰ ਵੜਨਗੇ, ਸਿਰ ਚੁਕਾਉਣਗੇ, ਸਾਰੇ ਤਾੜੀਆਂ ਮਾਰ ਦਿਆਂਗੇ। ਜਦੋਂ ਅੰਦਰ ਲੱਗੇ ਵੜਨ ਸਾਹਿਬਜ਼ਾਦਿਆਂ ਨੇ, ਉਹ ਕਹਿੰਦੇ ਸਿਰ ਝੁਕਾਉਣਗੇ, ਸਾਰੇ ਦਰਬਾਰੀ ਤਾੜੀਆਂ ਮਾਰ ਦੇਣਗੇ। ਸਿਰ ਝੁਕ ਗਿਆ, ਸਿਰ ਝੁਕ ਗਿਆ, ਇਹਨਾਂ ਨੇ ਸਿਰ ਨਹੀਂ ਲੰਘਾਏ, ਪਹਿਲਾਂ ਪੈਰ ਲੰਘਾਏ, ਵੇਟ ਕਰਦੇ ਸੀ ਵੀ ਸਿਰ ਅੰਦਰ ਨੂੰ ਆਉਣਗੇ, ਜੁੱਤੀਆਂ ਆ ਗਈਆਂ ਪਹਿਲਾਂ। ਹੈਰਾਨ ਹੋ ਗਏ ਵੇਖਣ ਵਾਲੇ, ਆ ਕੀ ਹੋ ਗਿਆ ਬਈ? ਫਿਰ ਫਿਰ ਜਾ ਕੇ ਗੱਜ ਕੇ ਫਤਿਹ ਬੁਲਾਤੀ, ਨਿੱਕੇ ਨਿੱਕੇ ਹੈਰਾਨ ਹੋ ਗਏ। ਫਿਰ ਵਜੀਦਾ ਲੱਗਿਆ, ਗੱਲਾਂ ਕਰੋ, ਤੁਸੀਂ ਡਰਦੇ ਨਹੀਂ, ਤੁਹਾਡਾ ਪਿਤਾ ਨਹੀਂ ਰਿਹਾ, ਤੁਹਾਡਾ ਸਾਰਾ ਕੁਝ ਖੋਲ ਲਿਆ, ਖਤਮ ਕਰਤਾ, ਅਸੀਂ ਤੁਹਾਡੇ ਪਿਤਾ ਦਾ ਕਤਲ ਕਰ ਦਿੱਤਾ ਗਿਆ, ਤੁਹਾਡੇ ਵੱਡੇ ਭਰਾ ਮਾਰ ਦਿੱਤੇ ਗਏ ਹੈ। ਕਹਿੰਦੇ ਝੂਠ ਨਾ ਬੋਲ, ਇਨਸਾਫ ਦੀ ਕੁਰਸੀ ਤੇ ਬੈਠ ਕੇ ਝੂਠ ਬੋਲ ਰਿਹਾ, ਇਹ ਸੱਚ ਨਹੀਂ ਹੈ, ਸਾਡੇ ਪਿਤਾ ਨਹੀਂ ਮਰੇ, ਸਾਡੇ ਪਿਤਾ ਸਾਨੂੰ ਪਤਾ ਚੜ੍ਹਦੀ ਕਲਾ ਵਿੱਚ ਨੇ। ਕਹਿੰਦੇ ਤੁਹਾਡਾ ਪਿਤਾ ਮਾਰਤਾ, ਕਹਿੰਦੇ ਧੋਖੇ ਨਾਲ, ਜਿੱਦੇ ਜਿੱਦਣ ਕਿਤੇ ਧੋਖਾ ਕਰ ਜਾਓ ਤੇ ਕਰ ਜਾਓ, ਧੋਖੇ ਨਾਲ ਛੁਰਾ ਮਾਰਿਆ ਸੀ ਗੁਰੂ ਗੋਬਿੰਦ ਸਿੰਘ ਨੂੰ ਆਖਰੀ ਸਮੇਂ ਤੇ, ਦਿਲ ਵਾਲੇ ਪਾਸੇ ਗੁਰੂ ਗੋਬਿੰਦ ਸਿੰਘ ਦੇ, ਖੱਬੇ ਪਾਸੇ ਹਜ਼ੂਰ ਸਾਹਿਬ ਨਾਦੇੜ, ਦਿਲ ਵਾਲੇ ਪਾਸੇ ਖੱਬੀ ਸਾਈਡ ਤੇ ਵੱਖੀ ਦੇ ਵਿੱਚ ਛੁਰਾ ਮਾਰਿਆ ਸੀ, ਧੋਖੇ ਨਾਲ ਮਾਰਿਆ ਸੀ, ਧੋਖੇ ਨਾਲ। ਤੇ ਸਾਹਿਬਜ਼ਾਦਿਆਂ ਨੇ ਕਿਹਾ, ਕਹਿੰਦੇ ਧੋਖੇ ਨਾਲ ਵਾਰ ਕਰ ਦਿਓ ਤੇ ਗੱਲ ਵੱਖਰੀ ਹੈ, ਆ ਤੁਹਾਡੇ ਚੋਂ ਕਿਹੜਾ ਹੈ ਜਿਹੜਾ ਸਾਡੇ ਪਿਤਾ ਦੇ ਸਾਹਮਣੇ ਖੜ ਵੀ ਜਾਏ? ਲਿਆ ਕੱਢ ਸੂਰਮਾ ਤੇਰਾ ਕਿਹੜਾ? ਸਾਨੂੰ ਪਤਾ ਹੈ ਵਜੀਦਿਆ, ਸਾਡੇ ਪਿਤਾ ਸਾਹਮਣੇ ਜਾ ਕੇ ਤੇਰੀਆਂ ਵੀ ਲੱਤਾਂ ਕੰਬਦੀਆਂ, ਤੂੰ ਖੜ ਸਕਦਾ ਉਹਨਾਂ ਸਾਹਮਣੇ? ਸਾਡੇ ਪਿਤਾ ਦਾ ਇੰਨਾ ਮਨੋ ਵੀਰੋ, ਤਾਕਤ ਸਰੀਰ ਦੀ ਨਹੀਂ ਹੁੰਦੀ, ਮਨੋਬਲ ਹੁੰਦਾ, ਸਾਰੀ ਖੇਡ ਮਾਈਂਡ ਦੀ ਹੈ, ਮਾਈਂਡ ਹੀ ਹੈ ਜਿਹੜਾ ਸ਼ੇਰ ਨੂੰ ਕੰਟਰੋਲ ਕਰਦਾ। ਸ਼ੇਰ ਦੇ ਜਦੋਂ ਸ਼ੇਰ ਨੂੰ ਫੜਦੇ ਨੇ ਨਾ ਅਗਲੇ, ਕਈ ਬੰਦੇ ਵਰਲਡ ਚ ਇੱਦਾਂ ਦੇ ਹੈਗੇ ਹੈ, ਆਨਲਾਈਨ ਸਰਚ ਕਰਿਓ, ਸ਼ੇਰ ਦੇ ਸਾਹਮਣੇ ਜਾਂਦੇ ਜੰਗਲੀ ਸ਼ੇਰ, ਪਰ ਅੱਖ ਚੱਖ ਪਾਈ ਰੱਖਦੇ ਹੈ, ਅੱਖ ਦਾ ਡਰ ਵੇਖਦਾ, ਅੱਖ ਦਾ ਸ਼ੇਰ ਉਦੋਂ ਵਾਰ ਕਰਦਾ ਜਦੋਂ ਉਹਨੂੰ ਪਤਾ ਬੰਦਾ ਡਰ ਗਿਆ, ਪਰ ਇੰਨਾ ਕਾਇਮ ਹੋ ਕੇ, ਇੰਨੀ ਪ੍ਰੈਕਟਿਸ ਹੁੰਦੀ ਹੈ, ਅੱਖ ਚੱਖ ਪਾਈ ਰੱਖਦੇ ਹੈ, ਇੰਨਾ ਕਾਇਮ ਹੁੰਦੇ ਹੈ, ਸ਼ੇਰ ਅੱਖ ਦੀ ਵੀ ਕਰ ਲੈਂਦਾ, ਇਹ ਨਹੀਂ ਡਰਦਾ, ਪਿੱਛੇ ਮੁੜ ਜਾਂਦਾ ਸ਼ੇਰ, ਹਾਥੀ ਪਿੱਛੇ ਮੁੜ ਜਾਂਦਾ, ਏਦਾਂ ਵੇਖਦੇ ਨਾ ਹਾਥੀ ਕੰਨੀ, ਕੌਨਫੀਡੈਂਸ ਦੇ ਨਾਲ ਹਾਥੀ ਡਰ ਜਾਂਦਾ। ਸਰੀਰ ਦੀ ਤਾਕਤ ਦੀ ਗੱਲ ਨਹੀਂ, ਤਾਕਤ ਸ਼ੇਰ ਚ ਜ਼ਿਆਦਾ ਹੈ, ਤਾਕਤ ਹਾਥੀ ਚ ਜ਼ਿਆਦਾ ਹੈ, ਪਰ ਕਈਆਂ ਦੀ ਅੱਖ ਚ ਤਾਕਤ ਬਹੁਤ ਹੁੰਦੀ, ਏਡੀ ਗਹਿਰੀ ਅੱਖ ਹੁੰਦੀ ਕਈਆਂ ਦੀ, ਜੇ ਇਹ ਖੜ ਜਾਣ ਬੰਦੇ ਦੇ ਸਾਹਮਣੇ, ਬੰਦਾ ਵੈਸੇ ਹੀ ਡਰ ਜਾਂਦਾ, ਇੰਨੇ ਤਪ ਤੇਜ਼ ਹੁੰਦਾ ਕਈਆਂ, ਤੇਜ਼ ਇੰਨਾ ਚਮਕ ਆਉਂਦੀ ਹੈ, ਉਹਨੂੰ ਤੁਸੀਂ ਜੋ ਕਹਿਣਾ ਕਹਿ ਲਓ, ਪਰ ਕਈਆਂ ਤੋਂ ਹੁੰਦੇ। ਤੁਸੀਂ ਆਪਣੀ ਜ਼ਿੰਦਗੀ ਚ ਕਈ ਬੰਦਿਆਂ ਨੂੰ ਜਾਣਦੇ ਹੋਵੋਗੇ, ਜੇ ਹੋਵੇ ਨਾ ਵੀ ਉਹਦੇ ਸਾਹਮਣੇ ਗੱਲ ਕਰਨੀ, ਬੰਦਾ ਡਰ ਹੀ ਜਾਂਦਾ ਵੀ ਨਹੀਂ, ਉਹਦੇ ਸਾਹਮਣੇ ਨਹੀਂ ਅਸੀਂ ਬਹਿ ਸਕਦੇ, ਅਸੀਂ ਨਹੀਂ ਗੱਲ ਕਰ ਸਕਦੇ, ਬੰਦਾ ਡਰ ਜਾਂਦਾ, ਅੰਦਰ ਦਿਲ ਕੰਬਣ ਲੱਗ ਜਾਂਦਾ। ਅਸਲ ਚ ਗੁਰੂ ਗੋਬਿੰਦ ਸਿੰਘ ਯਾਰ, ਸਰੀਰ ਕੱਦ ਤੇ ਉਹ 5 ਫੁੱਟ 10 ਇੰਚ ਦਾ ਦੱਸਣ ਵਾਲੇ ਦੱਸਦੇ ਆ 5 ਫੁੱਟ 10 ਇੰਚ ਦਾ, ਉਹਨਾਂ ਦੇ ਚੋਲੇ ਪਏ ਨੇ ਨਾ, ਚੋਲਿਆਂ ਤੋਂ ਨਾਪ ਕਰਦੇ ਆ ਪਜਾਮੀਆਂ ਚੋਲੇ, ਗੁਰੂ ਗੋਬਿੰਦ ਸਿੰਘ ਦਾ ਜਦੋਂ ਨਾਪ ਕਰਦੇ ਆ, ਗੁਰੂ ਹਰਗੋਬਿੰਦ ਸਾਹਿਬ ਦਾ ਕੱਦ 6.5 ਫੁੱਟ ਦੇ ਨੇੜੇ ਸੀ, ਉਹਨਾਂ ਦੇ ਚੋਲਿਆਂ ਨੂੰ ਮਿਲਦੇ ਆ ਜਦੋਂ। ਪਰ ਗੁਰੂ ਗੋਬਿੰਦ ਸਿੰਘ ਬਾਰੇ ਦੱਸਿਆ ਜਾਂਦਾ ਹੈ 5 ਫੁੱਟ 10-11 ਇੰਚ ਕੱਦ ਸੀ, 6 ਫੁੱਟ ਦੇ ਨੇੜੇ ਸੀ, 6 ਫੁੱਟ ਪੂਰਾ ਨਹੀਂ ਸੀ। ਪਰ ਖੇਡ ਸਾਰੀ ਜਿਹੜੀ ਹੈ ਨਾ, ਫੁਰਤੀ ਜਿਹੜੀ ਹੁੰਦੀ ਹੈ ਇਹ ਮਨ ਦੀ ਹੁੰਦੀ ਹੈ, ਮਨ ਕੈਦ। ਬਚਿੱਤਰ ਸਿੰਘ ਜਿਹਨੇ ਹਾਥੀ ਦੇ ਨਾਗਨੀ ਮਾਰੀ ਸੀ, ਛੋਟੇ ਜੇ ਕੱਦ ਦਾ ਸੀ, ਬਹੁ ਰੂਪੀਆ ਸਿੱਖ ਕਹਿੰਦੇ ਸੀ ਉਹਨੂੰ। ਖੇਡ ਸਾਰੀ ਮਨ ਦੀ, ਮਨ ਕਾਇਮ ਹੋਣਾ ਚਾਹੀਦਾ। ਤੇ ਸਾਹਿਬਜ਼ਾਦਿਆਂ ਨੇ ਆਖਿਆ ਕਿਹੜਾ ਤੇਰਾ ਬੰਦਾ, ਉਹ ਤੂੰ ਤੇ ਸਾਡੀ ਅੱਖ ਚੱਖ ਨਹੀਂ ਪਾਉਂਦਾ ਵਜੀਦਿਆ, ਸਾਡੇ ਨਾਲ ਗੱਲ ਕਰਦਾ ਕਦੇ ਅੱਖ ਇਹਨੂੰ ਲੈ ਜਾਂਦਾ ਕਦੇ ਇਹਨੂੰ ਲੈ ਜਾਂਦਾ, ਤੂੰ ਸਾਡੇ ਪਿਤਾ ਦੀ ਅੱਖ ਚੱਖ ਕੀ ਪਾਏਗਾ, ਤੇਰਾ ਕਿਹੜਾ ਸਿਪਾਹੀ ਹੈ ਜਿਹੜਾ ਸਾਡੇ ਪਿਤਾ ਦੇ ਸਾਹਮਣੇ ਖੜ ਜਾਏ, ਲਿਆ ਝੂਠ ਬੋਲਦਾ, ਸਾਨੂੰ ਪਤਾ ਸਾਡਾ ਪਿਓ ਹੈਗਾ ਜੇ, ਸਾਡਾ ਪਿਤਾ ਹੈਗਾ ਜੇ। ਤੇ ਲਓ ਉਹਨਾਂ ਨੇ ਫਿਰ ਗੱਲ ਕੀਤੀ, ਕਹਿੰਦੇ ਵੀ ਇੱਦਾਂ ਤੇ ਨਹੀਂ ਮੰਨਦੇ, ਇਹ ਤੇ ਅਡਬ ਲੱਗਦੇ, ਇਹ ਤੇ ਮੰਨਣ ਵਾਲੇ ਹੈ ਹੀ। ਫਿਰ ਉਹਨਾਂ ਨੇ ਫੈਸਲਾ ਕਰਨਾ ਹੈ, ਕਹਿੰਦੇ ਕਰੋ ਵੀ ਸ਼ਰ੍ਹਾਂ ਦੀ ਕਿਤਾਬ ਖੋਲੋ, ਕਾਨੂੰਨ। ਆਪਾਂ ਕਹਿੰਦੇ ਹਾਂ ਲਓ ਕਾਨੂੰਨ, ਐਕਟ ਕੀ ਹੈ ਕੰਟਰੀ ਦਾ ਬਣਾਇਆ ਹੋਇਆ ਉਸ ਵੇਲੇ, ਕਹਿੰਦੇ ਸ਼ਰ੍ਹਾਂ, ਇਸਲਾਮਿਕ ਸ਼ਰ੍ਹਾਂ ਕੀ ਕਹਿੰਦੀ ਹੈ, ਧਿਆਨ ਨਾਲ ਆ ਗੱਲ ਸੁਣ ਲਿਓ। ਇਸਲਾਮ ਦੀ ਸ਼ਰ੍ਹਾਂ ਵਿੱਚ ਕਹਿੰਦੇ ਲਿਖਿਆ, ਉਹ ਕਾਜੀ ਨੇ ਜਦੋਂ ਕਿਤਾਬ ਖੋਲੀ ਉਹ ਕਹਿੰਦਾ ਜੀ ਇਹਦੇ 'ਚ ਲਿਖਿਆ ਬੱਚਿਆਂ ਨੂੰ ਨਹੀਂ ਮਾਰਿਆ ਜਾ ਸਕਦਾ, ਬੱਚਿਆਂ ਨੂੰ ਮਾਰਿਆ ਨਹੀਂ ਜਾ ਸਕਦਾ, ਸ਼ਰ੍ਹਾਂ ਕਹਿੰਦੀ ਹੈ ਬੱਚਿਆਂ ਤੇ ਤੁਸੀਂ ਇਦਾਂ ਨਹੀਂ ਕਰ ਸਕਦੇ। ਕਾਜੀ ਜਦੋਂ ਇਹ ਲੱਗਿਆ ਕਹਿਣ, ਸੁੱਚਾ ਆਨੰਦ ਕੋਲ ਖੜਾ ਸੀ, ਸੁੱਚਾ ਆਨੰਦ ਹਿੰਦੂ ਸੀ, ਚਾਪਲੂਸ ਸੀ, ਚਾਪਲੂਸ। ਇਹ ਸੁੱਚਾ ਆਨੰਦ ਪਤਾ ਕੀ ਕਹਿੰਦਾ, ਉਹ ਕਹਿੰਦਾ ਕਾਜੀ ਸਾਹਿਬ ਸ਼ਰ੍ਹਾਂ ਕਹਿੰਦੀ ਹੈ ਵੀ ਬੱਚਿਆਂ ਨੂੰ ਨਹੀਂ ਮਾਰਿਆ ਜਾ ਸਕਦਾ, ਕਹਿੰਦੇ ਨਹੀਂ। ਪਰ ਕਹਿੰਦੇ ਸ਼ਰ੍ਹਾਂ ਵਿੱਚ ਸੱਪ ਦੇ ਸਪੂਲੀਆਂ ਬਾਰੇ ਕਿਵੇਂ ਹੈ, ਵੀ ਜੇ ਸੱਪ ਹੋਵੇ ਜ਼ਹਿਰੀ ਹੋਵੇ ਕਹਿੰਦੇ ਮਾਰਿਆ ਜਾ ਸਕਦਾ, ਕਹਿੰਦੇ ਫਿਰ ਇੱਥੇ ਲਿਖ ਦਿਓ ਬੱਚੇ ਨਹੀਂ ਮਾਰੇ, ਸੱਪ ਦੇ ਸਪੋਲੀਏ ਮਾਰੇ ਨੇ, ਨਾ ਬਦਲ ਦਿਓ, ਨਾ ਬੱਚਿਆਂ ਦੀ ਥਾਂ ਤੇ ਸਪੋਲੀਏ ਕਰ ਦਿਓ, ਚੇਂਜ ਕਰ ਦਿਓ। ਜਦੋਂ ਬੰਦਿਆਂ ਨੇ ਆਪਣੀ ਮਰਜ਼ੀ ਕਰਨੀ ਹੁੰਦੀ ਫਿਰ ਕਾਨੂੰਨ ਵੀ ਬਦਲ ਲੈਂਦੇ ਆ, ਆਪਣਿਆਂ ਲਈ ਕਾਨੂੰਨ ਹੋਰ ਹੁੰਦਾ, ਦੂਜਿਆਂ ਲਈ ਕਾਨੂੰਨ ਬੋਲੋ ਹੋਰ ਹੁੰਦਾ ਹੈ। ਤੁਸੀਂ ਇੱਥੇ ਮਾੜਾ ਜਿਹਾ ਨਾ ਗੱਲ ਵੀ ਕਰਦੇ ਹੋ, ਕਹਿਣਗੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਹੈ, ਉਦੋਂ ਕਾਨੂੰਨ ਹੋਰ ਹੈ। ਤੇ ਜਿੱਦਣ ਜਥੇਦਾਰ ਅਕਾਲ ਤਖਤਾਂ ਵਾਲੇ ਇਹਨਾਂ ਸ਼੍ਰੋਮਣੀ ਕਮੇਟੀ ਵੱਲੋਂ ਪੁੱਛ ਲਓ 365 ਸਰੂਪ ਗਾਇਬ ਕਰ ਦੇਣਗੇ, ਉਦੋਂ ਕਾਨੂੰਨ ਹੋਰ ਹੈ, ਕੁਛ ਨਹੀਂ ਕਹਿਣਗੇ। ਦੂਜਾ ਬੰਦਾ ਮਾੜਾ ਜਿਹਾ ਗੱਲ ਵੀ ਕਰ ਦੇਵੇ ਕਹਿਣਗੇ ਬੇਅਦਬੀ ਕਰਦਾ, ਆਪਣਿਆਂ ਲਈ ਕਾਨੂੰਨ ਹੋਰ ਹੈ, ਦੂਜਿਆਂ ਲਈ ਕਾਨੂੰਨ ਹੋਰ ਹੈ। ਆਪਣੇ ਜਿਵੇਂ ਮਰਜ਼ੀ ਲੁੱਟੀ ਜਾਣ ਖਾਈ ਜਾਣ ਕਿਸੇ ਨੂੰ ਕੁਛ ਨਹੀਂ ਕਹਿਣਗੇ, ਬਗਾਨਾ ਬੰਦਾ ਗੱਲ ਕਰਕੇ ਵਿਖਾਵੇ, ਆਪਣਿਆਂ ਲਈ ਕਾਨੂੰਨ ਹੋਰ ਹੈ। ਤੁਹਾਡੇ ਚੋਂ ਅੰਮ੍ਰਿਤਧਾਰੀ ਸਿੱਖ ਜਿਹੜਾ ਮਰਜ਼ੀ ਜਾਓ ਪੁੱਛੋ ਇਹਨਾਂ ਨੂੰ, ਜਥੇਦਾਰਾਂ ਨੂੰ ਪੁੱਛੋ ਜਥੇਦਾਰ ਜੀ ਮੈਂ ਹਵਾਈ ਜਹਾਜ਼ ਵਿੱਚ ਸਫ਼ਰ ਕਰਨਾ ਹੈ, ਕਿਰਪਾਨਾਂ ਲਾਉਣੀਆਂ ਪੈਂਦੀਆਂ ਨੇ, ਕਿਰਪਾਨ ਮੈਂ ਲਾ ਸਕਦਾ, ਉਸ ਵੇਲੇ ਕਹਿਣਗੇ ਖਾਈਓ ਹੀ ਨਾ ਕੁਛ, ਤੇ ਇਹਨਾਂ ਦੇ ਨਾਲ ਤੁਸੀਂ ਚੋਰੀ ਕਦੇ ਸਫ਼ਰ ਕਰਕੇ ਹੋ, ਜਿਹਦੇ ਨਾਲ ਇਹਨਾਂ ਨੇ ਲਾਉਣੀਆਂ ਹੁੰਦੀਆਂ ਲਾ ਵੀ ਦਿੰਦੇ ਆ, ਤੇ ਜਿੱਦਣ ਖਾਣਾ ਹੁੰਦਾ ਖਾ ਵੀ ਲੈਂਦੇ ਆ, ਜਿੱਦਣ ਜੀ ਕਰੇ ਝਟਕਾ ਵੀ ਕਰ ਲੈਂਦੇ ਆ, ਜਿੱਦਣ ਜੀ ਕਰੇ ਇਹਨਾਂ ਨਸ਼ਿਆਂ ਨੂੰ ਵੀ ਪ੍ਰਵਾਨਗੀ ਦੇ ਲੈਂਦੇ ਆ, ਜਿੱਦਣ ਜੀ ਕਰੇ ਰਗੜੇ ਵੀ ਲਾ ਲੈਂਦੇ ਆ, ਆਪ ਸਾਰਾ ਕੁਝ ਹੀ ਕਰ ਲੈਣਾ। ਆਪਣੇ ਲਈ ਕਾਨੂੰਨ ਹੋਰ ਨੇ, ਦੂਜੇ ਲਈ ਕਾਨੂੰਨ ਹੋਰ ਨੇ, ਜਿੱਥੇ ਜੀ ਕਰਦਾ ਬਦਲ ਲੈਂਦੇ ਨੇ। ਸਿੱਖਾਂ ਦਾ ਕਾਨੂੰਨ ਕਿੰਨੇ ਬਣਾਉਣਾ ਇਹਨਾਂ ਨੇ, ਤੇ ਇਹਨਾਂ ਦੇ ਹੱਥ ਹੈ, ਜਿਹਨੂੰ ਮਰਜ਼ੀ ਕੱਢ ਦੇਣ, ਜਿਹਨੂੰ ਮਰਜ਼ੀ ਰੱਖ ਲੈਣ, ਇੱਦਾਂ ਹੀ ਕਰਦੇ ਆ, ਮਰਜ਼ੀਆਂ ਕਰਦੇ ਆ ਆਪਣੀਆਂ। ਕਹਿੰਦੇ ਲਿਖੋ ਹੀ, ਇੱਥੇ ਲਿਖੋ, ਵੀ ਸੱਪ ਦੇ ਸਪੋਲੀਏ ਖਤਮ ਕਰਦੇ ਬੱਚੇ ਲਿਖੋਈ ਦਾ ਹੱਥ ਲਿਖਤਾ ਕੱਲ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਜਾਣਗੇ ਬੱਚਿਆਂ ਨੂੰ ਪਤਾ ਲੱਗ ਗਿਆ ਵਾਪਸ ਆਏ ਫਤਿਹ ਸਿੰਘ ਕਹਿੰਦਾ ਪਹਿਲਾਂ ਮੈਂ ਦੱਸਣਾ ਜ਼ੋਰਾਵਰ ਸਿੰਘ ਕਹਿੰਦਾ ਮੈਂ ਭੱਜੇ ਆਉਣ ਜਿਵੇਂ ਨਿਆਣੇ ਨੰਬਰ ਜ਼ਿਆਦਾ ਲੈ ਕੇ ਨਹੀਂ ਆਉਂਦੇ ਕਈ ਵਾਰੀ ਦੱਸਣ ਵੀ ਮੈਨੂੰ ਨੰਬਰ ਬੜੇ ਆਏ ਏਦਾਂ ਆਏ ਭੱਜ ਕੇ ਤੇ ਫਤਿਹ ਸਿੰਘ ਆ ਕੇ ਕਹਿੰਦਾ ਮਾਤਾ ਜੀ ਏਦਾਂ ਗੱਲਾਂ ਕਰਦੇ ਸੀ ਸਾਨੂੰ ਏਦਾਂ ਕਹਿੰਦੇ ਸੀ ਸਾਨੂੰ ਐਂ ਕਹਿੰਦੇ ਸੀ ਅਸੀਂ ਫਿਰ ਡੋਲੇ ਨਹੀਂ ਹੁਣ ਸਾਨੂੰ ਕੱਲ ਨੂੰ ਨੀਹਾਂ ਵਿੱਚ ਚਿਣ ਦੇਣਗੇ ਮਾਂ ਕਹਿੰਦੀ ਨੀਹਾਂ 'ਚ ਹੀ ਚਿਣਨਗੇ ਮਾਰ ਥੋੜਾ ਦੇਣਗੇ ਮਰਨਾ ਤੇ ਇੱਥੇ ਕਿਸੇ ਨੇ ਵੀ ਸ਼ੇਪ ਚੇਂਜ ਹੁੰਦੀ ਹੈ ਮਰਦਾ ਕੀ ਹੈ ਬਚਪਨ ਮਰ ਗਿਆ ਹੁਣ ਜਵਾਨ ਹੋ ਗਿਆ ਜਵਾਨ ਮਰ ਗਿਆ ਹੁਣ ਅਧਖੜ ਹੋ ਗਿਆ ਅਧਖੜ ਮਰ ਗਿਆ ਹੁਣ ਬੁੱਢਾ ਹੋ ਗਿਆ ਬੁੱਢਾ ਮਰ ਗਿਆ ਪੰਜ ਤੱਤ ਹੋ ਗਏ ਮਰਦਾ ਤੇ ਕੁਛ ਵੀ ਨਹੀਂ ਐਨਰਜੀ ਹੈ ਸ਼ੇਪ ਚੇਂਜ ਕਰਦੀ ਹੈ ਮਰਦਾ ਮੁਰਦਾ ਕੁਛ ਕੀ ਮਰਦਾ ਮੇਰੇ ਹੱਥ ਵਿੱਚ ਆ ਪੇਪਰ ਫੜਿਆ ਟਿਸ਼ੂ ਹੈ ਇਹਨੂੰ ਮਾਰ ਕੇ ਵਿਖਾਓ ਬੰਦਾ ਬੰਦੇ ਦੀ ਤੇ ਗੱਲ ਛੱਡੋ ਇਹਨੂੰ ਮਾਰੋ ਕਿਵੇਂ ਮਾਰੋਗੇ ਅੱਗ ਲਾ ਦੋਗੇ ਸ਼ੇਪ ਚੇਂਜ ਕਰ ਜੂ ਮਰਿਆ ਥੋੜਾ ਮਾਰ ਕੇ ਸਵਾਹ ਬਣ ਜੂ ਹੁਣ ਨਿੱਕੇ ਨਿੱਕੇ ਤਿਨਕੇ ਕਿਨਕੇ ਬਣ ਜੂ ਹੁਣ ਉਹ ਉੱਡ ਗਿਆ ਹਵਾ ਦੇ ਵਿੱਚ ਮਾਰ ਕੇ ਵਿਖਾ ਕੋਈ ਚੀਜ਼ ਨਹੀਂ ਮਰਦੀ ਬੰਦਾ ਕਿੱਥੋਂ ਮਾਰ ਲਓਗੇ ਤੁਸੀਂ ਸ਼ੇਪ ਚੇਂਜ ਹੋ ਗਈ ਮਰਦਾ ਕੁਛ ਜੇ ਤੁਸੀਂ ਇਹ ਗੱਲ ਸੁਣੀ ਹੋਈ ਹੋਏਗੀ ਵੈਸੇ ਤੇ ਜੇ ਨਹੀਂ ਸੁਣੀ ਤੇ ਆਪਣਾ ਇੱਕ ਕਲਿੱਪ ਹੈ ਮੌਤ ਤੋਂ ਬਾਅਦ ਕੀ ਹੁੰਦਾ ਹੈ ਸ਼ਾਇਦ ਇੱਦਾਂ ਤੇ ਜਾਂ ਫਿਰ ਇੱਕ ਹੈ ਮੌਤ ਕੀ ਹੈ ਇੰਟਰਨੈਟ ਤੇ ਕਲਿੱਪ ਹੈ ਮੇਰਾ ਨਾਂ ਪਾ ਕੇ ਭਾਉ ਭਰੋਗੇ ਮੌਤ ਕੀ ਹੈ ਉਹਦੇ ਵਿੱਚ ਮੈਂ ਸ਼ਬਦ ਦੀ ਵਿਆਖਿਆ ਕੀਤੀ ਹੈ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਮਾਇਆ ਇਹ ਸ਼ਬਦ ਦੀ ਵਿਆਖਿਆ ਸੁਣੋ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਵਿਆਖਿਆ ਕਰਦੇ ਹੈ ਆਫਟਰ ਡੈਥ ਕੀ ਹੁੰਦਾ ਗੁਰੂ ਅਰਜਨ ਦੇਵ ਜੀ ਦੀ ਵਿਆਖਿਆ ਆਫਟਰ ਡੈਥ ਕੀ ਹੁੰਦਾ ਤੇ ਗੁਰੂ ਸਾਹਿਬ ਕਹਿੰਦੇ ਹੈ ਮਰਦਾ ਕੁਛ ਨਹੀਂ ਸ਼ੇਪ ਚੇਂਜ ਹੋ ਗਈ ਇਸ ਹਿਸਾਬ ਨਾਲ ਤੇ ਬੱਚਾ ਕਿੱਥੇ ਹੈ ਜਿਹੜਾ ਉਹ ਨਿੱਕਾ ਜਿਹਾ ਜਿਹੜਾ ਅਸੀਂ ਫੋਟੋ ਵੇਖਦੇ ਹੋ ਨਿੱਕੇ ਹੁੰਦੇ ਦੀ ਆਪਣੀ ਕਿੱਥੇ ਸੀ ਕਿੱਥੇ ਹੈ ਹੁਣ ਚੇਂਜ ਹੋ ਗਿਆ ਹੁਣ ਸ਼ੇਪ ਚੇਂਜ ਕਰ ਗਿਆ ਵੱਡਾ ਹੋ ਗਿਆ ਬੁੱਢਾ ਹੋ ਗਿਆ ਮਰਦਾ ਕੁਛ ਨਹੀਂ ਮਾਤਾ ਗੁਜਰ ਕੌਰ ਕਹਿਣ ਲੱਗੇ ਉਹ ਨੀਹਾਂ 'ਚ ਹੀ ਚਿਣਨਗੇ ਮਾਰ ਥੋੜਾ ਦੇਣਗੇ ਨਾਲੇ ਤੁਹਾਡੇ ਵਰਗੇ ਤੇ ਸਦਾ ਜੱਗ ਜਿਉਂਦੇ ਹੈ ਤੁਹਾਡੇ ਵਰਗੇ ਨਹੀਂ ਮਰਦੇ ਪੁੱਤਰੋ ਤੁਸੀਂ ਤੇ ਸਦਾ ਜੱਗ ਜੀਓਗੇ ਤੁਸੀਂ ਕਿੱਥੇ ਮਰ ਜਾਣਾ ਮਰ ਕੇ ਵੀ ਨਹੀਂ ਮਰਦੇ ਜਿਹਨਾਂ ਜਿਹੜੇ ਸੱਚ ਦੇ ਰਾਹ ਤੇ ਤੁਰੇ ਹੈ ਉਹਨਾਂ ਦੀ ਵਿਚਾਰਧਾਰਾ ਨਹੀਂ ਮਰਦੀ ਸਰੀਰ ਮਰ ਸਕਦਾ ਉਹਨਾਂ ਦੀ ਵਿਚਾਰਧਾਰਾ ਨਹੀਂ ਮਰਦੀ ਉਹਨਾਂ ਦੀ ਸੋਚ ਨਹੀਂ ਮਰਦੀ ਲਓ ਜੀ ਮਾਤਾ ਜੀ ਸਾਨੂੰ ਕੱਲ ਨੂੰ ਨੀਹਾਂ 'ਚ ਚਿਣ ਦੇਣਗੇ ਕਹਿੰਦੇ ਕੋਈ ਨਹੀਂ ਸਾਰੀ ਰਾਤ ਜਾਗਦੇ ਰਹੇ ਮਾਤਾ ਗੁਜਰ ਕੌਰ ਨੇ 12 ਪੋਹ ਦੀ ਰਾਤ ਸਾਰੀ ਜਾਗ ਕੇ ਲੰਘਾਈ ਤੇ ਸਵੇਰੇ ਸਵੇਰੇ ਲੱਗੇ ਤਿਆਰ ਕਰਨ ਅੱਜ ਇੱਕ ਬੈਗ ਦੇ ਵਿੱਚੋਂ ਉਸ ਵੇਲੇ ਜੋ ਉਹਨਾਂ ਦੀ ਇੱਕ ਗਠੜੀ ਹੈ ਗਠੜੀ ਦੇ ਵਿੱਚੋਂ ਨੀਲੇ ਚੋਲੇ ਪੀਲੇ ਕਮਰ ਕੱਸੇ ਦਸਤਾਰਾਂ ਕੱਢੀਆਂ ਅੱਜ ਮਾਤਾ ਜੀ ਨੇ ਸਜਾਣ ਲੱਗੇ ਮੂੰਹ ਧਵਾਇਆ ਦਸਤਾਰਾਂ ਆਪ ਬੰਨੀਆਂ ਸੀਸ ਤੇ ਕਲਗੀਆਂ ਲਾਈਆਂ ਅੱਜ ਨਵੇਂ ਚੋਲੇ ਪਾਏ ਮਾਤਾ ਜੀ ਇੰਨੇ ਦਿਨਾਂ ਦੇ ਉਹੀ ਚੋਲੇ ਪਾਈ ਫਿਰਦੇ ਅੱਜ ਨਵੇਂ ਕਿਉਂ ਪਵਾਏ ਕਹਿੰਦੇ ਮੈਨੂੰ ਪਤਾ ਸੀ ਅੱਜ ਵਾਲਾ ਦਿਨ ਆਉਣਾ ਹੈ ਤੇ ਮੈਂ ਅੱਜ ਵਾਲੇ ਦਿਨ ਲਈ ਰੱਖੇ ਹੋਏ ਸੀ ਆ ਮੈਂ ਕੱਪੜੇ ਅੱਜ ਪਾਉਣੇ ਸੀ ਤੁਹਾਨੂੰ ਮੈਨੂੰ ਪਤਾ ਸੀ ਇੱਦਾਂ ਦਾ ਦਿਨ ਆ ਜਾਣਾ ਜ਼ਾਲਮਾਂ ਨੇ ਘੱਟ ਨਹੀਂ ਕਰਨੀ ਤੇ ਮੈਂ ਅੱਜ ਵਾਲੇ ਦਿਨ ਲਈ ਇਹ ਕੱਪੜੇ ਸਾਂਭ ਕੇ ਰੱਖੇ ਹੋਏ ਸੀ ਯਾਦ ਰੱਖਣਾ ਵੀਰੋ ਖੇਡ ਨਹੀਂ ਪਈ ਏ ਨਿੱਕੀਆਂ ਨਿੱਕੀਆਂ ਕਲਗੀਆਂ ਲਾਈਆਂ ਫਿਰ ਮਾਤਾ ਜੀ ਨੇ ਮੂੰਹ ਧਵਾਏ ਚੋਲੇ ਪਵਾਏ ਫਿਰ ਏਦਾਂ ਜਿਵੇਂ ਬੱਚੇ ਦਾ ਆਪਾਂ ਚਿਹਰਾ ਏਦਾਂ ਹੱਥ ਚ ਲੈ ਲੈਂਦੇ, ਏਦਾਂ ਚਿਹਰਾ ਹੱਥ ਚ ਰੱਖ ਕੇ ਮਾਤਾ ਜੀ ਨੇ ਕਿਹਾ, ਬੱਚੇ ਮੇਰੇ ਪਿਆਰੇ ਬੜੇ ਐ, ਫੱਬਦੇ ਤੇ ਪਹਿਲਾਂ ਹੀ ਬਹੁਤ ਸੀ ਪਰ ਅੱਜ ਤੇ ਜ਼ਿਆਦਾ ਹੀ ਨੂਰ ਚੜਿਆ, ਅੱਜ ਤੇ ਜ਼ਿਆਦਾ ਹੀ ਫੱਬਦੇ। ਇਹ ਹੈ ਜੀ 12 ਪੋਹ ਦੀ ਰਾਤ, ਮਾਤਾ ਜੀ ਇਕੱਲੇ ਹੀ 80 ਸਾਲ ਦੀ ਬਜ਼ੁਰਗ ਮਾਂ, ਤੇ ਯਾਦ ਰੱਖਣਾ 9 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ ਸੀ, ਉਦੋਂ ਵਿਆਹ ਪਹਿਲਾਂ ਹੋ ਜਾਂਦੇ ਹੁੰਦੇ ਸੀ, ਛੋਟੇ ਬੱਚੇ ਛੋਟੀਆਂ ਦੇ ਵਿਆਹ ਕਰ ਦਿੰਦੇ ਹੁੰਦੇ। 9 ਸਾਲ ਦੀ ਉਮਰ ਵਿੱਚ ਸ਼ਾਦੀ, ਪੁਰਾਣੇ ਵੇਲਿਆਂ ਦੇ ਵਿੱਚ ਏਦਾਂ ਵੀ ਵਿਆਹ ਹੁੰਦੇ ਸੀ ਵੀ ਗੋਦੀ ਚੱਕ ਕੇ ਨਾ ਲਾੜਾ ਵੀ ਗੋਦੀ ਚੱਕਦੇ ਸੀ, ਲਾੜੀ ਵੀ ਗੋਦੀ ਚੱਕਦੀ, ਏਦੇ ਨਿੱਕੇ ਨਿੱਕੇ ਬੱਚਿਆਂ ਦੇ ਵਿਆਹ ਕਰ ਦਿੰਦੇ, ਸੁੱਤੇ ਪਿਆਂ ਦੇ ਸਵੇਰੇ 4 ਵਜੇ ਸੁੱਤੇ ਪਏ ਨਿਆਣਿਆਂ ਨੂੰ ਲਾਵਾਂ ਹੋ ਜਾਂਦੀਆਂ ਸੀ, ਏਦਾਂ ਹੀ ਕਰ ਦਿੰਦੇ ਸੀ। 9 ਸਾਲ ਦੀ ਉਮਰ ਵਿੱਚ ਸ਼ਾਦੀ ਹੋਈ ਸੀ ਤੇ ਤਕਰੀਬਨ 32 ਸਾਲ ਵਿਆਹ ਨੂੰ ਹੋ ਚੁੱਕੇ ਸੀ ਜਦੋਂ ਗੋਬਿੰਦ ਰਾਏ ਜੀ ਆਏ ਸੀ। 32 ਸਾਲ, 40 ਸਾਲ ਦੀ ਉਮਰ ਸੀ ਮਾਤਾ ਗੁਜਰ ਕੌਰ ਦੀ ਜਦੋਂ ਗੁਰੂ ਗੋਬਿੰਦ ਸਿੰਘ ਦਾ ਜਨਮ ਹੋਇਆ, 80 ਦੇ ਹੋ ਗਏ ਸੀ ਜਦੋਂ ਸਰੀਰ ਛੱਡਦੇ, 40 ਸਾਲ ਦੀ ਉਮਰ ਚ ਪੁੱਤ ਜੰਮਿਆ ਸੀ ਤੇ ਸਾਹਿਬਜ਼ਾਦਿਆਂ ਦੀ ਮਾਤਾ ਬਚਪਨ ਚ ਚਲੇ ਗਏ, ਮਾਂ ਨੇ ਹੀ ਪਾਲੇ, ਮਾਤਾ ਗੁਜਰੀ ਨੇ ਪਾਲੇ ਸੀ। ਤੇ ਅੱਜ ਫਿਰ ਹੁਣ ਜਾਂਦੀ ਵਾਰੀ, ਠੰਡੇ ਬੁਰਜ ਠੰਡੇ ਬੁਰਜ ਬੈਠੀ ਮਾਤਾ ਸ਼ਗਨ ਕਰੇ ਜੀ, ਸ਼ਗਨ ਕਰੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ, ਜੋਰਾਵਰ ਫਤਿਹ ਸਿੰਘ ਘੋੜੀ ਚੜੇ, ਸਾਰੇ ਬੋਲਿਓ ਨਾ, ਮਾਤਾ ਸ਼ਗਨ ਕਰੇ ਸ਼ਗਨ ਕਰੇ, ਜੋਰਾਵਰ ਫਤਿਹ ਸਿੰਘ ਘੋੜੀ ਚੜੇ, ਜੋਰਾਵਰ ਫਤਿਹ ਸਿੰਘ ਘੋੜੀ ਚੜੇ, ਠੰਡੇ ਬੁਰਜ ਬੈਠੀ ਮਾਤਾ ਸ਼ਗਨ ਕਰੇ ਸ਼ਗਨ ਕਰੇ, ਜੋਰਾਵਰ ਫਤਿਹ ਸਿੰਘ ਘੋੜੀ, ਪੜੋ ਪੜੋ ਜੀ, ਜੋਰਾਵਰ ਫਤਿਹ ਸਿੰਘ ਘੋੜੀ ਚੜੇ, ਪੜੋ ਤੇਲ ਹੰਝੂਆਂ ਦਾ ਚੋਵੇ,
ਮੋਤੀ ਰਾਮ ਖੜਾ ਰੋਵੇ,
ਗੱਜ ਕੇ
ਹੰਝੂਆਂ ਦਾ ਚੋਵੇ,
ਮੋਤੀ ਰਾਮ ਖੜਾ ਰੋਵੇ, ਤੇਲ ਹੰਝੂਆਂ ਦਾ ਚੋਵੇ,
ਮੋਤੀ ਰਾਮ ਖੜਾ।
ਗਾਨੇ ਬੁੱਧਾਂ ਤੇ ਸ਼ਹੀਦੀਆਂ ਦੇ ਜੱਜ ਦੇ ਬੜੇ ਜੱਜ ਦੇ ਬੜੇ
ਜੋਰਾ ਮਾਰ ਫਤਿਹ ਸਿੰਘ ਘੋੜੀ ਚੜੇ
ਪੜ ਲਓ ਜੀ ਸਾਰੇ
ਜੋਰਾਵਰ ਫਤਿਹ ਸਿੰਘ ਘੋੜੀ ਚੜੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ
ਜੋਰਾਵਰ
ਬਹੁਤੀ ਨਹੀਂ ਓ ਸ਼ਗਨਾਂ ਦੀ ਲੋੜ ਹੁਣ ਛੇਤੀ ਛੇਤੀ ਡੋਲੀ ਆਲੂ ਤੋਰ ਭੈੜਾ ਰੱਖ ਗਿਆ ਭੋਲਾ
ਗੰਗੂ ਰਾਮ ਵਿਚੋਲਾ ਭੈੜਾ ਰੱਖ ਗਿਆ ਭੋਲਾ
ਗੰਗੂ ਰਾਮ ਵਿਚੋਲਾ ਭੈੜਾ ਰੱਖ ਗਿਆ ਭੋਲਾ
ਗੰਗੂ ਰਾਮ ਵਿਚੋਲਾ ਭੈੜਾ ਰੱਖ ਗਿਆ ਭੋਲਾ
ਖੜੇ ਕੰਬ ਗਏ ਜਲਾ ਖੜੇ ਕੰਬ ਗਏ ਜਲਾ ਹੱਥੀ ਤੇ ਸੇਨੇ ਫੜੇ
ਜੋਰਾਵਰ ਫਤਿਹ
ਸਿੰਘ ਆਨੰਦ ਘਰ ਪਾਵੇ ਸੁੱਚਾ ਆਨੰਦ ਘਰ ਪਾਵੇ ਬਹੁਤੀ ਮੌਤ ਨੂੰ ਸਜਾਵੇ
ਸੁੱਚਾ ਆਨੰਦ ਘਰ ਪਾਵੇ
ਸੁੱਚਾ ਆਨੰਦ ਘਰ ਪਾਵੇ ਬਹੁਤੀ ਮੌਤ ਨੂੰ ਸਜਾਵੇ
ਸੁੱਚਾ ਆਨੰਦ ਘਰ ਪਾਵੇ ਬਹੁਤੀ ਮੌਤ ਨੂੰ ਸਜਾਵੇ
ਅੱਜ ਭੈੜਿਆ ਜਲਾਦਾ ਅੱਜ ਭੈੜਿਆ ਜਲਾਦਾ ਹੀਰੇ ਕੰਧਾਂ ਚ ਜੜੇ
ਅੱਜ ਭੈੜਿਆ ਜਲਾਦਾ ਅੱਜ ਭੈੜਿਆ ਜਲਾਦਾ ਹੀਰੇ ਕੰਧਾਂ ਚ ਜੜੇ ਚੋਰਾਵਰ ਫਤਿਹ ਸਿੰਘ ਘੋੜੀ ਹੋ ਚੋਰਾਵਰ ਫਤਿਹ ਸਿੰਘ ਘੋੜੀ ਹਾਂਜੀ
ਚੋਰਾਵਰ ਫਤਿਹ ਸਿੰਘ ਘੋੜੀ ਚੜੇ ਚੋਰਾਵਰ ਫਤਿਹ ਸਿੰਘ ਘੋੜੀ ਚੜੇ
ਅੱਜ ਭੈੜਿਆ ਜਲਾਦਾ ਹੀਰੇ ਕੰਧਾਂ ਚ ਜੜੇ ਭੈੜਿਆ ਜਲਾਦਾ ਹੀਰੇ ਕੰਧਾਂ ਚ ਜੜੇ ਚੋਰਾਵਰ
ਫਤਿਹ ਸਿੰਘ ਘੋੜੀ ਚੜੇ ਚੋਰਾਵਰ ਫਤਿਹ
ਕੋਈ ਵਾਂਝਾ ਨਹੀਂ ਰਹਿਣਾ ਚਾਹੀਦਾ
ਚੋਰਾਵਰ ਫਤਿਹ ਸਿੰਘ ਘੋੜੀ ਚੜੇ ਚੋਰਾਵਰ
ਫਤਿਹ ਸਿੰਘ ਘੋੜੀ ਚੜੇ
ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ ਸ਼ਗਨ ਕਰੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ ਏ ਜੋਰਾਵਰ ਫਤਿਹ ਸਿੰਘ ਘੋੜੀ ਚੜੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ ਠੰਡੇ ਬੁਰਜ ਬੈਠੀ ਮਾਤਾ ਸ਼ਗਨ ਕਰੇ ਸ਼ਗਨ ਕਰੇ ਜੋਰਾਵਰ ਫਤਿਹ ਸਿੰਘ ਘੋੜੀ ਚੜੇ ਜੋਰਾਵਰ ਫਤਿਹ ਸਿੰਘ ਘੋੜੀ
ਤਿਆਰ ਕਰਕੇ ਮਾਤਾ ਗੁਜਰ ਕੌਰ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਆਪ ਭੇਜਿਆ। ਇਹ ਸੀ 13 ਪੋਹ ਜਾਂਦੀ ਵਾਰੀ ਮਾਤਾ ਜੀ ਨੂੰ ਫਤਿਹ ਬੁਲਾ ਗਏ ਤੇ ਵੇਖੋ ਪਤਾ ਹੈ ਵੀ ਮੁੜ ਕੇ ਨਹੀਂ ਆਉਣਾ। ਬੱਚੇ ਸਕੂਲ ਭੇਜਦੇ ਆ ਪਤਾ ਹੈ ਮੁੜ ਆਉਣ ਸ਼ਾਮ ਤੱਕ ਸਭ ਪੋਤਰਿਆਂ ਦੋਤਰਿਆਂ ਵਾਲੇ ਹੋ ਸੌਖਾ ਨਹੀਂ ਹੁੰਦਾ। ਨਾਲੇ ਪਾਲੇ ਮਾਤਾ ਗੁਜਰ ਕੌਰ ਨੇ ਸੀ ਤੋਰੇ ਦੂਰ ਤੱਕ ਜਾਂਦੇ ਮਾਤਾ ਵੇਖਦੀ ਰਹੀ ਓਹਲੇ ਹੋ ਗਏ। ਜਾਂਦੀ ਵਾਰੀ ਫੇਰ ਪਿੱਛੇ ਮਾਤਾ ਨੂੰ ਮੁੜ ਕੇ ਹੱਥ ਜੋੜਦੇ ਹੈ ਹੱਥ ਕਰਦੇ ਹੈ ਅਖੀਰ ਤੱਕ ਮਾਤਾ ਵੇਖਦੀ ਰਹੀ। ਕਚਹਿਰੀ ਚ ਗਏ ਅੱਜ ਰੰਗ ਬਦਲਿਆ ਹੋਇਆ ਕਚਹਿਰੀ ਦਾ ਦੁਨੀਆਂ ਵੇਖਣ ਆਈ ਹੋਈ ਹੈ। ਅੱਜ ਬੋਲ ਅੱਜ ਡਰਨਗੇ ਅੱਜ ਬਦਲ ਜਾਣਗੇ ਅੱਜ ਡੋਲ ਜਾਣਗੇ ਦੂਰੋਂ ਦੂਰੋਂ ਦੁਨੀਆਂ ਵੇਖਣ ਆਈ ਤੇ ਅੱਜ ਜਦੋਂ ਸਾਹਿਬਜ਼ਾਦੇ ਗਏ ਫਿਰ ਗੱਜ ਕੇ ਫਤਿਹ ਬੁਲਾਈ ਉਸੇ ਬੜਕ ਚ ਜਵਾਬ ਦਿੱਤਾ, ਤੁਹਾਨੂੰ ਪਤਾ ਨੀਹਾਂ ਚ ਚਿਣੇ ਜਾਓਗੇ? ਕਹਿੰਦੇ ਸਭ ਪਤਾ, ਕਰੋ ਜਿਹੜੀ ਕਾਰਵਾਈ ਕਰਨੀ ਹੈ। ਏਦਾਂ ਖਿਲਾਰ ਲੈ, ਗੋਡਿਆਂ ਤੱਕ ਕੰਧ ਆਈ, ਕੰਧ ਨਹੀਂ ਇੱਟ ਨਹੀਂ ਤੋੜੀ, ਉਹਨਾਂ ਨੇ ਚੱਪਣੀਆਂ ਸਾਹਿਬਜ਼ਾਦਿਆਂ ਦੀਆਂ ਲਾ ਦਿੱਤੀਆਂ, ਚੱਪਣੀਆਂ ਲਾ ਦਿੱਤੀਆਂ, ਚੱਪਣੀ ਤੇਸੀਆਂ ਨਾਲ ਖੂਨ ਦੇ ਫੁਹਾਰੇ ਚੱਲ ਪਏ, ਚੱਪਣੀਆਂ ਲਾ ਦਿੱਤੀਆਂ ਜਾਣ। ਇੰਨੀ ਛੋਟੀ ਉਮਰ ਚ ਵੇਖੋ ਕਿੰਨਾ ਦਰਦ ਹੈ, ਆ ਗੋਡਿਆਂ ਦਾ ਦਰਦ ਵੇਖੋ ਕਿੰਨਾ, ਚੱਪਣੀਆਂ ਹੀ ਲਾ ਦਿੱਤੀਆਂ, ਛਾਤੀਆਂ ਤੱਕ ਕੰਧ ਆਈ। ਅਜੇ ਨੀਵੀਂ ਸੀ ਤੇ ਫਤਿਹ ਸਿੰਘ ਜੋਰਾਵਰ ਦੀਆਂ ਅੱਖਾਂ ਚੋਂ ਪਾਣੀ। ਫਤਿਹ ਸਿੰਘ ਕਹਿੰਦਾ ਕੀ ਗੱਲ ਅੱਖਾਂ ਚੋਂ ਪਾਣੀ? ਕਹਿੰਦਾ ਮੈਂ ਨਿੱਕਾ, ਤੂੰ ਨਿੱਕਾ ਹੈ ਮੈਂ ਵੱਡਾ, ਤੂੰ ਪਹਿਲਾਂ ਚਿਣਿਆ ਜਾਏਗਾ ਮੈਂ ਬਾਅਦ ਵਿੱਚ। ਕਹਿੰਦਾ ਕੋਈ ਨੀ, ਇੱਕ ਇੱਟ ਥੱਲੇ ਰੱਖ ਲੈਂਦੇ ਹਾਂ, ਬਰਾਬਰ ਬਰਾਬਰ ਇਕੱਠੇ ਹੀ ਚੱਲਾਂਗੇ। ਕਹਿੰਦੇ ਛਾਤੀਆਂ ਤੱਕ ਕੰਧ ਆ ਗਈ ਸੀ, ਫਟ ਗਈ ਕੰਧ, ਡਿੱਗ ਪਈ ਥੱਲੇ, ਸਾਹ ਘੁੱਟਣ ਲੱਗੇ, ਇੱਟਾਂ ਵੱਜੀਆਂ, ਹੋਸ਼ ਵਿੱਚ ਲਿਆਓ ਫਟਾਫਟ, ਹੁਣ ਮੰਨਣਗੇ, ਹੁਣ ਤੇ ਸੱਟਾਂ ਵੱਜੀਆਂ, ਚੱਪਣੀਆਂ ਲੈ ਗਈਆਂ, ਹੁਣ ਮੰਨਣਗੇ। ਤਲੀਆਂ ਚੱਸੀਆਂ, ਹੋਸ਼ ਵਿੱਚ ਲਿਆਂਦਾ, ਹਾਂ ਬਈ ਦੱਸੋ ਇਸਲਾਮ ਕਬੂਲ ਹੈ? ਬੋਲ ਤੇ ਸਕੇ ਨੀ, ਆਵਾਜ਼ ਨੀ ਨਿਕਲੀ, ਏਦਾਂ ਹੀ ਸਿਰ ਹਿਲਾ ਦਿੱਤਾ। ਕਹਿੰਦੇ ਨਾ ਜੋਰਾਵਰ ਸਿੰਘ ਤੇ ਫਤਿਹ ਸਿੰਘ, ਫਿਰ ਹੁਣ ਕੀ ਕਰੀਏ? ਉੱਥੇ ਨੇੜੇ ਸਮਾਣੇ ਦੇ ਜਲਾਦ ਉਹਨਾਂ ਦਾ ਚੱਲਦਾ ਸੀ, ਇੱਥੇ ਕੇਸ। ਕਹਿੰਦੇ ਇਹਨਾਂ ਬੱਚਿਆਂ ਦੀਆਂ ਸ਼ਾਹ ਰਗਾਂ ਕੱਟੋ, ਉੱਠੇ ਕੋਈ ਸ਼ਾਹ ਰਗ ਕੱਟ ਦਿਓ, ਗਲਾ ਕੱਟਣ ਦੀ ਲੋੜ ਨਹੀਂ ਪੈਂਦੀ, ਮੌਤ ਹੋ ਜਾਂਦੀ, ਸਾਹ ਵਾਲੀ ਨਾਲੀ ਕੱਟ ਦਿਓ ਸ਼ਾਹ ਰਗ। ਉਹਨਾਂ ਨੇ ਫਿਰ ਉੱਠੇ, ਕਹਿੰਦੇ ਸਾਡਾ ਕੇਸ ਮਾਫ ਕਰੋ, ਅਸੀਂ ਇਹ ਕੰਮ ਕਰ ਦਿੰਦੇ। ਕਹਿੰਦੇ ਛਾਤੀਆਂ ਤੇ ਬਹਿ ਕੇ ਫਿਰ ਬੱਚਿਆਂ ਦੀਆਂ ਸ਼ਾਹ ਰਗਾਂ ਕੱਟ। ਗੁਰੂ ਗੋਬਿੰਦ ਸਿੰਘ ਦੇ ਦੋਵੇਂ ਸਾਹਿਬਜ਼ਾਦੇ ਜਿਹੜੇ ਕਲਗੀ ਵਾਲੇ ਤੇ ਮਾਣ ਕਰਦੇ, ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਮਾਣ ਕਰਦੇ ਗੁਰੂ ਗੋਬਿੰਦ ਸਿੰਘ, ਏਦਾਂ ਸਰੀਰ ਪਏ ਹੈ, ਫਿਰ ਪੁੱਛਦੇ ਮਾਂ ਦਾ ਕੀ ਕਰਨਾ ਬਈ, ਬੇਬੇ ਦਾ ਕੀ ਕਰੀਏ? ਵਜੀਦੇ ਨੂੰ ਪੁੱਛਿਆ ਵੀ ਉਹਦਾ ਕੀ ਕਰਨਾ, ਤੇ ਵਜੀਦਾ ਕਹਿਣ ਲੱਗਿਆ ਵੀ ਹੁਣ ਕਰਨਾ ਕੀ ਹੈ, ਜਾਓ ਪੁੱਛੋ, ਜੇ ਮੰਨਦੀ ਹੈ ਤੇ ਠੀਕ ਹੈ, ਨਹੀਂ ਤੇ ਬੁਰਜ ਤੋਂ ਧੱਕਾ ਦੇ ਦਿਓ। ਮਾਤਾ ਗੁਜਰ ਕੋਲ, ਗੁਜਰ ਕੌਰ ਕੋਲ ਗਏ, ਕਹਿੰਦੇ ਮਾਤਾ ਇਸਲਾਮ ਕਬੂਲ, ਤੇਰੇ ਬੱਚੇ ਤੇ ਖਤਮ ਹੋ ਗਏ, ਤੂੰ ਦੱਸ ਵੀ ਇਸਲਾਮ ਕਬੂਲ ਹੈ? ਮਾਤਾ ਗੁਜਰ ਕੌਰ ਨੇ ਉਦੋਂ ਜਵਾਬ ਦਿੱਤਾ, ਕਹਿੰਦੀ ਤੁਹਾਡੇ ਤੋਂ ਨਿੱਕੇ ਨਿੱਕੇ ਨਿਆਣੇ ਨਹੀਂ ਮਨਾਏ ਗਏ, ਉਹ ਮੇਰੇ ਪੋਤੇ ਹੈ, ਤੇ ਪਤਾ ਹੈ ਮੈਨੂੰ ਵਿਆਹ ਕੇ ਲਿਆਏ ਸੀ ਗੁਰੂ ਤੇਗ ਬਹਾਦਰ ਨੂੰ, ਮੈਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ, ਤੇ ਗੁਰੂ ਗੋਬਿੰਦ ਸਿੰਘ ਦੀ ਮਾਂ ਹਾਂ ਮੈਂ, ਮੇਰਾ ਪੋਤਾ ਕਲਗੀਆਂ ਵਾਲਾ ਜਿਹਨੂੰ ਕਹਿੰਦੀ ਦੁਨੀਆ ਬਾਜਾਂ ਵਾਲਾ, ਮੇਰਾ ਪੋਤਾ, ਮੇਰਾ ਦੁੱਧ ਪੀ ਕੇ ਉਹ ਜਵਾਨ ਹੋਇਆ, ਉਹਦੀਆਂ ਰਗਾਂ ਵਿੱਚ ਮੇਰਾ ਖੂਨ ਦੌੜਦਾ, ਉਹਦੇ ਅੱਗੇ ਪੁੱਤ ਸੀ ਇਹ, ਜਿਨ੍ਹਾਂ ਨੂੰ ਤੁਸੀਂ ਮਨਾ ਨਹੀਂ ਸਕੇ, ਜਿਨ੍ਹਾਂ ਨੂੰ ਤੁਸੀਂ ਡਰਾ ਨਹੀਂ ਸਕੇ, ਜਿਨ੍ਹਾਂ ਨੂੰ ਡੁਲਾ ਨਹੀਂ ਸਕੇ, ਤੁਹਾਨੂੰ ਕੀ ਲੱਗਦਾ ਮੈਂ ਮੰਨ ਜਾਂਦੀ? ਸਿੱਖੀ ਸਾਡਾ ਗੁਰੂ ਹੈ, ਕਲਗੀਆਂ ਵਾਲਾ ਮੇਰਾ ਪੁੱਤ ਨਹੀਂ ਮੇਰਾ ਗੁਰੂ ਹੈ, ਤੇ ਜੇ ਮੈਂ ਜਿਉਂਦੀ ਵੀ ਰਹਿ ਗਈ ਕਿ 10 ਸਾਲ ਹੋਰ ਜੀ ਨੂੰ, 80 ਦੀ ਤੇ ਹੋ ਗਈ ਮੈਂ, ਹੁਣ ਜਿਨ੍ਹਾਂ ਦੇ ਸਾਹਮਣੇ ਸਾਰੀ ਜ਼ਿੰਦਗੀ ਪਈ ਸੀ ਉਹ ਨਹੀਂ ਮੰਨੇ, ਮੈਨੂੰ ਕੀ ਮਨਾ ਲਓ? ਫੇਰ ਵੀ ਇਹ ਤੇ ਮੰਨਦੀ ਨਹੀਂ ਬੇਬੇ, ਫਿਰ ਉਹਨਾਂ ਨੇ ਬੁਰਜ ਤੋਂ ਧੱਕਾ ਦਿੱਤਾ, 80 ਸਾਲ ਦਾ ਬੁਰਜ ਤੋਂ ਧੱਕਾ, ਠਾ ਥੱਲੇ ਉੱਚੇ ਬੁਰਜ ਤੇ, ਤੇ ਡਿੱਗਦਿਆਂ ਹੀ ਸਾਰਾ ਸਰੀਰ ਖਿਲਰ ਗਿਆ ਸੀ। ਉਹਨਾਂ ਨੇ ਰੌਲਾ ਪਾਤਾ, ਮਾਤਾ ਸਦਮਾ ਨਹੀਂ ਝੱਲ ਸਕੀ, ਫਿਰ ਮਾਤਾ ਨੇ ਬੁਰਜ ਤੋਂ ਛਾਲ ਮਾਰਤੀ, ਮਾਤਾ ਨੇ ਬੁਰਜ ਤੋਂ ਛਾਲ ਨਹੀਂ ਮਾਰੀ, ਜਿਹੜੀ ਮਾਂ ਉਹ ਮਾਤਾ ਗੁਜਰੀ ਜਿਹੜੀ ਆਪਣੇ ਪਿਤਾ ਆਪਣੇ ਘਰ ਵਾਲੇ ਦਾ ਸੀਸ ਥਾਲੀ ਵਿੱਚ ਆਇਆ ਵੇਖ ਕੇ ਨਹੀਂ ਡੋਲੀ ਸੀ, ਉਹਨੇ ਅੱਜ ਕਿੱਥੇ ਡੋਲਣਾ ਸੀ? ਸਾਰਾ ਟੱਬਰ ਵਿਛੜਿਆ ਸੀ, ਉਹ ਮਾਤਾ ਕਿਤੇ ਝੱਲ ਨਹੀਂ ਸਕਦੀ ਸੀ? ਇਹਨਾਂ ਨੇ ਰੌਲਾ ਪਾਤਾ, ਮਾਤਾ ਨੇ ਛਾਲ ਮਾਰਤੀ, ਛਾਲ ਨਹੀਂ ਸੀ ਮਾਰੀ, ਧੱਕਾ ਦਿੱਤਾ ਸੀ, ਇਹਨਾਂ ਨੇ ਕਤਲ ਕੀਤਾ ਸੀ, ਉੱਤੋਂ ਧੱਕਾ ਦਿੱਤਾ ਸੀ। ਉਹ ਮਾਤਾ ਗੁਜਰ ਕੌਰ, ਫਿਰ ਇਹ ਤਿੰਨ ਸਰੀਰ ਪਏ ਸੀ, ਇੱਕ ਮਾਤਾ ਗੁਜਰ ਕੌਰ ਦਾ, ਇੱਕ ਬਾਬਾ ਜੋਰਾਵਰ ਸਿੰਘ ਦਾ, ਇੱਕ ਬਾਬਾ ਫਤਿਹ ਸਿੰਘ ਦਾ। ਇਹਨਾਂ ਦਾ ਕੀ ਕਰੀਏ, ਕਹਿੰਦੇ ਕਿਲੇ ਦੀ ਕੰਧ ਦੇ ਨਾਲ ਨਦੀ ਵਗਦੀ ਸੀ, ਉਦੋਂ ਨਦੀ ਸੀ ਇੱਥੇ, ਪਾਣੀ ਵਗਦਾ ਸੀ। ਕਹਿੰਦੇ ਨਦੀ 'ਚ ਸਿੱਟ ਦਿਓ, ਕੰਧ ਤੋਂ ਸਿੱਟਤੀਆਂ ਲਾਸ਼ਾਂ ਨਦੀ ਦੇ ਕੰਢੇ ਤੇ ਡਿੱਗ ਪਈਆਂ, ਕਿਲੇ ਦੇ ਬਾਹਰਲੇ ਪਾਸੇ ਨਦੀ ਦੇ ਕਿਨਾਰੇ ਤੇ ਲਾਸ਼ਾਂ ਡਿੱਗ, ਤਿੰਨੇ ਸਿੱਟਦੀਆਂ। ਉਦੋਂ ਫਿਰ ਮੋਤੀ ਰਾਮ ਨੇ ਕਿਹਾ ਕਿ ਉਹ ਆਪਣਾ ਸੇਠ ਟੋਡਰ ਮੱਲ, ਉਹ ਕਹਿੰਦਾ ਜੀ ਮੈਂ ਸੰਸਕਾਰ ਕਰਨਾ ਚਾਹੁੰਦਾ। ਵਜੀਦਾ ਕਹਿੰਦਾ ਸੇਠਾ, ਜੇ ਇਹਨਾਂ ਦਾ ਸੰਸਕਾਰ ਕਾਫਰਾਂ ਦਾ ਕਰਨਾ ਚਾਹੁੰਦਾ ਤੇ ਕਰ ਲੈ, ਮੁੱਲ ਲੈ ਜ਼ਮੀਨ ਮੇਰੇ ਤੋਂ। ਕਹਿੰਦੇ ਜ਼ਮੀਨ ਮੁੱਲ ਕਿਵੇਂ ਦੇਵੇਂਗਾ? ਕਹਿੰਦਾ ਜਿੰਨੇ ਥਾਂ ਤੇ ਮੋਹਰਾਂ ਵਛਾ ਦੇਗਾ ਉਨੀ ਜਗ੍ਹਾ ਲੈ ਲੈ, ਫਿਰ ਸੰਸਕਾਰ ਕਰ। ਫਿਰ ਉਹਨੇ ਜਗ੍ਹਾ ਐ ਵਿਛਾ ਕੇ ਨਾ ਮੋਹਰਾਂ ਜਿੰਨੀ ਜਗ੍ਹਾ ਦੇ ਵਿੱਚ ਸੰਸਕਾਰ ਕਰੀਦਾ, ਲੱਕੜਾਂ ਚਿਣੀ ਦੀਆਂ, ਉਨੀ ਥਾਂ ਲਈ ਮੁੱਲ ਜਗ੍ਹਾ ਲੈ ਫਿਰ ਸੰਸਕਾਰ ਕੀਤਾ। ਸੰਸਕਾਰ ਕਰਨ ਵੇਲੇ ਵੀ ਹੁਣ ਬੰਦਾ ਕੋਈ ਨਹੀਂ ਸੀ ਮਿਲਦਾ, ਮੋਤੀ ਰਾਮ ਉਹਦੇ ਘਰ ਵਾਲੀ ਵੀ ਲੱਗੇ, ਮਾਤਾ ਗੁਜਰ ਕੌਰ ਦਾ ਸਰੀਰ ਚੱਕਿਆ, ਦੋ ਬੰਦੇ ਮਿਲੇ ਬੜਾ ਪੈਸਾ ਦੇ ਕੇ, ਤੇ ਸੇਠ ਟੋਡਰ ਮੱਲ ਨੇ ਬਾਬਾ ਜੋਰਾਵਰ ਸਿੰਘ ਨੂੰ ਆਪ ਚੱਕਿਆ। ਜਿਵੇਂ ਸੁੱਤਾ ਪਿਆ ਬੱਚਾ ਬੀਬੀਆਂ ਨਹੀਂ ਚੱਕ ਲੈਂਦੀਆਂ, ਸੁੱਤੇ ਪਏ ਨਿਆਣੇ ਨੂੰ ਐ ਚੱਕ ਲਓ, ਕੱਲੇ ਸੇਠ ਟੋਡਰ ਮੱਲ ਨੇ ਫਤਿਹ ਜੋਰਾਵਰ ਸਿੰਘ ਨੂੰ ਚੱਕਿਆ, ਤੇ ਬਾਬਾ ਫਤਿਹ ਸਿੰਘ ਛੋਟੇ ਸੀ, ਉਹਦੇ ਘਰ ਵਾਲੀ ਨੇ ਚੱਕਿਆ। ਫਤਿਹ ਸਿੰਘ ਨੂੰ ਐ ਚੱਕ ਕੇ ਤੇ ਫਿਰ ਲਿਜਾ ਕੇ ਸੰਸਕਾਰ ਕੀਤਾ। ਇੱਕ ਬੰਦਾ ਮਗਰ ਨਹੀਂ ਤੁਰਿਆ। ਐਦਕੀ ਤੁਸੀਂ ਕਦੇ 13 ਪੋਹ ਨੂੰ ਜਾ ਕੇ ਵੇਖਿਓ, ਗਿਣੇ ਨਹੀਂ ਜਾਂਦੇ ਕਿੰਨੇ ਬੰਦੇ ਮਗਰ ਤੁਰਦੇ ਆ। ਪਰ ਸੱਚ ਦੇ ਰਾਹ ਤੇ ਤੁਰੇ, ਕੋਈ ਨਹੀਂ ਤੁਰਦਾ। ਪਾਤਰ ਨੇ ਲਿਖਿਆ ਸੀ, ਇੰਨਾ ਵੀ ਸੱਚ ਨਾ ਬੋਲ ਕੇ ਕੱਲਾ ਰਹਿ ਜਾਏ, ਇੰਨਾ ਵੀ ਸੱਚ ਨਾ ਬੋਲ ਕੇ ਕੱਲਾ ਰਹਿ ਜਾਏ, ਚਾਰ ਕੂ ਰੱਖ ਲੈ ਅਰਥੀ ਨੂੰ ਮੋਢਾ ਲਾਣ ਲਈ। ਕਹਿੰਦੇ ਚਾਰ ਕੁ ਬੰਦੇ ਤੇ ਰੱਖ ਲੈ, ਤੇਰੀ ਅਰਥੀ ਨੂੰ ਮੋਢਾ ਲਾ ਦੇਣਗੇ, ਇੰਨਾ ਵੀ ਸੱਚ ਨਾ ਬੋਲਿਆ ਕਰਕੇ ਕੱਲੇ ਹੀ ਰਹਿ ਜੇ। ਪਰ ਵੀਰੋ, ਸਾਹਿਬਜ਼ਾਦਿਆਂ ਦੇ ਮਗਰ ਕਿਹੜੇ ਚਾਰ ਤੁਰੇ ਸੀ? ਕੋਈ ਨਹੀਂ ਸੀ ਰਿਹਾ। ਪਰ ਸੱਚ ਲੇਟ ਭਾਵੇਂ ਪ੍ਰਗਟ ਹੋਵੇ, ਪਰ ਇੱਕ ਨਾ ਇੱਕ ਦਿਨ ਪ੍ਰਗਟ ਹੋ ਜਾਂਦਾ। ਵਜੀਦੇ ਵਰਗਿਆਂ ਨੂੰ ਕੋਈ ਨਹੀਂ ਪੁੱਛਦਾ, ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਂਦਾ। ਧਰਤੀ ਆਸਟ੍ਰੇਲੀਆ ਦੀ ਹੈ, ਇਹ ਕੰਟਰੀ, ਇਹ ਪੰਜਾਬ ਨਹੀਂ ਹੈ, ਪਰ ਅੱਜ ਇੱਥੇ ਗੱਲ ਸਾਹਿਬਜ਼ਾਦਿਆਂ ਦੀ ਹੋ ਰਹੀ ਹੈ। ਸਿਡਨੀ 'ਚ ਹੋ ਰਹੀ ਹੈ, ਮੈਲਬੋਰਨ ਵਿੱਚ ਹੋ ਰਹੀ ਹੈ, ਐਡੀਲੇਡ 'ਚ ਹੋ ਰਹੀ ਹੈ, ਕੇਂਜ ਵਿੱਚ ਹੋ ਰਹੀ ਹੈ। ਜਿੱਥੇ ਸਿੱਖ ਬੈਠਾ ਹੈ ਉੱਥੇ ਫਤਿਹ ਸਿੰਘ ਵੀ ਬੈਠਾ ਹੈ। ਜਿੱਥੇ ਕੋਈ ਪੰਜਾਬ ਦਾ ਪਹੁੰਚ ਗਿਆ ਨਾ, ਉੱਥੇ ਕਲਗੀਆਂ ਵਾਲਾ ਵੀ ਪਹੁੰਚ ਗਿਆ। ਉੱਥੇ ਗਈ ਗੱਲ ਫੈਲ ਗਿਆ ਜਿੱਥੇ ਫੈਲ ਗਏ। ਹਰ ਦੇਸ਼ ਵਿੱਚ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ। ਦੱਸ ਦਿਓ ਕਿਹੜੀ ਕੰਟਰੀ ਹੈ, ਕਿਹੜਾ ਸ਼ਹਿਰ ਹੈ ਜਿੱਥੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਮਾਗਮ ਨਾ ਹੁੰਦਾ ਹੋਵੇ। ਰੋਜ਼ ਯਾਦ ਕੀਤਾ ਜਾਂਦਾ ਹੈ ਔਰ ਕੀਤਾ ਜਾਂਦਾ ਰਹੇਗਾ। ਇਸ ਕਰਕੇ ਆਪਣਾ ਮਾਨ ਬਣਾਓ ਕਲਗੀਆਂ ਵਾਲੇ ਪਾਤਸ਼ਾਹ ਨੂੰ, ਆਪਣਾ ਗਰੂਰ ਬਣਾਓ ਕਲਗੀਆਂ ਵਾਲੇ ਪਾਤਸ਼ਾਹ। ਜਿੱਦਣ ਕਿਤੇ ਮਨ ਡੋਲੇ, ਜਿੱਦਣ ਕਿਤੇ ਮਨ ਦੁਖੀ ਦੁਖੀ ਹੋਵੇ ਨਾ, ਉਸੇ ਵੇਲੇ ਯਾਦ ਕਰ ਲਿਆ ਕਰੋ।
ਯਾਦ ਆਉਂਦੀ ਹੈ ਕਲਗੀਆਂ ਵਾਲੇ ਦੀ,
ਯਾਦ ਆਉਂਦੀ ਹੈ ਕਲਗੀਆਂ ਵਾਲੇ ਦੀ, ਜਦੋਂ ਮੇਰਾ ਟੁੱਟੇ ਹੌਸਲਾ।
ਯਾਦ ਆਉਂਦੀ ਹੈ ਕਲਗੀਆਂ ਵਾਲੇ ਦੀ, ਜਦੋਂ ਮੇਰਾ ਟੁੱਟੇ ਹੌਸਲਾ।
ਯਾਦ ਆਉਂਦੀ ਹੈ ਕਲਗੀਆਂ
ਯਾਦ ਆਉਂਦੀ ਹੈ ਕਲਗੀ ਟੁੱਟੇ ਹੌਸਲਾ, ਯਾਦ ਆਉਂਦੀ ਹੈ ਕਲਗੀ ਵਾਲੇ ਦੀ,
ਮੇਰਾ ਟੁੱਟੇ ਹੌਸਲਾ।
ਪਿਆਰੇ ਜੀ ਬਾਜਾ ਵਾਲਾ ਨਹੀਂ ਮੇਰਾ ਜੀ ਲੱਗਦਾ ਪਿਆਰਿਓ, ਉੱਥੇ ਨਹੀਂ ਮੇਰਾ ਜੀ ਲੱਗਦਾ
ਪਿਆਰੇ ਜੀ,
ਉੱਥੇ ਨਹੀਂ ਮੇਰਾ ਜੀ ਲੱਗਦਾ ਪਿਆਰੇ ਜੀ, ਉੱਥੇ ਨਹੀਂ ਮੇਰਾ ਜੀ ਲੱਗਦਾ, ਜਿੱਥੇ ਕੱਲ ਨਾ ਤੁਰੇ ਦਸ਼ਮੇਸ਼ ਦੀ, ਉੱਥੇ ਨਹੀਂ ਮੇਰਾ ਜੀ ਲੱਗਦਾ, ਜਿੱਥੇ ਕੱਲ ਨਾ ਤੁਰੇ ਦਸ਼ਮੇਸ਼ ਦੀ, ਉੱਥੇ ਨਹੀਂ ਮੇਰਾ ਜੀ ਲੱਗਦਾ
ਸਿੰਘ। ਜਦੋਂ ਵੀ ਤੁਹਾਨੂੰ ਦੁੱਖ ਹੋਵੇ, ਤਕਲੀਫ ਹੋਵੇ, ਮੁਸੀਬਤ ਵਿੱਚ ਹੋਵੋ, ਕਲਗੀਆਂ ਵਾਲੇ ਪਾਤਸ਼ਾਹ ਨੂੰ ਯਾਦ ਕਰ ਲਓ, ਉਹਨਾਂ ਨੂੰ ਚੇਤਾ ਕਰ ਲਓ। ਵੀਰੋ ਭਰਾਵੋ ਭੈਣੋ, ਬ੍ਰਿਸਬਨ ਵਿੱਚ ਅਗਲੇ ਹਫ਼ਤੇ ਸਮਾਗਮ ਹੋਣਾ, ਸੈਚਰਡੇ ਸੰਡੇ, ਉੱਥੇ ਇੱਕ ਹਾਲ ਹੈ, ਕੀ ਨਾਂ ਸੀ ਉਹਦਾ, ਬੀਨਲੀ ਇਵੈਂਟ ਸੈਂਟਰ ਹੈ, ਸਾਊਥ ਵਿੱਚ ਪੈ ਜਾਂਦਾ, ਸਾਊਥ ਸਾਈਡ ਤੇ ਹੈ, ਬ੍ਰਿਸਬਨ ਦੇ ਵਿੱਚ ਬਹੁਤ ਖੁੱਲਾ ਹਾਲ ਹੈ, ਏਦੂ ਡਬਲ ਜਗ੍ਹਾ ਹੈ, ਉੱਥੇ ਪ੍ਰੋਗਰਾਮ ਹੋਣਾ ਹੈ, ਸੈਚਰਡੇ ਵੀ ਦੁਪਹਿਰ ਨੂੰ, ਸੰਡੇ ਵੀ ਦੁਪਹਿਰ ਨੂੰ। ਸੈਚਰਡੇ ਦਾ ਟਾਈਮ 11 to 2, ਐਤਵਾਰ ਦਾ ਵੀ 11 to 2 ਹੀ ਹੈ, 3 ਵੀ ਵੱਜ ਸਕਦੀ ਹੈ, ਬੈਠਿਆਂ ਬੈਠਿਆਂ ਕਈ ਵਾਰੀ ਘੰਟਾ ਵੱਧ ਵੀ ਲੱਗ ਜਾਂਦਾ। ਸੋ ਸ਼ਨੀਵਾਰ ਤੇ ਐਤਵਾਰ ਬ੍ਰਿਸਬਨ, ਫਿਰ ਆਪਾਂ ਇੰਡੀਆ ਵਾਪਸ ਜਾਣਾ। ਤੁਹਾਡੇ ਚ ਜਿਸ ਵੀਰ ਕੋਲ, ਭੈਣ ਕੋਲ, ਭਰਾ ਕੋਲ ਟਾਈਮ ਹੋਵੇ, ਸੈਚਰਡੇ ਸੰਡੇ 3 ਘੰਟੇ ਲੱਗਦੇ ਆ, ਤੇ ਜੇ ਇੱਛਾ ਹੋਵੇ ਤੇ ਦਰਸ਼ਨ ਦੇਣੇ, ਉੱਥੇ ਦਾ ਪ੍ਰੋਗਰਾਮ ਵੀ ਅਟੈਂਡ ਕਰ ਲੈਣਾ। ਅਸੀਂ, ਮੈਂ ਵੀ ਆਇਆ ਹੀ ਹਾਂ ਚੱਲ ਕੇ, ਅਸੀਂ ਬ੍ਰਿਸਬਨ ਤੋਂ ਆਏ ਹਾਂ, ਤੇ ਤੁਸੀਂ ਵੀ ਆ ਹੀ ਸਕਦੇ। ਇੱਕ ਵਾਰ ਮੈਂ ਆਇਆ ਪਿੱਛੇ ਜੇ, ਪ੍ਰੋਗਰਾਮ ਇੱਥੇ ਇੱਦਾਂ ਹੀ ਮਿਲ ਮੁੜ ਕੇ ਚਲੇ ਗਏ, ਐਦਕੀ ਆਪਣਾ ਬਣਿਆ ਪ੍ਰੋਗਰਾਮ ਵੀ ਆਪਾਂ ਦੁਆਰ ਰੱਖ ਲਓ, ਆਉਣਾ ਤੇ ਹੈ ਹੀ ਹੈ, ਕੀਰਤਨ ਕਰ ਲਓ। ਤੇ ਮੈਨੂੰ ਵੀ ਇਹ ਚੰਗਾ ਲੱਗਦਾ ਵੀ ਜਿਹੜੀ ਚੀਜ਼ ਆਉਂਦੀ ਹੈ, ਹੁਣ ਮੈਂ ਆਵਾਂ ਵੀ ਬੁਲਗੁਲਗੇ ਚ, ਤੇ ਬਹਿ ਬੂ ਕੇ ਮੁੜ ਜਾਈਦਾ। ਇੱਕ ਵਾਰੀ ਆਏ ਤੇ ਘਰ ਆ ਕੇ ਮੁੜ ਗਏ, ਮਿਲ ਕੇ ਸੰਗਤ ਨੂੰ ਚਲੇ ਜਾਈਦਾ। ਤੇ ਜੇ ਕੀਰਤਨ ਆਉਂਦਾ ਰਲ ਮਿਲ ਕੇ ਕਰ ਸਕਦੇ ਹਾਂ ਤੇ ਕਰੋ, ਸੰਗਤ ਵੀ ਲਾਹ ਲੈਂਦੀ ਹੈ, ਕਿੰਨਾ ਚੰਗਾ ਲੱਗਦਾ, ਫੀਲਿੰਗ ਬਣਦੀ, ਜੀ ਲੱਗਦਾ, ਮਨ ਲੱਗਦਾ, ਸੰਗਤ ਜੁੜ ਬੈਠਦੀ ਹੈ। ਕਿੰਨੇ ਪਿਆਰ ਨਾਲ ਆਪਾਂ ਵੇਖੋ ਅੱਜ ਹਾਜ਼ਰੀ ਭਰੀ ਹੈ, ਤੁਸੀਂ ਵੀ ਬੜੇ ਧਿਆਨ ਨਾਲ ਸੁਣਿਆ। ਇੰਡੀਆ ਵਿੱਚ ਗਰਮੀ ਬਹੁਤ ਹੈ ਅੱਜ ਕੱਲ੍ਹ, ਇੱਥੇ ਤੇ ਪੋਹ ਹੀ ਚੱਲ ਰਿਹਾ ਇੱਕ ਤਰ੍ਹਾਂ ਦਾ, ਇੱਥੇ ਤੇ ਉਹੀ ਦਿਨ ਚੱਲ ਰਹੇ ਨੇ, ਠੰਡ ਦਾ ਮੌਸਮ। ਸੋ ਮੇਰਾ ਅੱਜ ਭਾਵੇਂ ਖਿਆਲ ਨਹੀਂ ਸੀ, ਜਦੋਂ ਸਾਹਿਬਜ਼ਾਦਿਆਂ ਦਾ ਗਾਈਏ ਨਾ ਤੇ ਬੜੀਆਂ ਕਵਿਤਾਵਾਂ ਗਾਈ ਦੀਆਂ, ਕਿੰਨੀਆਂ ਕਵਿਤਾਵਾਂ ਪੜ੍ਹੀ ਦੀਆਂ ਹੁੰਦੀਆਂ। ਪਰ ਚਲੋ ਅੱਜ ਦਿਮਾਗ ਵਿੱਚ ਇੰਨਾ ਨਹੀਂ ਸੀ ਕਿ ਮੈਂ ਸਾਹਿਬਜ਼ਾਦਿਆਂ ਦੀ ਗੱਲ ਬਹੁਤੀ ਕਰਨੀ ਹੈ, ਪਰ ਕਰਦਿਆਂ ਕਰਦਿਆਂ ਹੋ ਗਈ। ਸੋ ਆਪਾਂ ਸਾਰਿਆਂ ਨੇ ਜਿਨ੍ਹਾਂ ਕੋਲ ਟਾਈਮ ਹੋਵੇ ਅਗਲੇ 6 ਤਰੀਕ ਨੂੰ ਤੇ 7 ਤਰੀਕ ਨੂੰ ਸੈਚਰਡੇ ਸੰਡੇ ਬ੍ਰਿਸਬਨ ਵਿੱਚ ਜਿਨ੍ਹਾਂ ਕੋਲ ਟਾਈਮ ਹੋਵੇ ਜ਼ਰੂਰ ਦਰਸ਼ਨ ਦੇਣੇ। ਹਰ ਇੱਕ ਕੋਲ ਗੱਡੀ ਹੈ, ਸਾਧਨ ਹੈ, ਜਿਹੜਾ ਬੰਦਾ ਟਾਈਮ ਕੱਢਣਾ ਚਾਹੇ ਟਾਈਮ ਕੱਢ ਹੀ ਸਕਦਾ ਹੈ, ਕੋਸ਼ਿਸ਼ ਕਰਿਓ। ਸਭ ਦਾ ਧੰਨਵਾਦ। ਮੈਂ ਇੱਕ ਸ਼ਬਦ, ਟਾਈਮ ਹੋ ਗਏ 8:25, 8:25 ਤੇ ਮੈਂ 8 ਵਜੇ ਸਮਾਪਤੀ ਕਰਨੀ ਚਾਹੁੰਦਾ ਸੀ, ਪਰ ਮੈਂ ਇੱਕ ਸ਼ਬਦ ਸੁਣਨਾ ਚਾਹੁੰਦਾ ਭਾਈ ਹਰਿੰਦਰ ਸਿੰਘ ਤੋਂ, ਤੇ ਮੈਂ ਤੁਹਾਨੂੰ ਵੀ ਕਹਾਂਗਾ ਕਿ ਸਾਥ ਮੇਰਾ ਦਿਓ। ਸੁਣ ਲਈਏ ਇੱਕ ਸ਼ਬਦ, ਬੜਾ ਕਮਾਲ ਦਾ ਸ਼ਬਦ, ਕਮਾਲ, ਬੜੀ ਫੀਲਿੰਗ ਵਾਲਾ। 5 ਮਿੰਟ ਲੱਗਣੇ ਨੇ, ਫਿਰ ਆਨੰਦ ਸਾਹਿਬ ਪੜ੍ਹ ਦਿਆਂਗੇ, ਨਾਲ ਹੀ ਆਨੰਦ ਸਾਹਿਬ, ਫਿਰ ਅਰਦਾਸ, ਫਿਰ ਮੁੱਖ ਵਾਕ, ਫਿਰ ਪ੍ਰਸ਼ਾਦਾ। ਪ੍ਰਸ਼ਾਦਾ ਬਾਹਰ ਬਹਿ ਕੇ ਛਕਿਆ ਜਾਵੇ ਠੀਕ ਹੈ, ਨਹੀਂ ਤੇ ਅੰਦਰ ਲੈ ਆਇਓ, ਪਵਾ ਕੇ ਖਾਣਾ, ਅੰਦਰ ਹੀ ਆ ਜਾਇਓ। ਬਾਹਰ ਠੰਡ ਵੀ ਹੈ ਤੇ ਜਿਹਨੇ ਅੰਦਰ ਆਉਣਾ ਉਹ ਅੰਦਰ ਹੀ ਆ ਕੇ ਇੱਥੇ ਛਕ ਲਿਆ, ਪਵਾ ਕੇ ਫਿਰ ਅੰਦਰ ਲੈ। ਪਰ ਮੈਂ ਸ਼ਬਦ ਜ਼ਰੂਰ ਸੁਣਨਾ ਹੈ, ਮੇਰੇ ਸਾਹਿਬ ਤੂੰ ਮੈਂ ਮਾਨ ਨੇ ਬਾਣੀ। ਬੜੇ ਪਿਆਰ ਨਾਲ ਆਪਾਂ ਇਹ ਸ਼ਬਦ ਗਾਈਦਾ ਤੇ ਮੈਂ ਚਾਹੁੰਦਾ ਕਿ ਤੁਸੀਂ ਗਾਓ। ਇੱਕ ਮਾਹੌਲ ਹੈ ਕਥਾ ਦਾ, ਇੱਕ ਮਾਹੌਲ ਹੈ ਇਤਿਹਾਸ ਦਾ, ਇੱਕ ਮਾਹੌਲ ਹੈ ਧਾਰਨਾ ਦਾ, ਇੱਕ ਮਾਹੌਲ ਹੈ ਵਿਆਖਿਆ ਦਾ, ਇੱਕ ਮਾਹੌਲ ਹੈ ਮੋਟੀਵੇਟ ਕਰਨ ਦਾ, ਪਰ ਇੱਕ ਮਾਹੌਲ ਹੈ ਸ਼ਬਦ ਕੀਰਤਨ ਦਾ। ਇਹ ਵੀ ਇੱਕ ਆਨੰਦ ਹੁੰਦਾ। ਸੋ ਸਾਰੇ ਰਸ ਨੇ, ਸਾਰੇ ਰੰਗ ਨੇ, ਕਦੇ ਹਾਸ ਰਸ, ਕਦੇ ਵੈਰਾਗ ਰਸ, ਕਦੇ ਕਾਵ ਰਸ ਹੁੰਦਾ, ਅਲੱਗ ਅਲੱਗ ਰਸ ਹੁੰਦੇ ਨੇ। ਸੋ ਸ਼ਬਦ ਦਾ ਵੀ ਇੱਕ ਆਪਣਾ ਆਨੰਦ ਹੈ। ਸੋ ਆਓ ਆ ਸ਼ਬਦ ਸਾਰੇ ਜਣੇ ਆਪਾਂ, ਮੇਰੇ ਸਾਹਿਬ ਤੂੰ ਮੈਂ ਮਾਨ ਨੇ ਬਾਣੀ, ਮੇਰੇ ਨਾਲ ਰਲ ਕੇ ਸਾਰੇ ਤੁਸੀਂ ਗਾਇਓ ਵੀ ਤੇ ਜਾਂਦੀ ਵਾਰੀ ਇਹਨੂੰ ਆਨੰਦ ਰੱਖਿਓ। ਕਦੇ ਦੁਬਾਰਾ ਸਮਾਂ ਬਣੇਗਾ ਬਣੇਗਾ, ਕੁਝ ਮੈਮਰੀ ਇੱਦਾਂ ਦੀ ਹੁੰਦੀ ਜਿਹੜੀ ਭੁੱਲਦੀ ਨਹੀਂ ਹੁੰਦੀ, ਕਈ ਚੀਜ਼ਾਂ ਪੱਕੀਆਂ ਸੇਵ ਹੋ ਜਾਂਦੀਆਂ ਦਿਮਾਗ ਚ, ਇਹ ਘੜੀਆਂ, ਇਹ ਟਾਈਮ, ਇਹ ਦਿਨ, ਇਹ ਥਾਂ ਯਾਦ ਰਹਿੰਦਾ ਹੈ। ਆਓ ਫੀਲ ਨਾਲ ਸੁਣੋ।
ਮੇਰੇ ਸਾਹਿਬ, ਮੇਰੇ ਸਾਹਿਬ, ਤੂੰ ਮੈਂ ਮਾਨ ਨੇ ਮਾਣੀ, ਤੂੰ ਮੈਂ ਮਾਨ ਨੇ ਮਾਣੀ, ਮੇਰੇ ਸਾਹਿਬ
सारे बोलो एक बार
मेरे साहिब मेरे साहिब तू मैं मानने मानी हो तू मैं मानने मानी
तू मैं मानने मानी हो तू मैं मानने मानी
मेरे साहिब मेरे साहिब
मेरे साहिब
मेरे साहिब मेरे साहिब मेरे साहिब
मेरे साहिब
मेरे साहिब
सो आओ आउण वाले समय विच जिवें मैं ब्रिसबेन दस्या प्रोग्राम च हाजरी भर लैनी सर्व संगतां दा धन्नवाद गुरद्वारा साहब दी मैनेजमेंट कमेटी प्रबंधक कमेटी सारे गुरद्वारा साहब दी प्रबंधक कमेटी दा धन्नवाद लंगर पक के आया है गुरद्वारा साहब दे विचों गुरु साहब दे सरूप ग्रंथी सिंह आए सारी कमेटी हाजिर होई सब दा बहुत बहुत धन्नवाद गुरद्वारा साहब दे विच प्रोग्राम इस करके नहीं रखिया कि कई वीरां नूं इतराज हुंदा है क्योंकि आप जी नूं पता ही है कि कुछ बंदे जेड़े ने वह अपनी विचारधारा नाल सहमत नहीं ते जे गुरद्वारा साहब च प्रोग्राम कर लईए फिर रौला पा लैंदे है जी गुरद्वारा साहब च क्यों रखिया कमेटी वाले विचाले फस जांदे है पर कमेटी ने कहा सी गुरद्वारा साहब च कर लैने आ पर मैं इन्हां नूं बेनती कीती भी तुहानूं अकाल तख्त वाले चिट्ठी ना भेज देण किते भी तुसीं क्यों कराया जी प्रोग्राम सो इस करके मैं आपां इत्थे क्या हॉल च रख लैने आ कमेटी नूं मुश्किल ना होवे पर प्रबंधक कमेटी ने साडा पूरा साथ दिता इस गल्लों मैं प्रबंधक कमेटी दा बलगुलगा दी कमेटी दा बहुत धन्नवादी हाँ सो गुरद्वारा साहब दे ग्रंथियां दा वजीरां दा सब दा ते नाल जिन्हां संगतां ने लंगर पकाया मातावां भैणां ने भाई जगजीत सिंह होनी सारे वीर भरा उद्दम नाल ए प्रोग्राम अगे लग के कर गए सारिया वीरां दा सतपाल सिंह होनी वड्डे भाई साहब इन्हां दे जोगिंदर सिंह होनी इन्हां ने बड़ी हिम्मत बंदियां ने कीती है पिछले तीन चार दिनां तो सारी तैयारी है करके सैटअप करके संगत लई बैठण दा प्रबंध करो सोहना लगे हर चीज साउंड सिस्टम फिटिंग पूरी कीती फिर मैनू फोन कर करके मिंट मिंट दे उत्ते दस्या ऐदां हॉल कीता आ कीता आ कीता आपां ते लाहा ही लैणा हुंदा वीरो आ गए ते बह गए पर जिन्हां ने तैयारी करनी हुंदी कई दिनां तो तैयारियां कर रहे हुंदे फिर साडा जथा सांभणा ਆ ਹੁਣ ਅਸੀਂ ਤਕਰੀਬਨ ਬ੍ਰਿਸਬਨ ਤੋਂ ਹੀ ਅਸੀਂ ਕੋਈ ਮੈਨੂੰ ਲੱਗਦਾ 15 ਜਣੇ ਆਏ ਹੋਏ ਆ ਤੇ ਸਾਡੇ ਤੇ ਟੈਚੀ ਅੱਧੇ ਘਰ ਨਾਲ ਭਰ ਜਾਂਦੇ ਆ ਦੋ ਦੋ ਸੂਟਕੇਸ ਸਾਰਿਆਂ ਦੇ ਤੇ ਅੱਧਾ ਘਰ ਤੇ ਸੂਟਕੇਸਾਂ ਨਾਲ ਹੀ ਭਰ ਜਾਂਦਾ ਫਿਰ ਭਰਾ ਚਿਮਟਿਆਂ ਦਾ ਚੱਕੀ ਫਿਰਦੇ ਆ ਸਾਜ ਸਾਰਾ ਕੁਛ ਇੰਨਾ ਫਿਰ ਇਹਨਾਂ ਨੂੰ ਸਾਂਭਣਾ ਸਾਰਾ ਜਿਹੜਾ ਹੈ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਪਰ ਚਾਅ ਨਾਲ ਪਿਆਰ ਨਾਲ ਸਾਰਿਆਂ ਨੇ ਸੇਵਾ ਕੀਤੀ ਹੈ ਬੁਲਗੁਲਗੇ 'ਚ ਪਹਿਲੇ ਦਿਨ ਤੋਂ ਜਦੋਂ ਤੋਂ ਆਉਣ ਲੱਗੇ ਆ ਸਰਦਾਰ ਤਲਵਿੰਦਰ ਸਿੰਘ ਹੋਣੀ ਸਿਰਣੀ ਤੋਂ ਆਏ ਹੋਏ ਹੈ ਨਰਿੰਦਰ ਸਿੰਘ ਹੋਣੀ ਭਾਈ ਅਮਰਜੀਤ ਸਿੰਘ ਸਾਰੇ ਸਿਰਣੀ ਤੋਂ ਵੀ ਆਏ ਸਾਰੇ ਅਤੇ ਇਹ ਸ਼ੁਰੂ ਤੋਂ ਲੈ ਕੇ ਜਦੋਂ ਮੈਨੂੰ ਪਹਿਲੀ ਵਾਰ ਇੱਥੇ ਲੈ ਕੇ ਆਏ ਹੈ ਅਤੇ ਮੈਂ ਉਦੋਂ ਵੀ ਬੜਾ ਪਸੰਦ ਕਰਦਾ ਸੀ ਕਿ ਪੇਂਡੂ ਜਿਹਾ ਇਲਾਕਾ ਬਿਲਕੁਲ ਪੰਜਾਬ ਲੱਗਦਾ ਜਿਵੇਂ ਉਦੋਂ ਮੈਂ ਖੇਤਾਂ ਵਿੱਚ ਵੀ ਕਮਾਦ ਉਦੋਂ ਸਾਰਾ ਵੇਖ ਕੇ ਗਿਆ ਗੇੜੇ ਗੂੜੇ ਮਾਰ ਕੇ ਗਏ ਅਤੇ ਬਹੁਤ ਤੁਸੀਂ ਮਿਹਨਤ ਕਰਦੇ ਹੈ ਇਸੇ ਤਰ੍ਹਾਂ ਲੱਗੇ ਰਹੋ ਬਾਕੀ ਯਾਦ ਰੱਖਿਓ ਜਿਹੜੇ ਤੁਹਾਡੇ ਨਿਆਣੇ ਹੈ ਆਲਰੇਡੀ ਇਹ ਸਾਧ ਬੰਦੇ ਹੈ ਸੱਚ ਬੋਲਦੇ ਆ ਮੈਂ ਕੇਂਜ ਵੀ ਗੱਲ ਕੀਤੀ ਸੀ ਸਾਧਾ ਮਗਰ ਫਿਰਨ ਦੀ ਲੋੜ ਨਹੀਂ ਤੁਹਾਡੇ ਨਿਆਣੇ ਹੀ ਸਾਧ ਹੈ ਅੱਜ ਕੱਲ੍ਹ ਦੇ ਜਿਹੜੇ ਇੱਥੇ ਜੰਮੇ ਹੈ ਝੂਠ ਨਹੀਂ ਬੋਲਦੇ ਸੱਚ ਬੋਲਦੇ ਆ ਇਹਨਾਂ ਲਈ ਕਾਲਾ ਗੋਰਾ ਕੋਈ ਨਹੀਂ ਇਹਨਾਂ ਲਈ ਵੱਡਾ ਛੋਟਾ ਕੋਈ ਨਹੀਂ ਨਿਆਣੇ ਭੜਕ ਦੇਣੇ ਮੂੰਹ ਤੇ ਸੱਚ ਬੋਲ ਦਿੰਦੇ ਆ ਸੱਚੇ ਲੋਕ ਸੱਚੇ ਬੱਚੇ ਸਾਡੇ ਜਿਹੜੇ ਆ ਨਾ ਸੱਚੇ ਸੁੱਚੇ ਹੈ ਨਿਆਣਿਆਂ ਆਪਣਿਆਂ ਵੱਲ ਵੇਖੋ
ਤੇ ਉਹ ਜਿਹੜੇ ਜੋ ਪੜ੍ਹਾਈ ਪੜ੍ਹਾਈ ਜਾ ਰਹੀ ਹੈ ਬੜੀ ਵਧੀਆ, ਸਾਨੂੰ ਫਿਰਨ ਦੀ ਲੋੜ ਨਹੀਂ, ਬਾਹਰ ਧੱਕੇ ਖਾਣ ਦੀ ਲੋੜ ਨਹੀਂ, ਆਪਣੇ ਅੰਦਰ ਕੌਨਫੀਡੈਂਸ ਪੈਦਾ ਕਰੋ, ਚਾਹ ਪੈਦਾ ਕਰੋ, ਪਿਆਰ ਕਰਨਾ ਵੀਰੋ ਆਪਣੇ ਕੰਮ ਨਾਲ ਪਿਆਰ ਕਰੋ, ਆਪਣੇ ਕਰਮ ਨੂੰ ਧਰਮ ਬਣਾਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਰੱਖਿਆ ਕਰੋ, ਆਪਣਾ ਸਹਿਜ ਪਾਠ ਰੱਖੋ ਸਾਲ ਬਾਅਦ ਭੋਗ ਪਾ ਦਿਆ ਕਰੋ, ਪੰਜ ਅੰਗ ਰੋਜ਼ ਕਰੀ ਜੋ ਸਾਲ ਵਿੱਚ ਸਹਿਜ ਪਾਠ ਹੋ ਜਾਂਦਾ ਹੈ, ਸਹਿਜ ਪਾਠ ਕਰੋ, ਗੁਰਬਾਣੀ ਨਾਲ ਜੁੜੇ ਰਹੋ, ਜੀਵਨ ਸਫਲਾ ਕਰੋ। ਸਾਰੀਆਂ ਸੰਗਤਾਂ ਦਾ, ਸਾਰੇ ਪ੍ਰਬੰਧਕਾਂ ਦਾ, ਸਭ ਦਾ ਧੰਨਵਾਦ। ਕਦੇ ਇੰਡੀਆ ਆਓ, ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਆਉਣਾ, ਕਦੇ ਤੁਹਾਡਾ ਗੇੜਾ ਲੱਗੇ ਜ਼ਰੂਰ ਕਦੇ ਨਾ ਕਦੇ ਦਰਸ਼ਨ ਦੇਣੇ। ਸਾਰੀਆਂ ਸੰਗਤਾਂ ਦਾ ਧੰਨਵਾਦ, ਆਨੰਦ ਸਾਹਿਬ ਵਿੱਚ ਗੱਜ ਕੇ ਸਾਥ ਦਿਓ, ਨਾਲ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰ ਹੈ ਜਿਨ੍ਹਾਂ ਨੇ ਰਲ ਮਿਲ ਬਹਿਣ ਦਾ ਸਮਾਂ ਦਿੱਤਾ। ਲੰਗਰ 'ਚ ਬਹਿ ਪ੍ਰਸ਼ਾਦਾ ਛੱਕ ਕੇ ਜਾਇਓ, ਗੁਰੂ ਸਾਹਿਬ ਜਾਣਗੇ ਫਿਰ ਜਾਇਓ, ਪ੍ਰਸ਼ਾਦ ਲੈ ਕੇ ਜਾਇਓ ਭਾਈ। ਸਾਰੀ ਸਮਾਪਤੀ ਤੋਂ ਬਾਅਦ ਆਪ ਜੀ ਨੇ ਚਾਲਾ ਪਾਉਣਾ ਹੈ। ਤਕਰੀਬਨ 2.5 ਘੰਟੇ ਮੈਨੂੰ ਹੋ ਗਏ ਲੱਗੇ ਨੂੰ, ਤੇ ਤੁਸੀਂ ਉਦੋਂ ਪਹਿਲਾਂ 1.5 ਘੰਟੇ ਦੇ ਬੈਠੇ ਹੈ, ਤਕਰੀਬਨ 3 ਘੰਟੇ ਟਕਾ ਨਾਲ, ਕਮਾਲ ਦੀ ਗੱਲ ਹੈ, ਇੰਨੇ ਪਿਆਰ ਨਾਲ ਤੁਸੀਂ ਸੁਣਿਆ, ਤੁਹਾਡਾ ਸਭ ਦਾ ਬਹੁਤ ਧੰਨਵਾਦ। ਇਹੀ ਤੁਹਾਡੀ ਅਸਲ ਭੇਟਾ ਹੈ, ਜਦੋਂ ਬੰਦਾ ਟਿਕ ਕੇ ਸੁਣਦਾ ਹੈ ਨਾ ਤੇ ਕਿੰਨੀ ਖੁਸ਼ੀ ਹੁੰਦੀ, ਕੋਈ ਸੁਣੇ ਕਿੰਨੀ ਖੁਸ਼ੀ ਹੁੰਦੀ। ਹੁਣ ਪ੍ਰੋਗਰਾਮ ਰੱਦ ਕਰਾਉਣ ਵਾਲੇ ਹੋਣਗੇ 2 ਬੰਦੇ 4 ਬੰਦੇ 10 ਬੰਦੇ, ਪਰ ਸੁਣਨ ਵਾਲੇ ਤੇ ਸੈਂਕੜੇ ਹੁੰਦੇ ਆ। ਸਿਡਨੀ ਦੇ ਵਿੱਚ ਪ੍ਰੋਗਰਾਮ ਰੱਖੀਏ ਨਾ ਤੇ ਉੱਥੇ ਸੁਣਨ ਵਾਲਾ 2000 ਬੰਦਾ ਆਉਂਦਾ ਤੇ ਰੌਲਾ ਪਾਉਣ ਆਉਂਦੇ 20 ਜਣੇ, 2000 ਸੁਣਨਾ ਚਾਹੁੰਦਾ, 20 ਕਹਿੰਦੇ ਅਸੀਂ ਸਾਨੂੰ ਪਸੰਦ ਨਹੀਂ। ਹੁਣ ਉਹਨਾਂ 20 ਦਾ ਕੀ ਕਰੀਏ, ਉਹ ਬਾਹਰ ਖੜ ਕੇ ਮੁਰਦਾਬਾਦ ਕਰੀ ਜਾਂਦੇ ਰਹਿੰਦੇ। ਸੋ ਜਿਹਨੂੰ ਨਹੀਂ ਪਸੰਦ ਅਗਲਾ ਆਪਣੇ ਘਰ ਬੈਠੇ, ਨਹੀਂ ਸੁਣਨਾ ਨਾ ਸੁਣੋ, ਜਿਹਨੂੰ ਜਿਹਦਾ ਜੀ ਕਰੇ ਸੁਣੋ। ਬਾਕੀ ਯਾਦ ਰੱਖਿਓ, ਇੱਕ ਦੀਵਾਨ ਨਹੀਂ, ਸਾਰੇ ਸਾਰੇ ਦੀਵਾਨ ਸੁਣਿਓ, ਕੱਟ ਵੱਢ ਕਰਕੇ ਨਹੀਂ, ਸਾਰੇ ਦੀਵਾਨ ਸੁਣੋ। ਇਹ ਨਹੀਂ ਕਿਸੇ ਨੇ 1 ਮਿੰਟ ਦਾ ਕਲਿੱਪ ਕੱਟਦਾ ਜੋੜ ਜੋੜ ਕਰਕੇ ਜੋ ਮਰਜ਼ੀ ਬਣਾ ਲਓ, ਇੰਟਰਨੈਟ ਦਾ ਜ਼ਮਾਨਾ, ਕੰਪਿਊਟਰ ਤੇ ਸਭ ਕੁਝ ਬਣ ਜਾਂਦਾ। ਤੁਸੀਂ ਨਾ ਪੂਰਾ ਪੂਰਾ ਦੀਵਾਨ ਸੁਣੋ, ਫਿਰ ਤੁਸੀਂ ਦੱਸਿਓ ਵੀ ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਘਟਿਆ ਕਿ ਪਿਆਰ ਵਧਿਆ। ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਆਪਣੇ ਗੁਰੂ ਸਾਹਿਬ ਤੇ ਮਾਣ ਕਰਕੇ, ਲਗਾਤਾਰ ਦੀਵਾਨ ਸੁਣਿਓ, ਤੁਹਾਡਾ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਵਧੇਗਾ ਵਧੇਗਾ ਵਧੇਗਾ, ਘਟ ਨਹੀਂ ਸਕਦਾ। ਤੁਹਾਡਾ ਪਿਆਰ ਵਧੇਗਾ ਗੁਰਬਾਣੀ ਨਾਲ, ਕੌਨਫੀਡੈਂਸ ਵਧੇਗਾ, ਕੰਮ ਵਿੱਚ ਜੀ ਲੱਗੇਗਾ, ਕੰਮ 'ਚ ਜੀ ਲੱਗੇਗਾ, ਚਾਹ 'ਚ ਰਹੋਗੇ, ਖੁਸ਼ ਰਹੋਗੇ, ਇਹ ਗਰੰਟੀ ਹੈ, ਗਰੰਟੀ। ਪਰ ਲਗਾਤਾਰ ਸੁਣਿਓ। ਤੇ ਇੱਕ ਗੱਲ ਹੋਰ, ਇੱਕ ਵੀ ਕੁਐਸਚਨ ਮਨ ਵਿੱਚ ਨਹੀਂ ਰਹੇਗਾ ਜੇ ਸਾਰੇ ਦੀਵਾਨ ਸੁਣੋ, ਟਿਕ ਕੇ ਸੁਣੋ, ਇਹ ਨਹੀਂ ਕੱਟ ਵੱਢ ਕਰਕੇ, ਸਾਰੇ ਸਾਰੇ ਦੀਵਾਨ ਸੁਣਿਓ, ਇੱਕ ਸਵਾਲ ਵੀ ਦਿਮਾਗ ਵਿੱਚ ਨਹੀਂ ਰਹਿੰਦਾ। ਪਰ ਜੇ ਧਿਆਨ ਨਾਲ ਸੁਣੋ, ਥੋੜ੍ਹਾ ਨਹੀਂ ਪੂਰਾ ਸੁਣ ਕੇ ਦੇਖੋ, ਸਾਰਾ ਸੁਣਾਂਗੇ ਤੇ ਸਮਝ ਵੀ ਚੰਗੀ ਤਰ੍ਹਾਂ ਆਉਂਦੀ ਹੈ। ਸੋ ਧਿਆਨ ਨਾਲ ਸੁਣਿਆ ਕਰੋ, ਲੋਕਾਂ ਦੀਆਂ ਬਣਾਈਆਂ ਗੱਲਾਂ ਨਹੀਂ ਵੀ ਇਹ ਜੀ ਏਦਾਂ ਕਹਿੰਦੇ ਹੈ, ਇਹ ਜੀ ਏਦਾਂ ਕਹਿੰਦੇ ਹੈ, ਪੂਰੀ ਗੱਲ ਸੁਣੋਗੇ ਸਮਝ ਆਏਗੀ। ਗੱਜ ਕੇ ਆਪਾਂ ਹੁਣ ਆਨੰਦ ਸਾਹਿਬ 'ਚ ਬੋਲੋ, ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਨਹੀਂ, ਮੈਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੋ ਰਹੇ ਪਖੰਡ ਦੇ ਵਿਰੁੱਧ ਹਾਂ, ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਚੱਲ ਰਹੇ ਧੰਦੇ ਦੇ ਵਿਰੁੱਧ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਵਰਤਦੇ ਨੇ ਜਿਹੜੇ ਬੰਦੇ, ਉਹਨਾਂ ਦੇ ਵਿਰੁੱਧ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈ ਕੇ ਗੁੰਡਾਗਰਦੀ ਕਰਦੇ ਨੇ ਉਹਨਾਂ ਦੇ ਵਿਰੁੱਧ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈ ਕੇ ਦੁਨੀਆਂ ਤੇ ਰੋਬ ਮਾਰਦੇ ਨੇ ਉਹਨਾਂ ਦੇ ਵਿਰੁੱਧ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈ ਕੇ ਲੋਕਾਂ ਦੇ ਸਿਰਾਂ ਤੇ ਬਹਿੰਦੇ ਨੇ ਮੈਂ ਉਹਨਾਂ ਦੇ ਵਿਰੁੱਧ ਆ। ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦੇ ਹਾਂ, ਇਹ ਸਾਡੀ ਜਾਨ ਨੇ, ਇਹ ਸਾਡੀ ਜਿੰਦ ਨੇ। ਮੈਨੂੰ ਜੋ ਕੁਝ ਅੱਜ ਤੱਕ ਮਿਲਿਆ, ਕਰੋੜਾਂ ਰੁਪਇਆ, ਦੇਸ਼ਾਂ ਵਿਦੇਸ਼ਾਂ ਵਿੱਚ ਮੈਂ ਜਾਂਦਾ ਰਿਹਾ, ਗੁਰਦੁਆਰਾ ਪਰਮੇਸ਼ਰ ਦੁਆਰ ਬਣਾਇਆ 32 ਏਕੜ ਵਿੱਚ, ਸਾਰੀ ਦੀ ਸਾਰੀ ਪ੍ਰੋਪਰਟੀ ਜਿਹੜੀ ਮੇਰੇ ਨਾਂ ਸੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਕਰਾਈ ਹੈ। ਸਭ ਕੁਛ ਸਾਡਾ ਇਹਨਾਂ ਕਰਕੇ ਹੈ, ਸਾਡੀ ਜਿੰਦ ਜਾਣਦੇ, ਅਸੀਂ ਇਹਨਾਂ ਤੋਂ ਅਕਲ ਲੈਂਦੇ ਹਾਂ, ਇਹਨਾਂ ਤੋਂ ਰੋਸ਼ਨੀ ਲੈਂਦੇ ਹਾਂ, ਇਹਨਾਂ ਤੋਂ ਜੀਵਨ ਜਾਂਚ ਲੈਂਦੇ ਹਾਂ। ਸੋ ਇਸ ਕਰਕੇ ਧਿਆਨ ਨਾਲ ਸੁਣੋਗੇ ਤੁਹਾਡਾ ਵੀ ਮਹਾਰਾਜ ਨਾਲ ਪਿਆਰ ਪਏਗਾ, ਪਰ ਸੁਣਿਓ ਧਿਆਨ ਨਾਲ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ।
ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
ਗੁਰਤਾ ਪਾਇਆ ਸਹਿਜ ਸੇਤੀ, ਮਨ ਮਜੀਆਂ ਵਧਾਈਆਂ,
ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ,
ਸਤਿਗੁਰੂ ਤਾਂ ਗਾਵੋ ਹਰੀ
ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।
ਹਰ ਨਾਲ ਰਹੋ ਤੂੰ ਪਰ ਮੇਰੇ ਦੁੱਖ ਸਭ ਵਿਸਾਰਨਾ
ਕੀ ਕਰੋ ਕਰੀ ਤੇਰਾ ਕਾਰਜ ਸਭ ਸਵਾਰਨਾ
ਸਭ ਨੰਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ
ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ
ਸਾਚੇ ਸਾਹਿਬ ਕਿਆ ਦਾਈ ਕਰਦੇ ਰਹਿ
ਸਭ ਕੁਛ ਹੈ ਜਿਸ ਦੇ ਸੋ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਸਾਡੀ
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸੱਚਾ
ਨਾਮ ਮੇਰਾ ਆਧਾਰੂ ਸੱਚਾ ਮੇਰਾ ਆਧਾਰ ਮੇਰਾ ਸੁਖਾ ਸਭ ਕਮਾਲ
ਹਰ ਸ਼ਾਂਤ ਸੁਖ ਮਨ ਆਏ ਮੇਰਾ ਜਿਨ ਇੱਛਾ ਸਭ ਪੁਜਾਈਆ
ਤਾਰੂ ਮਾਣਿਕ ਤਾਰੂ ਮਿਟੋ ਜਿਸ ਦੀ ਆਏ ਮਟਿਆਈਆ
ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰਹੋ ਪਿਆਰੋ ਸੱਚ ਕਰਸ ਭਗ ਸ਼ਬਦ ਵਜੇ ਕਲਾ ਜਿਤ ਕਰ ਸਹਾਰੀਆ ਤੁਰ ਕਰਮ ਮਾਇਆ ਤੁਧ ਜਿਨ ਚੌਸੇ ਨਾਮ ਹਰ ਕਹਿ ਲਾਗੇ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਣ ਪਏ ਸੰਤ ਪੂਰੇ ਗੁਰ ਤੇ ਜਾਣੀ
ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪੁਰ ਪੂਰੇ
ਗੁਰ ਕਰਨ ਲਾਗੇ ਬਾਜੇ ਅਨੰਦ ਪੂਰੇ
ਪਵਣ ਗੁਰ ਬਾਣੀ ਪਿਤਾ ਮਾਤਾ ਧਰਤ ਮਹੱਤ
ਦੂਸਰਾ ਦੁਇ ਦਾਈ ਗਾਇਆ ਖਿਲੇ ਸਗਲੇ ਜਗ
ਜਗੇ ਆਈ ਅਮਰ ਆਈਆ ਸਰਬ ਹਜ਼ੂਰ ਜਿੰਨੀ ਨਾਮ ਤੇ ਆਇਆ ਗਏ ਸਖਤ ਕਾਲ
ਜਿੰਨੀ
ਨਾਮ ਤੇ ਆਇਆ ਗਏ ਸਖਤ ਕਾਲ
ਨਾਨਕ ਦੇ ਮੁਖੀ ਉਚਲੇ ਕੀਤੀ ਛੁੱਟੀ ਨਾਲ
ਜਿੰਨੀ ਨਾਮ ਤੇ ਆਇਆ ਗਏ ਸਖਤ ਕਾਲ
ਨਾਨਕ ਦੇ ਮੁਖੀ ਉਚਲੇ
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਤੁਧੇ ਆ ਗਏ ਅਰਦਾਸ ਹਮਾਰੀ
ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣ ਮੇਰਾ ਵਾਹਿਗੁਰੂ
ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ 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 ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਉਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆ ਵੈ ਧਾਏ ਸਭ ਥਈ ਉਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸਭ ਥਈ ਉਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡ ਕੀਤਾ ਤਿਨਾ ਹੀ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤੇ ਨਾ ਹੀ ਸਿੰਘਾਂ ਸਿੰਘਣੀਆਂ ਹੁਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਬੋਲੋ ਜੇ ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਵਾਸ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੇ ਸਿੱਖਾਂ ਦਾ ਮਰ ਨੀਵਾ ਮਤ ਉੱਚੀ ਮਤ ਪਦਕਾ ਰਾਖਾ ਅਕਾਲ ਪੁਰਖ ਵਾਹੇ ਗੁਰੂ ਜੀ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦਿਦਾਰੇ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾੜ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਸਤਿਗੁਰ ਜੀ ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੱਚੇ ਪਾਤਸ਼ਾਹ ਜੀਓ ਰਾਤਰੀ ਦੇ ਦੀਵਾਨ ਸਜੇ ਹਨ ਸਤਿਗੁਰ ਜੀ ਸੰਧਿਆ ਦੇ ਸਮੇਂ ਆਪ ਜੀ ਦੀ ਕਿਰਪਾ ਰਹਿਮਤ ਦੇ ਸਦਕਾ ਸੋਦਰ ਰਹਿ ਰਾਸ ਸਾਹਿਬ ਜੀ ਦੇ ਜਾਪ ਹੋਏ ਹਨ ਉਪਰੰਤ ਸਤਿਗੁਰ ਜੀਓ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਤਿਨਾਂ ਦੇ ਜਥੇ ਪਾਸੋਂ ਹਰੀਜਸ ਗੁਰਬਾਣੀ ਕੀਰਤਨ ਵਿਚਾਰਾਂ ਹੋਈਆਂ ਹਨ ਸਤਿਗੁਰ ਜੀ ਅੱਖਰ ਵਾਧਾ ਘਾਟਾ ਗਲਤੀ ਭੁੱਲ ਚੁੱਕ ਮਾਫ ਕਰਨੀ ਜੀ ਅੱਗੇ ਵਾਸ ਤੇ ਸ਼ੁੱਧ ਸਪਸ਼ਟ ਗੁਰਬਾਣੀ ਪੜਨ ਦਾ ਆਪ ਜੀ ਦੇ ਦਾਰ ਘਰ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਦੂਰੋਂ ਨੇੜਿਓਂ ਆਈ ਹੋਈ ਸਾਧ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਜੀ ਦਰ ਤੇ ਆਈਆਂ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਤਿਗੁਰ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀਆਂ ਦੇ ਗਾਂ ਸਜ ਕਰਕੇ ਹਾਜ਼ਰ ਹੋਈਆਂ ਹਨ ਆਪ ਜੀ ਕਿਰਪਾ ਕਰੋ ਜੀ ਦਰ ਤੇ ਪ੍ਰਵਾਨ ਕਰੋ ਦਰ ਪ੍ਰਵਾਨ ਹੋਏ ਪ੍ਰਸ਼ਾਦ ਪਿਆਰੀ ਸਾਧ ਸੰਗਤ ਵਿੱਚ ਵਰਤੇ ਜੋ ਜੀ ਸ਼ਕੇ ਸੋ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪੇ ਕਲਾਪ ਜੀ ਕੀ ਵਰਤੇ ਕਿਰਪਾ ਕਰੋ ਸਤਿਗੁਰੂ ਜੀ ਪਾਵਨ ਪਵਿੱਤਰ ਹੁਕਮਨਾਵੇਂ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ ਜੇ ਸੁਖ ਹੋਵੇ ਨਾਮ ਚਿਤ ਆਵੈ ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖੁਆ ਰੋਹੇ ਸਭ ਮਿਲੈਗੇ ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਾਂ ਦੇ ਗੁਰਪਾਰ ਉਤਾਰਨ ਜੋ ਸ਼ਰਧਾ ਕਰ ਸੇਵਾਂ ਦੇ ਗੁਰਪਾਰ ਉਤਾਰਨ ਬੋਲੇ ਸੁਨੇਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।